ਬੰਦੇ ਨੇ ਉੱਥੇ ਐਕਟਿਵ ਨੇ, ਉਹ ਲੇਡੀਜ਼ ਬਹੁਤ ਐਕਟਿਵ ਨੇ, ਤੇ ਇਹਨਾਂ ਦੀ ਵਾਈਫ ਜਿਹੜੇ ਆ ਪੂਰਵਾ ਰਾਮਸਵਾਮੀ, ਉਹ ਵੀ ਇਹਨਾਂ ਦੇ ਨਾਲ ਹੀ ਹੁੰਦੇ ਆ, ਛੋਟੀ ਸਿਕਿਉਰਿਟੀ ਡਿਟੇਲ ਵੀ ਇਹਨਾਂ ਦੇ ਨਾਲ ਸੀਗੀ, ਲੇਕਿਨ ਲੋਕ ਲਾਈਨਅਪ ਲਗਾ ਕੇ, ਵਾਈਟ ਬਲੈਕ ਹਰ ਕਮਿਊਨਿਟੀ ਦੇ ਲੋਕ ਲਾਈਨਅਪ ਲਗਾ ਕੇ ਦੇ ਉਹਨਾਂ ਦੇ ਨਾਲ ਤਸਵੀਰ ਜਾਣਾ ਚਾਹ ਰਹੇ। ਸੋ ਹੀ ਇਜ਼ ਵੈਰੀ ਪਾਪੂਲਰ, ਸੋ ਦੇਖਦੇ ਆ ਕਿ ਉਹ ਕੀ ਦੇ ਨੇ। ਜੇ ਤੁਹਾਨੂੰ ਯਾਦ ਹੋਏ ਤੇ ਜਿਸ ਵੇਲੇ ਵਾਈਸ ਪ੍ਰੈਜੀਡੈਂਟ ਨੇ ਵੀ ਬੜੀ ਛੋਟੀ ਉਮਰ, ਇਹਨਾਂ ਦੀ ਵੀ ਜੇਡੀ ਵੈਂਸ ਜਿਹੜੇ ਨੇ ਇਹ ਵੀ ਆਪਣੇ, ਔਰ ਯਾ ਓਹਾਇਓ ਦੇ ਜਿਹੜੇ ਸੈਨੇਟਰ ਨੇ ਮੋਇਨੋ, ਇਹ ਵੀ ਪਹਿਲਾਂ ਇਹਨਾਂ ਨੇ ਸੈਨੇਟ ਸੀਗੀਆਂ ਸੀ ਟਰੰਪ ਦੀ ਇੰਡੋਰਸਮੈਂਟ ਦੇ ਨਾਲ, ਉਸ ਤੋਂ ਬਾਅਦ ਫਿਰ ਹੌਲੀ ਹੌਲੀ ਦੇ ਮੂਵ ਦੇਅਰ ਵੇ ਅਪ, ਠੀਕ ਹੈ ਨਾ, ਆਪਣਾ ਜੇਡੀ ਵੈਂਸ ਜਿਹੜਾ। ਸੋ ਇਸੇ ਤਰ੍ਹਾਂ ਹੋ ਸਕਦਾ ਇਹ ਵੀ ਕਹਿੰਦੇ ਹੋਣ ਕਿ ਪਹਿਲਾਂ ਉਹਦੇ ਵਿੱਚ ਜਾਓ ਜਾਂ ਆਪਣਾ ਥੋੜਾ ਹੋਰ ਜਲਵਾ ਦਿਖਾਓ ਔਰ ਉਸ ਤੋਂ ਬਾਅਦ ਫਿਰ ਹੋਰ ਉੱਪਰ ਜਾਵਾਂਗੇ। ਸੋ ਦੇਖਦੇ ਹਾਂ ਕੀ ਹੁੰਦਾ। ਮੇਰੇ ਖਿਆਲ ਨਾਲ ਦੇਖੋ, ਉਮਰ ਉਹਨਾਂ ਦੇ ਨਾਲ ਹੈ, ਪੈਸੇ ਉਹਨਾਂ ਕੋਲ ਹੈਗੇ ਨੇ, ਸੈਲਫ ਮੇਡ ਮੈਨ ਵਿਵੇਕ ਰਾਮਾਸਵਾਮੀ, ਉਮਰ ਬੜੀ ਛੋਟੀ ਹੈ, ਟਰੰਪ ਸਾਹਿਬ ਦੀ 78 ਅਤੇ 40 ਵੀ ਨਹੀਂ ਟੱਚ ਕੀਤੇ ਵਿਵੇਕ ਰਾਮਾਸਵਾਮੀ, ਐਂਡ ਯੈਸ ਹੀ ਇਜ਼ ਬ੍ਰਾਈਟ, ਹੀ ਇਜ਼ ਬ੍ਰਿਲੀਅੰਟ, ਕੁਛ ਆਈਡੀਆਜ਼ ਥੋੜੇ ਜੇ ਮੈਨੂੰ ਇੰਨੇ ਨਹੀਂ ਵੀ ਠੀਕ ਲੱਗਦੇ, ਪਰ ਮੋਸਟਲੀ ਦੇ ਆਈਡੀਆ, ਜ਼ਿਆਦਾਤਰ ਉਹਨਾਂ ਦੇ ਆਈਡੀਆ। ਹੀ ਵਾਜ਼ ਈਵਨ ਆਸਕਡ ਵੈਰੀ ਬਲੰਟਲੀ ਕਿ ਬਾਈ ਤੁਸੀਂ ਤਾਂ ਹਿੰਦੂ ਹੈਗੇ ਹੋ ਤਾਂ ਤੁਹਾਨੂੰ ਕਿਉਂ ਦੇਸ਼ ਦਾ ਰਾਸ਼ਟਰਪਤੀ ਬਣਾਇਆ ਗਿਆ, ਤੇ ਉਹਦਾ ਬੜਾ ਵਧੀਆ ਆਨਸਰ ਮੈਂ ਦਿੱਤਾ ਸੀਗਾ। ਬਾਕੀ ਮੈਂ ਦੱਸਦਾ ਕਿ ਇਹਨਾਂ ਦੇ ਜਿਹੜੇ ਪੇਰੈਂਟਸ ਸੀਗੇ ਉੱਥੋਂ ਆਏ ਸੀਗੇ, ਦੇ ਲਿਫਟ ਇਨ ਸਿੰਸਿਟੀ। ਔਰ ਅੱਛਾ, ਇੱਕ ਬੰਦਾ ਪੜ੍ਹਿਆ ਲਿਖਿਆ ਵੀ ਹੈ ਬਹੁਤ, ਆ ਹੈਜ ਫੰਡ ਫਰਮ ਤੇ ਬਾਅਦ ਚ ਜੁਆਇਨ ਕੀਤੀ ਹੈ, ਹਾਰਵਰਡ ਔਰ ਯੇਲ ਤੋਂ ਡਿਗਰੀਜ਼ ਹੈ ਇਹਨਾਂ ਕੋਲ, ਠੀਕ ਹੈ। ਬਾਕੀ ਫਿਰ ਪੈਸਾ ਇਹਨਾਂ ਨੇ ਬਣਾਇਆ ਮੇਨ ਫਾਰਮਾਸਿਊਟੀਕਲ ਇਨਵੈਸਟਮੈਂਟਸ ਦੇ ਵਿੱਚ, ਠੀਕ ਹੈ, ਔਰ ਫਿਰ 2014 ਚ ਇਹਨਾਂ ਨੇ ਆਪਣਾ ਵੈਂਚਰ ਫਿਰ ਸਟਾਰਟ ਕੀਤਾ। ਐਨੀਵੇਜ਼, ਕਾਲਰਸ ਬੜੇ ਇੰਤਜ਼ਾਰ ਕਰ ਰਹੇ ਨੇ, ਨਾਲ ਦੇ ਨਾਲ ਕਾਲਸ ਵੀ ਲਏ। ਯਸ਼ ਜੀ ਤੁਸੀਂ ਆਉਂਦੇ ਰਹੋ, ਯਸ਼ ਜੀ ਫਿਰ ਆਪਣੇ ਰਮੇਸ਼ ਚੰਦਰ ਚੌਹਾਨ ਸਾਹਿਬ ਵੀ ਜੁੜ ਗਏ ਨੇ, ਸਭ ਨਾਲ ਗੱਲ ਕਰਦੇ ਹਾਂ। ਯਸ਼ ਜੀ ਬਹੁਤ ਵੈਲਕਮ ਸਰ, ਕੀ ਹਾਲ ਹੈ?
ਥੈਂਕ ਯੂ ਜਦਵੀਰ ਜੀ, ਥੈਂਕ ਯੂ ਵੈਰੀ ਮਚ।
ਯੈਸ ਵੀ ਸਪੋਰਟ ਸਰ, ਸਤਿ ਸ੍ਰੀ ਅਕਾਲ ਜੀ।
ਅੱਜ ਜੋ ਕਿਆ ਜੀ ਦੇ ਥੋਟ ਆਫ ਦਾ ਡੇ ਕਰਨਾ, ਪਲੀਜ਼ ਉਹਦੇ ਤੇ ਤੁਸੀਂ ਵੀ ਥੋੜਾ ਜਿਹਾ ਟਾਈਮ ਲਾਇਓ, ਮਜ਼ਾ ਆ ਗਿਆ ਜੀ। ਤੇ ਸੈਕਿੰਡ ਗੱਲ ਇਹ ਆ ਭਾਈ, ਹਾਲਾਂਕਿ ਮੈਂ ਫੋਰਟ ਸਾਹਿਬ ਦਾ ਬਿਲਕੁਲ ਪੂਰਾ ਜਿਹਨੂੰ ਕਹਿ ਸਕਦੇ ਸਪੋਰਟਰ ਹਾਂ, ਪਰ ਮੇਰੇ ਖਿਆਲ ਤੇ ਫੋਰਟ ਸਾਹਿਬ ਨੇ ਬਹੁਤ ਵੱਡੀ ਗੱਲ ਸੀ, ਕਿਉਂਕਿ ਮੈਂ ਨਾ ਜਦਵੀਰ ਜੀ ਜਿਹੜੀ ਡਿਪਟੇਟਰਸ਼ਿਪ ਦੀ ਇਲੈਕਸ਼ਨ ਸੀ ਨਾ 1989 ਕੇਜਰੀਵਾਲ ਵਾਂਗੂ ਇੰਨੇ ਕੁ ਫ੍ਰੀ ਵੀ ਦਿੱਤੇ, ਜਿਹਦਾ ਅਸੀਂ ਅੱਜ ਤੱਕ ਪਹਿਲਾਂ ਫ੍ਰੀ ਵੀ ਦਿੱਤਾ ਸੀ, ਉਸ ਤੋਂ ਪਹਿਲਾਂ ਸਾਰਿਆਂ ਨੂੰ ਵੈਲਫੇਅਰ ਦੇਣੀ ਸ਼ੁਰੂ ਕਰਤੀ ਏਅਰਪੋਰਟ ਦੇ ਉੱਪਰ ਹੀ, ਉਹਨਾਂ ਨੇ ਕੀ ਕਹਿੰਦੇ ਉਹਨੂੰ ਜਿਹੜਾ ਵੀ ਰਿਫਿਊਜੀ ਆਉਂਦਾ ਸੀ ਉਹਨੂੰ ਚੈੱਕ ਦਿੰਦੇ ਏਅਰਪੋਰਟ। ਦੂਜਾ ਸੀਗਾ ਇੰਸ਼ੋਰੈਂਸ, ਪਹਿਲਾਂ ਸੀਗਾ ਜਿਹੜਾ ਬੰਦਾ ਗਲਤੀ ਕਰਦਾ ਸੀ ਨਾ ਉਹਨੂੰ ਭੁਗਤਣੀ ਪੈਂਦੀ ਸੀ ਇੰਸ਼ੋਰੈਂਸ, ਇਹਨਾਂ ਨੇ ਇੰਸ਼ੋਰੈਂਸ ਲੋਰੇ ਨੇ ਕਰ ਦਿੱਤੀ ਸੀ ਨੋ ਫਾਲਟ ਇੰਸ਼ੋਰੈਂਸ। ਫਿਰ ਜਿਹੜਾ ਵੀ ਬੰਦਾ ਅਜਿਹਾ ਹੈਲਥ ਸੈਕਟਰ ਜੇ ਕਿਸੇ ਨੇ ਕੀਤਾ, ਜੇ ਕਿਸੇ ਨੇ ਹੈਲਥ ਸੈਕਟਰ ਨੂੰ ਖਰਾਬ ਕੀਤਾ, ਉਹ ਬੋਬਰੇ ਨੇ ਕੀਤਾ ਸਰ, ਉਹ ਕਿੱਦਾਂ ਕਿਤੇ ਮੈਂ ਦੱਸ ਦਿੰਦਾ ਜੀ ਤੁਹਾਨੂੰ। ਉਹ ਪਹਿਲਾਂ ਕੀ ਹੁੰਦਾ ਸੀ, ਜਿੰਨੀ ਤੁਹਾਡੀ ਇੰਟੈਰੀ ਹੋ ਗਈ ਟੈਕਸ ਹੁੰਦਾ ਸੀ ਨਾ ਜਿਹੜਾ ਵੀ ਤੁਹਾਡਾ, ਉਹਦਾ 1% ਉਹ ਨੀ ਜਾਂਦਾ, ਇਹ ਕਹਿੰਦਾ ਨਹੀਂ ਕੋਈ ਟੈਕਸ ਨੀ ਜਾਊਗਾ, ਜਿੰਨੀ ਵੀ ਤੁਹਾਡੀ ਇਨਕਮ ਹੁੰਦੀ ਸੀ ਉਹਦਾ 1% ਜਿਹੜਾ ਉਹ ਜਾਂਦਾ ਸੀ। ਉਸ ਟਾਈਮ ਦੇ ਉੱਤੇ ਤੁਸੀਂ ਯਕੀਨ ਕਰੋ ਕਿ ਡਾਕਟਰ ਵੇਟ ਕਰਦੇ ਹੁੰਦੇ ਸੀ ਐਮਰਜੈਂਸੀ ਦੇ ਵਿੱਚ ਬੰਦਿਆਂ। ਦੋ ਦਿਨ ਪਹਿਲਾਂ ਬੋਬਰੇ ਨੇ ਆ ਕੇ ਜੋ ਕੀਤਾ ਲੋਕਾਂ ਨੂੰ, 2 ਦਿਨ ਦੇ ਵਿੱਚ ਮਤਲਬ ਹਰ ਜਗ੍ਹਾ ਦੇ ਉੱਤੇ ਉਹ NDP NDP ਦੇ ਲੱਗਦੇ, ਇਹੀ ਤੁਸੀਂ ਦੇਖ ਲਿਓ ਹੁਣ ਵੀ ਇਹੀ ਹੋਇਆ। ਇਹ ਬਹੁਤ ਵੱਡੀ ਗਲਤੀ ਕਰ ਰਹੇ ਆ, ਪਰ ਇਹ ਆ ਕਿ ਕੋਈ ਕੇਜਰੀਵਾਲ ਫ੍ਰੀ ਵੀ ਦੇਣ ਵਾਲਾ ਅੱਗੇ ਹੋਵੇ ਤੇ ਫਿਰ ਤੁਸੀਂ ਦੇਖ ਲਿਓ।
ਦੇਖਦੇ ਹਾਂ ਜੀ, ਤੁਹਾਡੀ ਗੱਲ ਸਹੀ ਹੈ, ਮੈਂ ਪਹਿਲਾਂ ਕਹਿ ਕੇ ਹਟਿਆ ਕਿ ਜ਼ਿਆਦਾ ਗੈਪ ਨਹੀਂ ਹੈ, ਐਸਾ ਨਹੀਂ ਹੈ ਕਿ ਜੀ ਲਿਬਰਲ ਪਾਰਟੀ ਕਿਤੇ 10-15%
ਬਹੁਤਾ ਗੈਪ ਨੀ, ਉਦੋਂ ਤਾਂ ਗੈਪ ਬਹੁਤ ਸੀਗਾ
ਜੀ 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 ਜੀ,
ਉਦੋਂ ਤੋਂ ਕੋਈ ਦਿਸਦਾ ਹੀ ਨਹੀਂ ਸੀ ਹੋਰ ਕੋਈ
ਜੀ ਜੀ,
ਡੇਵਿਡ ਪੀਟਰਸਨ ਨਹੀਂ ਹੋ ਰਹੀ
ਜੀ ਜੀ ਜੀ। ਚਲੋ ਦੇਖਦੇ ਹਾਂ ਜੀ ਕੀ ਹੁੰਦਾ ਹੈਗਾ। ਮੈਨੂੰ ਲੱਗ ਰਿਹਾ ਕਿ ਦੋਨੋਂ ਫੈਡਰਲ ਔਰ ਪ੍ਰੋਵਿੰਸ਼ੀਅਲ ਇਲੈਕਸ਼ਨ ਜਿਹੜੀਆਂ ਦੋਨੋਂ ਇੰਟਰਸਟਿੰਗ ਬਣਦੀਆਂ ਜਾ ਰਹੀਆਂ ਨੇ, ਸੋ ਦੇਖਦੇ ਕੀ ਹੁੰਦਾ ਸਰ। ਥੈਂਕ ਯੂ
ਫੋਰ ਰਿਕੁਐਸਟ ਕਰ ਸਕਦਾ ਜੀ,
ਹੁਕਮ 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 ਹਾਂਜੀ ਹਾਂਜੀ
ਨਹੀਂ ਰਿਕੁਐਸਟ ਹੀ ਹੈ ਜੀ। ਤੁਸੀਂ ਵੀ ਇੱਕ ਘੰਟਾ ਵਧਾ ਦਿਓ, ਸਾਡਾ ਵੀ ਇੱਕ ਘੰਟਾ ਵਧਾ ਦਿਓ, ਪੰਜ ਤੋਂ ਛੇ ਕਰ ਦਿਓ ਜੀ, ਇੰਨਾ ਵਧੀਆ ਪ੍ਰੋਗਰਾਮ ਹੁੰਦਾ ਨਾ, ਤੁਹਾਡੇ ਸੁਣਿਓ ਬੈਰ ਛੇ ਦਾ ਪੇਸ਼ ਕਰਦੇ ਆ, ਦੋ ਤੋਂ ਪੰਜ ਕਰਦੇ ਪਰ ਦੋ ਤੋਂ ਛੱਡੋ ਜੀ।
ਤੁਸੀਂ ਅੱਜ ਹੀ ਹੁਕਮ ਕਰ ਦਿੱਤਾ ਜੀ, ਮੈਂ ਜੀ ਟੀਮ ਨਾਲ ਗੱਲ ਕਰ ਲੈਣਾ ਔਰ ਜਲਦੀ ਇਹਦੇ ਬਾਰੇ ਅਨਾਉਂਸਮੈਂਟ ਕਰ ਦਿਆਂਗੇ, ਠੀਕ ਹੈ
ਜੀ। ਥੈਂਕ ਯੂ ਥੈਂਕ ਯੂ, ਤੁਸੀਂ ਕਹਿੰਦਾ ਸੁਣਿਓ ਜ਼ਰੂਰ, ਇੰਨਾ ਵਧੀਆ ਇੰਨਾ ਪ੍ਰੋਜੈਕਟ ਬਣਿਆ ਨਹੀਂ ਸੀ ਜਿੰਨਾ ਦੋ ਤੋਂ ਛੇ ਬਣ ਗਏ।
ਠੀਕ, ਮੈਂ ਬਿਲਕੁਲ,
ਥੈਂਕ ਯੂ
ਥੈਂਕ ਯੂ ਸਰ, ਥੈਂਕ ਯੂ ਸੋ ਮਚ, ਥੈਂਕ ਯੂ। ਪਹਿਲਾਂ ਤਾਂ ਥੈਂਕ ਯੂ ਯਸ਼ ਜੀ, ਤੁਹਾਡਾ ਵੀ ਬਹੁਤ ਸ਼ੁਕਰੀਆ, ਔਰ ਮੈਂ ਜ਼ਰੂਰ ਇਹ ਕਹਿਣਾ ਚਾਹੁੰਦਾ ਜਦੋਂ ਵਾਈ ਮੀਡੀਆ ਦੀ ਸਾਰੀ ਜਿਹੜੀ ਯੂਥ ਬ੍ਰਿਗੇਡ ਹੈ, ਇਹ ਬੱਚੇ ਵਧੀਆ ਕੰਮ ਕਰਦੇ ਨੇ, ਮੈਂ ਤਾਂ ਹਾਜ਼ਰ ਹੈ, ਲਗਾਤਾਰ ਲੀਡ ਕਰਾਂਗਾ ਸਾਰਾ ਕੁਝ, ਕਿਉਂਕਿ ਮੇਰੀ ਨਿਗਾਹ ਬਰਕਰਾਰ ਹੈ ਔਰ ਵਾਈ ਮੀਡੀਆ ਲਾਈਵ ਦਾ ਮਤਲਬ ਇਹੀ ਹੈ ਕਿ ਜੋ ਲਾਈਵ ਰਿਪੋਰਟ ਹੈ ਤੁਹਾਨੂੰ ਲਗਾਤਾਰ ਮਿਲੇਗੀ। ਮੈਂ ਇੱਕ ਚੰਗੀ ਖ਼ਬਰ ਹੈ, ਕਿਉਂਕਿ ਬੇਰ ਓਲਿਵੀਆ ਚਾਓ ਉਹਨਾਂ ਦੇ ਕਈ ਚੀਜ਼ਾਂ ਮੈਂ ਵੈਸੇ ਤਾਂ ਐਪਰੀਸ਼ੀਏਟ ਨਹੀਂ ਕਰਦਾ, ਬਟ ਅੱਜ ਜਿਹੜੀ ਚੰਗੀ ਚੀਜ਼ ਆ ਉਹਨੂੰ ਜ਼ਰੂਰ ਕਰਨਾ ਚਾਹੀਦਾ ਹੈ। ਸੋ ਫੂਡ ਪ੍ਰੋਗਰਾਮਸ ਜਿਹੜੇ ਸਿਟੀ ਬਜਟ ਚ ਉਹਨਾਂ ਨੇ ਰੱਖੇ ਨੇ, ਸ਼ੀ ਇਜ਼ ਲਾਈਵ ਰਾਈਟ ਨਾਓ, ਇੱਕ ਮਿੰਟ ਲਈ ਤੁਹਾਨੂੰ ਟੋਰਾਂਟੋ ਲੈ ਕੇ ਜਾਵਾਂਗਾ। ਸੋ ਤੁਹਾਨੂੰ ਪਤਾ ਹੈ ਕਿ ਫਿੰਗਰ ਇਜ਼ ਵੈਰੀ ਡੀਅਰ ਟੂ ਮਾਈ ਹਾਰਟ, ਕਿਉਂਕਿ ਮੈਂ ਸਮਝਦਾ ਕਿ ਦੇਖੋ ਕਲਾਈਮੇਟ ਚੇਂਜ ਬੜਾ ਇੰਪੋਰਟੈਂਟ ਹੈ, ਡਰੱਗਸ ਹੈ, ਅਸੀਂ ਸਾਰੇ ਜਾਣਦੇ ਹਾਂ ਲੜਕੀਆਂ ਨੂੰ ਬੱਚਿਆਂ ਨੂੰ ਪ੍ਰੋਸਟੀਟਿਊਸ਼ਨ ਧਕੇਲਾ ਜਾ ਰਿਹਾ ਹੈ, ਕਲਾਈਮੇਟ ਚੇਂਜ, ਬਹੁਤ ਸਾਰੀਆਂ ਇੰਪੋਰਟੈਂਟ ਚੀਜ਼ਾਂ ਨੇ, ਕਰਪਸ਼ਨ ਤੇ ਵੀ ਅਸੀਂ ਕਰਨਾ ਹੈਗਾ, ਬਟ ਵਰਲਡ ਪੀਸ ਵੀ ਸਾਨੂੰ ਚਾਹੀਦਾ ਜੀ, ਵਰਲਡ ਪੀਸ ਤੇ ਵੀ ਅਸੀਂ ਗੱਲ ਕਰਦੇ ਹਾਂ, ਬਹੁਤ ਸਾਰੇ ਚੈਲੰਜਸ ਨੇ, ਬਟ ਜਿਹੜੇ ਬੰਦੇ ਨੂੰ ਅੱਜ ਭੁੱਖ ਲੱਗੀ ਨਾ, ਜਿਹਨੂੰ ਖਾਣਾ ਚਾਹੀਦਾ, ਖਾਸ ਕਰ ਜਿੱਦਾਂ ਹੁਣ ਸਕੂਲ ਦੇ ਵਿੱਚ ਜਿਹੜੇ ਬੱਚੇ ਨੇ, ਪੇਰੈਂਟਸ ਬਹੁਤ ਸਾਰੇ ਅਫੋਰਡ ਨਹੀਂ ਕਰ ਸਕਦੇ। ਮੈਂ ਇੰਟਰਵਿਊਜ਼ ਦੇਖੇ ਜਿੱਥੇ ਪੇਰੈਂਟਸ ਕਹਿੰਦੇ ਆ ਕਿ ਜੀ ਹੁਣ ਬੱਚੇ ਨੂੰ, ਤੁਹਾਨੂੰ ਲੱਗਦਾ ਵੀ ਬੱਚਾ ਸਾਡਾ ਹੈ, ਉਹ ਕਹਿੰਦੇ ਵੀ ਪਰ ਬੱਚੇ ਨੂੰ ਅਸੀਂ ਬਿਨਾਂ ਖਾਣੇ ਦੇ ਭੇਜਣਾ ਸਾਨੂੰ ਵੀ ਬੁਰਾ ਲੱਗਦਾ, ਪਰ ਚਲੋ ਸਕੂਲ ਚ ਮਿਲ ਜਾਏਗਾ ਜਾਂ ਚਲੋ ਸ਼ਾਮ ਨੂੰ ਆ ਕੇ ਦੇ ਦਾਂਗੇ, ਪਰ ਤੁਸੀਂ ਇਮੇਜਿਨ ਕਰੋ ਜੇ ਸਾਡੇ ਸਿਰ ਤੋਂ ਛਾਤੀ ਚਲੀ ਗਈ, ਜੇ ਅਸੀਂ ਬਿਜਲੀ ਪਾਣੀ ਦੇ ਬਿੱਲ ਨਾ ਦੇ ਸਕੇ, ਫਿਰ ਇਹ ਬੱਚਾ ਸਾਡਾ ਕਿੱਥੇ ਜਾਏਗਾ, ਤੁਹਾਡੇ ਤੋਂ ਜ਼ਿਆਦਾ ਸਾਨੂੰ ਫਿਕਰ ਹੈ, ਸਾਡਾ ਬੱਚਾ। ਬਟ ਮੈਂ ਹੈਰਾਨ ਹੁੰਦਾ ਹੈ, ਔਰ ਵੱਡੀ ਤਾਦਾਦ ਚ ਬੱਚੇ ਕਈ ਵਾਰ ਆ ਜਾਂਦੇ ਸਕੂਲ ਚ ਆਉਂਦੇ, ਉਹਨਾਂ ਨੂੰ ਪੇਰੈਂਟਸ ਅਫੋਰਡ ਨਹੀਂ ਕਰ ਪਾ ਰਹੇ, ਔਰ ਅੱਜ ਦੁਨੀਆ ਦੇ ਕਈ ਕੋਨਿਆਂ ਦੇ ਵਿੱਚ, ਜਿਸ ਤਰ੍ਹਾਂ ਹੁਣ ਅੱਜ ਮੈਂ ਸਵੇਰੇ ਗਜ਼ਾ ਦੀਆਂ ਪਿਕਚਰ ਦੇਖ ਰਿਹਾ ਸੀ, ਸੋਚੋ ਪਹਿਲਾਂ ਉਧਰ ਧਕੇਲਤਾ ਵਿਚਾਰਿਆਂ ਨੂੰ, ਹੁਣ ਕਹਿੰਦੇ ਜੀ ਖੋਲ ਦਿੱਤਾ ਬਲੋਕੇਟ, ਇੱਧਰ ਆ ਗਏ, ਜਿਹਨੂੰ ਅੱਜ ਖਾਣਾ ਚਾਹੀਦਾ ਨਾ, ਉਹ ਕਹਿੰਦਾ ਜੀ ਕਲਾਈਮੇਟ ਚੇਂਜ ਬਹੁਤ ਵੱਡੀ ਸਮੱਸਿਆ, ਪਰ ਕੱਲ ਦੇਖ ਲਾਂਗਾ, ਕਰਪਸ਼ਨ ਕੱਲ ਦੇਖ ਲਾਂਗਾ, ਵਾਇਲੈਂਸ ਕੱਲ ਦੇਖ ਲਾਂਗਾ, ਡਰੱਗਸ ਦਾ ਇਸ਼ੂ ਹੈ ਕੱਲ ਦੇਖ ਲਾਂਗਾ, ਹੋਰ ਬੜੇ ਇਸ਼ੂਜ ਨੇ ਉਹ ਕੱਲ ਦੇਖ ਲਾਂਗਾ, ਲੇਕਿਨ ਜਿਹਨੂੰ ਖਾਣਾ ਹੁਣ ਨਹੀਂ ਮਿਲ ਰਿਹਾ, ਇਮੈਜਿਨ ਕਰੋ ਕਿ ਕਿੰਨੀ ਵੱਡੀ ਦਿੱਕਤ ਹੈ। ਸੋ ਐਨੀਬਡੀ ਹੂ ਇਜ਼ ਵਰਕਿੰਗ ਫਾਰ ਫਾਈਟ ਅਗੇਂਸਟ ਹੰਗਰ, ਸੋ ਵਾਈ ਮੀਡੀਆ ਦੇ ਤੌਰ ਤੇ ਤਾਂ ਹੈ ਹੀ ਹੈ, ਬਟ ਦਿੱਲੀ ਤੌਰ ਦੇ ਉੱਤੇ ਯੈਸ ਵੀ ਸਪੋਰਟ, ਇਹ ਨਾਰਾ ਅਸੀਂ ਇਸੇ ਲਈ ਦਿੱਤਾ ਸੀ ਕੋਵਿਡ ਦਰਮਿਆਨ, ਯੈਸ ਵੀ ਸਪੋਰਟ ਪਰਮਾਤਮਾ ਜੇ, ਔਰ ਸਾਡੇ ਕੋਲ ਵੀ ਹੈ ਇਨਫ ਰਿਸੋਰਸਿਸ ਐਟ ਅ ਗਲੋਬਲ ਲੈਵਲ ਕਿ ਅਸੀਂ 8 ਬਿਲੀਅਨ ਲੋਕਾਂ ਨੂੰ ਖਾਣਾ ਬਿਲਕੁਲ ਦੇ ਸਕਦੇ ਹਾਂ। ਸੋ ਓਲਿਵੀਆ ਚਾਓ ਜੀ, ਤੁਸੀਂ ਅੱਜ ਇਹ ਕਿਹਾ ਹੈਗਾ ਔਰ ਤੁਸੀਂ ਮੰਗ ਕੀਤੀ ਹੈਗੀ ਪ੍ਰੋਵਿੰਸ਼ੀਅਲ ਔਰ ਫੈਡਰਲ ਸਰਕਾਰਾਂ ਤੋਂ ਕਿ ਤੁਹਾਨੂੰ ਫੂਡ ਦੇ ਵਿੱਚ ਹੋਰ ਸਪੋਰਟ ਕਰਨ, ਐਂਡ ਸ਼ੀ ਇਜ਼ ਡਿਕਲੇਅਰਿੰਗ ਫੂਡ ਇਨਸਿਕਿਉਰਿਟੀ ਐਂਡ ਐਮਰਜੈਂਸੀ। ਚਲੋ ਵਧੀਆ ਗੱਲ ਹੈ, ਤੁਸੀਂ ਇਹ ਸਾਰੇ ਕਦਮ ਚੱਕ ਰਹੇ ਹੋ, ਬਟ ਹੋਰ ਕੰਮ ਇਹਦੇ ਲਈ ਹੋਰ ਬਹੁਤ ਜ਼ਿਆਦਾ ਕੰਮ ਕਰਨ ਦੀ ਜ਼ਰੂਰਤ ਹੈ। ਮੇਅਰ ਓਲਿਵੀਆ ਚਾਓ,
ਮਨੀ ਫ੍ਰੋਮ ਦ ਪ੍ਰੋਵਿੰਸ ਟੂ ਦ ਫੈਡਸ ਅਰਾਈਵ, we are stepping up because it's absurd to ask children to wait while they're hungry. This is what the budget is all about. With Deputy Mayor Morley, we are working to build a safer, more caring and affordable city where
ਠੀਕ ਹੈ। ਸੋ ਵਾਈ ਮੀਡੀਆ ਲਾਈਵ ਦੇ ਉੱਤੇ ਲਗਾਤਾਰ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਨੂੰ ਅਪਡੇਟ ਦਿੰਦੇ ਰਹੀਏ। ਮੈਂ ਰਮੇਸ਼ਨ ਚੌਹਾਨ ਸਾਹਿਬ ਦੀ ਕਾਲ ਲੈਣ ਤੋਂ ਪਹਿਲਾਂ ਔਰ ਬਾਕੀ, ਹਾਂ ਸਾਨੂੰ ਇਸ਼ਾਰਾ ਹੋ ਰਿਹਾ ਕਿ ਬ੍ਰੇਕ ਵੀ ਲੈਣੀ ਹੈ, ਯੈਸ, ਔਰ ਵਾਈ ਮੀਡੀਆ ਹੈਡਲਾਈਨਸ ਵੀ ਇੰਤਜ਼ਾਰ ਕਰ ਰਹੇ ਹਨ। ਬ੍ਰੇਕ ਦੇ ਫੌਰਨ ਬਾਅਦ ਵਾਈ ਮੀਡੀਆ ਹੈਡਲਾਈਨਸ ਵੀ ਪੇਸ਼ ਕਰਾਂਗੇ ਤੁਹਾਡੇ ਲਈ। ਬਸ ਮੈਂ ਕੁਇਕਲੀ ਤੁਹਾਨੂੰ ਇੰਨਾ ਹੀ ਜ਼ਰੂਰ ਕਹਿਣਾ ਚਾਹੁੰਦਾ, ਜੀਆ ਜੀ ਕੰਪਲੀਮੈਂਟਸ ਟੂ ਯੂ, ਅਰਵਿੰਦ ਜੀ, ਤਾਨਿਆ ਜੀ ਔਰ ਨਾਲ ਇੰਦਰਜੀਤ ਜੀ, ਤੁਸੀਂ ਚਾਰੋ ਜਣੇ ਲੀਡ ਕਰਦੇ ਹੈਗੇ ਹੋ ਸਾਰੇ ਸ਼ੋਜ਼ ਨੂੰ। ਸੋ ਮੈਨੂੰ ਸਵੇਰੇ ਹੀ ਬੜੀ ਵਧੀਆ ਫੀਡਬੈਕ ਆਉਂਦੀ ਹੈ, ਹੁਣ ਵੀ ਤੁਹਾਡੇ ਸਾਹਮਣੇ ਹੁਣੇ ਤਾਰੀਫ ਵੀ ਤੁਹਾਡੀ ਕਰਕੇ ਗਏ ਨੇ, ਯਸ਼ ਜੀ ਵੀ ਔਰ ਇਸ ਤੋਂ ਪਹਿਲਾਂ ਹੋਰ ਵੀ ਕਾਲਰਸ ਕਰਕੇ ਗਏ ਨੇ ਤਾਰੀਫ। ਸੋ ਵਾਈ ਮੀਡੀਆ ਲਾਈਵ ਸਵੇਰੇ 8 ਵਜੇ ਸ਼ੁਰੂ ਹੋ ਜਾਂਦਾ, ਸਾਰੀ ਟੀਮ ਸਵੇਰੇ 7:30 ਵਜੇ ਈਸ਼ਾ ਜੀ, ਸੂਰਿਆ ਜੀ ਸਭ ਇੱਥੇ ਪਹੁੰਚ ਜਾਂਦੇ ਨੇ। ਸੋ ਮੈਂ ਤੁਹਾਡੇ ਨਾਲ ਵਾਅਦਾ ਕੀਤਾ ਹੀ ਸੀਗਾ ਕਿ ਸਾਡੀ ਕੋਸ਼ਿਸ਼ ਹੈ ਕਿ ਕੰਟੈਂਟ ਦੇ ਵਿੱਚ ਮਿਨੀਮਮ ਜਿਹੜੀ ਸਾਡੀ ਟੀਮ ਹੋਵੇਗੀ ਉਹ ਮੇਰਾ ਟਾਰਗੇਟ ਇਹ ਹੈਗਾ, ਜੋ ਅਸੀਂ ਕਾਫੀ ਕਰੀਬ ਪਹੁੰਚ ਹੀ ਗਏ ਹੈਗੇ ਹਾਂ ਕਿ ਮਿਨੀਮਮ ਆਈ ਵਿਲ ਡਿਪਲੋਏ 25 ਪੀਪਲ, 25 ਜਣੇ ਜਿਹੜੇ ਹੋਣਗੇ ਉਹ ਡਿਪਲੋਏ ਕਰ ਰਹੇ ਹਾਂ ਕਿ ਜਿਹਦੇ ਵਿੱਚ ਤੁਹਾਨੂੰ ਕੰਟੈਂਟ ਮਿਲੇ, ਚਾਹੇ ਉਹ ਕੈਮਰਾ ਪਰਸਨ ਨੇ, ਟੈਕਨੀਕਲ ਟੀਮ ਸਾਨੂੰ ਚਾਹੀਦੀ ਹੈ ਕਿਉਂਕਿ ਬਾਹਰ ਸਾਰੀ ਕਵਰੇਜ, ਅੱਜ ਵੀ 2 ਪ੍ਰੈਸ ਕਾਨਫਰੰਸਿਸ ਨੇ, ਸੋ ਬਾਹਰੋਂ ਕੈਮਰਾ ਪਰਸਨ ਰਿਪੋਰਟਰਸ ਬਾਹਰੋਂ ਲਗਾਤਾਰ ਜਿਹੜੀ ਜਿਹੜੀ ਪ੍ਰੈਸ ਕਾਨਫਰੰਸ ਹੋਏਗੀ। ਦੇਖੋ ਜਿਸ ਤਰ੍ਹਾਂ ਹੁਣੇ ਓਲਿਵੀਆ ਚਾਓ ਜੀ ਪ੍ਰੈਸ ਕਾਨਫਰੰਸ ਕਰ ਰਹੇ ਨੇ, ਇੱਕ ਅੱਜ ਮੈਂ ਦੱਸਿਆ ਐਨਡਬੀ ਲੀਡਰ ਵੱਲੋਂ ਹੈਗੀ ਹੈ, ਇੱਕ ਆਪਣੇ ਗ੍ਰਾਮ ਬੈਗੋਰ ਆਪਣੇ ਪੀਸੀ ਪਾਰਟੀ ਦੇ ਕੈਬਨਿਟ ਮਿਨਿਸਟਰ। ਸੋ ਰੋਜ਼ਾਨਾ ਜਦੋਂ ਅਸੀਂ ਦੇਖਦੇ ਹਾਂ ਤੇ ਸਾਡੇ ਕੋਲ ਕਈ ਇਨਵੀਟੇਸ਼ਨ ਜਿਹੜੇ ਨੇ ਉਹ ਆਏ ਹੁੰਦੇ ਨੇ, ਪ੍ਰੈਸ ਕਾਨਫਰੰਸਿਸ ਦੇ ਤੋ ਸਾਡੀ ਕੋਸ਼ਿਸ਼ ਹੋਏਗੀ ਕਿ ਸਾਰੀਆਂ ਪ੍ਰੈਸ ਕਾਨਫਰੰਸਿਸ ਸਾਰੀਆਂ ਅਪਡੇਟਸ ਤੁਹਾਨੂੰ ਲਗਾਤਾਰ ਅਸੀਂ ਦਿੰਦੇ ਰਹੀਏ ਔਰ ਇਹਦੇ ਵਾਸਤੇ ਮੈਂ ਸਭ ਦਾ ਧੰਨਵਾਦ ਕਰਦਾ ਹਾਂ ਕਮਿਊਨਿਟੀ ਦਾ ਹੱਥ ਜੋੜ ਕੇ ਸ਼ੁਕਰੀਆ ਤੁਹਾਡੇ ਵੱਲੋਂ ਵਧੀਆ ਸਪੋਰਟ ਮਿਲਦੀ ਹੈ ਸੋ ਪਰ ਟੀਮ ਇਹਨੂੰ ਸਾਰੇ ਜਿਹੜੇ ਲੀਡ ਕਰ ਰਹੇ ਨੇ ਉਹਨਾਂ ਦਾ ਸਾਰਿਆਂ ਦਾ ਧੰਨਵਾਦ ਸੂਰਿਆ ਜੀ ਈਸ਼ਾ ਜੀ ਸਵੇਰੇ ਆ ਜਾਂਦੇ ਨੇ 7:30 ਵਜੇ ਸੋ ਔਰ ਅੱਜ ਤੋਂ ਮੈਂ ਜਿਸ ਤਰ੍ਹਾਂ ਦੱਸਿਆ ਹੀ ਹੈ ਕਿ 4 ਵਜੇ ਤੋਂ ਅਸੀਂ ਨਵਾਂ ਪ੍ਰੋਗਰਾਮ ਸਟਾਰਟ ਇੱਕ ਹੋਰ ਕਰ ਰਹੇ ਹਾਂ ਵੈਸੇ ਤੇ ਵਾਈ ਪਲੱਸ ਮੈਂ ਹਾਈਲੀ ਰਿਕਮੈਂਡ ਕਰਦਾ ਕਿ ਵਾਈ ਪਲੱਸ ਆਪਣੇ ਫੇਵਰੇਟ ਜ਼ਰੂਰ ਸੇਵ ਕਰ ਲਿਓ ਕਿਉਂਕਿ ਕੈਨੇਡਾ ਦੀ ਬਹੁਤ ਐਸੀਆਂ ਖਬਰਾਂ ਹੁੰਦੀਆਂ ਜਿਹੜੀਆਂ ਮੇਰੇ ਕੋਲ ਟਾਈਮ ਨਹੀਂ ਹੁੰਦਾ ਕਈ ਵਾਰ ਮੈਂ ਨਹੀਂ ਕਵਰ ਕਰ ਪਾਉਂਦਾ ਉਹ ਵੀ ਸਾਰੀਆਂ ਉੱਥੇ ਕਵਰ ਕਰ ਦਿੰਦੇ ਆ ਕਿਉਂਕਿ ਟੀਮ ਨੂੰ ਇੰਸਟਰਕਸ਼ਨ ਆ ਕਿ ਮੈਂ ਹੁਣ ਇੱਕ ਛੋਟਾ ਜਿਹਾ ਹਿੱਸਾ ਜ਼ਰੂਰ ਆ ਰੋਜ਼ 2 ਤੋਂ 4 ਘੰਟੇ ਮੇਰੇ ਸਕੈਜੂਲ ਦੇ ਵਿੱਚ ਮੈਂ ਜ਼ਰੂਰ ਲਗਾਵਾਂਗਾ 2 ਘੰਟੇ ਕਦੇ 3 ਘੰਟੇ ਕਦੇ 4 ਘੰਟੇ ਰੇਡੀਓ ਤੇ ਟੀਵੀ ਦੇ ਉੱਤੇ ਵੀ 1-2 ਘੰਟੇ ਲੱਗਣਗੇ ਲੇਕਿਨ ਕਿਉਂਕਿ 24/7 ਟੀਵੀ ਚੱਲ ਰਿਹਾ 24/7 ਰੇਡੀਓ ਚੱਲ ਰਿਹਾ ਤੇ ਟੀਮ ਜਿਹੜੀ ਹੈ ਉਹਨਾਂ ਨੂੰ ਇਹੀ ਇੰਸਟਰਕਸ਼ਨ ਹੈ ਕਿ ਤੁਸੀਂ ਆਪਣੇ ਵੱਲੋਂ ਸਾਰਾ ਕੰਮ ਕਰੀ ਜਾਓ ਮੇਰਾ ਅਨੈਲਿਸਿਸ ਮੇਰੀ ਜਿਹੜੀ ਗੱਲਬਾਤ ਉਹ ਇਸੇ ਤਰ੍ਹਾਂ ਜਾਰੀ ਰਹੇਗੀ ਸੋ ਬਟ ਓਲੀਵੀਆ ਚਾਓ ਜੀ ਆਈ ਵਿਲ ਨਾਟ ਫੋਰਗੇਟ ਟੂ ਥੈਂਕ ਹਰ ਐਸ ਵੈਲ ਥੈਂਕ ਯੂ ਦੇਖੋ ਜਿਹੜੀ ਇਹ ਕਹਿੰਦੇ ਨਾ ਕਿ ਆਪਣਾ ਟੈਕਸ ਐਂਡ ਸਪੈਂਡ ਉਹ ਪਾਲਿਸੀ ਤੋਂ ਮੈਂ ਬੜਾ ਸਵਾਲ ਖੜੇ ਕਰਦਾ ਮੈਂ ਓਲੀਵੀਆ ਚਾਓ ਜੀ ਹਾਲਾਂਕਿ ਐਨਡੀਪੀ ਦੇ ਨਾਲ ਹੀ ਜੁੜੇ ਰਹੇ ਨੇ ਲੈਫਟਿਸਟ ਨੇ ਸੋ ਇਹਨਾਂ ਨੂੰ ਤਾਂ ਹੋਰ ਵੀ ਜ਼ਿਆਦਾ ਸੋਚਣਾ ਚਾਹੀਦਾ ਹੈ ਕਿ ਲੋਕਾਂ ਦੀ ਅਫੋਰਡੇਬਿਲਿਟੀ ਬਿਲਕੁਲ ਨਹੀਂ ਹੈ ਇਸ ਵੇਲੇ ਲੋਕਾਂ ਕੋਲ ਪੈਸੇ ਨਹੀਂ ਹੈ ਸੋ ਆਮ ਲੋਕ ਜਿਹੜੇ ਨੇ ਉਹ ਜਦੋਂ ਤੁਸੀਂ ਪ੍ਰੋਪਰਟੀ ਟੈਕਸ ਵਧਾ ਦਿੰਦੇ ਹੋ ਉਹਦੇ ਬਾਰੇ ਸੋਚੋ ਔਰ ਕੰਮ ਕਰਨਾ ਪਏਗਾ ਕੰਮ ਬਹੁਤ ਮਿਹਨਤ ਕਰਨੀ ਪਏਗੀ ਇਹਨਾਂ ਲੋਕਾਂ ਨੂੰ ਜੇ ਇਹਨਾਂ ਨੇ ਕੰਮ ਠੀਕ ਕਰਨਾ ਹੈ ਰਮੇਸ਼ ਚੰਦਰ ਚੌਹਾਨ ਸਾਹਿਬ ਜੀ ਗੁੱਡ ਮਾਰਨਿੰਗ ਜੀ ਸਤਿ ਸ੍ਰੀ ਅਕਾਲ ਜੀ
ਮੇਰੀ ਆਵਾਜ਼ ਕਲੀਅਰ ਆ ਰਹੀ ਹੈ
ਸਰ ਬਿਲਕੁਲ ਕਲੀਅਰ ਆ ਰਹੀ ਹੈ
ਬਸ 2 ਕੁਐਸਚਨ ਹੈ ਜੀ ਉਹ ਵੀ ਅੱਛੀ ਰਿਲੇਟਡ ਹੈ ਨੰਬਰ 1 ਕਿ ਸਮ ਸਾਹਿਬ ਨੇ 4 ਸਾਲ ਰਹਿਣਾ ਤੇ ਸਮ ਸਾਹਿਬ ਦੇ ਸਾਰਾ ਵਰਲਡ ਹੀ ਜਾਣਦਾ ਕਿ ਉਹਨਾਂ ਦਾ ਐਟੀਟਿਊਡ ਕਿੱਦਾਂ ਦਾ ਤੇ ਕਿੱਦਾਂ ਦੀ ਉਹਨਾਂ ਦੀ ਪਰਸਨੈਲਿਟੀ ਆ ਵੀ ਮਨ ਕਿਸੇ ਨੂੰ ਪੁੱਛਣ ਦੀ ਜਾਂ ਦੱਸਣ ਦੀ ਲੋੜ ਨੰਬਰ 2 ਤੇ ਆ ਗਏ ਐਲਨ ਮਸਕ ਐਲਨ ਮਸਕ ਵੀ ਯੰਗ ਹੈ ਸਾਰੇ ਜਾਣਦੇ ਆ ਐਲਨ ਮਸਕ ਦਾ ਵੀ ਭਾਅ ਕਿੱਦਾਂ ਦਾ ਕੀ ਹੈ ਕੀ ਇਹ 2 ਪਰਸਨੈਲਿਟੀਆਂ ਇਕੱਠੀਆਂ 4 ਸਾਲ ਕਰ ਸਕਦੀਆਂ ਮੈਨੂੰ ਥੋੜਾ ਡਾਊਟ ਪੈਂਦਾ ਯੂਟਿਊਬ ਦੀ ਕਿ ਥੋੜੀ ਬਹੁਤੀ ਟਰੰਪ ਸਾਹਿਬ ਨੇ 19 ਦੀ ਜਿੱਤੀ ਤੇ ਐਲਨ ਮਸਕ ਨੇ ਵੀ ਪੱਲਾ ਝਾੜ ਲੈਣਾ ਕੀ ਕਹੋਗੇ ਪਹਿਲਾਂ ਇਹਦੇ ਬਾਰੇ
ਸਰ 4 ਸਾਲ ਮੈਂ ਕਹਿੰਦਾ ਜੇ ਇੱਕ ਮੈਂ ਆਪਾਂ ਦੋਨੋਂ ਭਰਾ ਇੱਕ ਅਵਾਰਡ ਦੇ ਦਿਆਂਗੇ ਇਹਨਾਂ ਨੂੰ ਜੇ 1 ਸਾਲ ਵੀ ਇਕੱਠੇ ਕੱਢ ਗਏ ਮੈਨੂੰ ਨੀ ਲੱਗਦਾ 1 ਸਾਲ ਵੀ ਇਕੱਠੇ ਕੱਢਣਗੇ ਉਹ ਤੇ ਉਸ ਦਿਨ ਟਰੰਪ ਵੀ ਬੜੇ ਸਮਾਰਟ ਹੋ ਗਏ ਨੇ ਪੁਰਾਣੇ ਟਰੰਪ ਹੁੰਦੇ ਨਾ 2016 ਵਾਲੇ ਹੁਣ ਤੱਕ ਲੜਾਈ ਹੋ ਜਾਣੀ ਸੀਗੀ ਕਿ ਮੈਂ ਅਨਾਊਂਸਮੈਂਟ ਕੀਤੀ ਆ 500 ਬਿਲੀਅਨ ਦੀ ਤੇ ਤੁਸੀਂ ਭਾਈ ਸਾਹਿਬ ਨਾਲ ਹੀ ਪਿੱਛੋਂ ਛੁਰਾ ਘੋਪ ਰਹੇ ਹੋ ਇੱਕ ਤਰ੍ਹਾਂ ਦਾ ਤੁਸੀਂ ਕਹਿ ਰਹੇ ਹੋ ਜੀ ਪੈਸਾ ਕਿਸੇ ਕੋਲ ਨਹੀਂ ਹੈ ਤੁਸੀਂ ਕੱਲੇ ਕੱਲੇ ਦੇ ਬੈਂਕ ਅਕਾਊਂਟ ਗਿਣਾ ਰਹੇ ਹੋ ਕਿ ਇਹਨਾਂ ਕੋਲ ਤੇ 10 ਬਿਲੀਅਨ ਵੀ ਹੈ ਨਹੀਂ ਇਹ 500 ਬਿਲੀਅਨ ਦੀਆਂ ਗੱਪਾਂ ਮਾਰ ਰਹੇ ਨੇ ਕਿਉਂਕਿ ਦੇਖੋ ਅਨਾਊਂਸਮੈਂਟ ਵਾਈਟ ਹਾਊਸ ਚ ਹੋਈ ਡੋਨਲਡ ਟਰੰਪ ਸਾਹਿਬ ਲੀਡ ਕਰ ਰਹੇ ਨੇ ਠੀਕ ਹੈ ਨਾਲ ਤੁਸੀਂ ਲੋਕਾਂ ਨੂੰ ਦੱਸਣ ਲੱਗੇ ਹੋ ਕਿ ਜੀ ਸਰਕਾਰ ਥੋੜੀ ਪੈਸਾ ਦੇ ਰਹੀ ਹੈ ਸਰਕਾਰ ਇਹ ਤੇ ਸਿਰਫ ਪ੍ਰੈਸ ਮਤਲਬ ਇੱਕ ਤਰ੍ਹਾਂ ਦੇ ਨਾਲ ਮਤਲਬ ਮੈਂ ਤਾਂ ਹੈਰਾਨ ਹੈ ਇਹ ਪੁਰਾਣੇ ਟਰੰਪ ਹੁੰਦੇ ਤਾਂ ਹੁਣ ਤੱਕ ਲੜਾਈ ਹੋ ਗਈ ਸੀਗੀ ਇਹ ਨਵੇਂ ਟਰੰਪ ਨੇ ਜਿਹਨੇ ਮੇਰੇ ਖਿਆਲ ਪਿੱਛੋਂ ਕਿਸੇ ਨੇ ਕਿਹਾ ਹੋਣਾ ਵੀ ਹਜੇ ਤਾਜ਼ਾ ਕੰਮ ਸ਼ੁਰੂ ਹੋਇਆ ਤੇ ਜਸਟ ਇਹਨੂੰ ਖਬਰ ਹੀ ਨਾ ਬਣਨ ਦਿਓ ਜਸਟ ਬ੍ਰਸ਼ ਅਸਾਈਡ ਇਹਨੂੰ ਬੋਲਣ ਦਿਓ ਇਲੋਨ ਮਸਕ ਨੂੰ ਬਟ ਇਲੋਨ ਮਸਕ ਇਜ਼ ਵੈਰੀ ਪਾਪੂਲਰ ਸਾਰੀ ਦੁਨੀਆਂ ਚ ਉਹਦੀ ਚਰਚਾ ਹੋ ਗਈ ਔਰ ਫਿਰ ਇਲੋਨ ਮਸਕ ਨੇ ਹੋਰ ਕੀ ਕੀਤਾ ਬਿਲਕੁਲ ਛੋਟੇ ਬੱਚੇ ਜਿੱਦਾਂ ਹੁੰਦੇ ਨਾ ਸਰ ਪਤਾ ਕੀ ਹੈ ਫੇਸਬੁੱਕ ਤੇ ਕੌਣ ਲੜਾਈਆਂ ਲੜਦੇ ਨੇ ਟਵਿੱਟਰ ਤੇ ਕੌਣ ਲੜਾਈਆਂ ਲੜਦੇ ਨੇ ਉਹ ਜਿਹੜੇ ਜਿਹਨਾਂ ਕੋਲ ਵਿਹਲਿਆ ਟਾਈਮ ਹੈ ਨੀ ਉਹ ਫੇਸਬੁੱਕ ਟਵਿੱਟਰ ਤੇ ਲੜਾਈਆਂ ਲੜਦੇ ਰਹਿੰਦੇ ਨੇ ਉਹ ਇਹ ਇਲੋਨ ਮਸਕ ਜਾ ਕੇ ਉੱਥੇ ਟਵਿੱਟਰ ਤੇ ਲੜਾਈਆਂ ਲੜ ਰਹੇ ਆ ਕਿਹਦੇ ਨਾਲ ਸੈਮ ਅਲਟਮੈਨ ਦੇ ਨਾਲ ਮੈਂ ਹੈਰਾਨ ਹੋ ਗਿਆ ਵੀ ਭਾਈ ਸਾਹਿਬ ਤੁਸੀਂ ਦੁਨੀਆਂ ਦੇ ਯੂ ਆਰ ਦਾ ਰਿਚੈਸਟ ਪਰਸਨ ਇਨ ਦਾ ਵਰਲਡ ਯੂ ਆਰ ਦਾ ਰਿਚੈਸਟ ਵੀ ਯੂ ਸ਼ੁਡ ਹੈਵ ਬੈਟਰ ਥਿੰਗਸ ਟੂ ਡੂ ਇਹ ਇਲੋਨ ਮਸਕ ਸਾਹਿਬ ਟਵਿੱਟਰ ਤੇ ਜਾ ਕੇ ਉਹਨੂੰ ਸੈਮ ਅਲਟਮੈਨ ਨਾਲ ਲੜਾਈਆਂ ਲੜ ਰਹੇ ਉਹਨੂੰ ਕਮੈਂਟ ਕਰ ਰਹੇ ਉਹਨੂੰ ਕਮੈਂਟ ਅੱਛਾ ਫਿਰ ਜਿਹਨਾਂ ਲੋਕਾਂ ਨੇ ਕਮੈਂਟ ਕੀਤੇ ਨੇ ਉਹਨਾਂ ਦੇ ਕਮੈਂਟਾਂ ਤੇ ਜਾ ਕੇ ਜਵਾਬ ਦੇ ਰਹੇ ਆ ਤੇ ਆਪਣੇ ਇਲੋਨ ਮਸਕ ਸਾਹਿਬ ਮੈਂ ਕਿਹਾ ਓ ਮਾਈ ਗੋਡ ਦੁਨੀਆਂ ਦਾ ਰਿਚੈਸਟ ਪਰਸਨ ਆ ਵੀ ਭਾਈ ਮੰਨਿਆ ਟਵਿੱਟਰ ਦੇ ਮਾਲਕ ਵੀ ਤੁਸੀਂ ਹੈਗੇ ਹੋ ਟਵਿੱਟਰ ਵੀ ਕੰਟਰੋਲ ਇਹਦੇ ਕੋਲ ਹੀ ਹੈ ਨਾ ਟਵਿੱਟਰ ਸਾਰਾ ਤੇ ਬਟ ਮੈਂ ਹੈਰਾਨ ਹਾਂ ਸਰ ਇਹ ਤਾਂ ਸਾਲ ਕੱਢ ਜਾਣ ਤੇ ਬਹੁਤ ਵੱਡੀ ਗੱਲ ਹੈ ਜੀ
ਜਾਵੇ ਕਿ ਤੁਸੀਂ ਵੋਟ ਮੰਗਦੇ ਹੋ ਅਸੀਂ ਤੁਹਾਨੂੰ ਵੋਟ ਕਿਉਂ ਦਈਏ ਕਿਸ ਗੱਲ ਤੋਂ ਅਸੀਂ ਤੁਹਾਨੂੰ ਵੋਟ ਦਈਏ ਉਹਨਾਂ ਦੀ ਕੋਈ ਵਿਜ਼ਨਰੀ ਥਾਟ ਹੈ ਕੋਈ ਥਿੰਕਿੰਗ ਹੈ ਉਹਨਾਂ ਦੀ ਕੁਝ ਦੱਸਣਾ ਚਾਹੁੰਦੇ ਆ ਜਾਂ ਦੱਸਣਗੇ ਹਜੇ ਤੱਕ ਤਾਂ ਇਹ ਕਿਸੇ ਚ ਵੀ ਉਹ ਪਾਰਟੀ ਕੋਲ ਕੋਈ ਗੱਲ ਹੀ ਨੀ ਕਰ ਰਹੇ ਲੇਕਿਨ ਡਰ ਵੀ ਲੱਗਦਾ ਨਾ, ਤੁਸੀਂ ਜੂਡੋ ਸਾਹਿਬ ਦੇ ਤਾਂ ਸਾਰੇ ਪਿੱਛੇ ਮਗਰ ਪਏ ਹੋਏ ਸੀ ਆਪਦੀ ਮੰਗ, ਚਲੋ ਉਹ ਚਲੇ ਗਏ ਉਹਨਾਂ ਦੀ ਬੈਡ ਲੱਕ ਕਹਿ ਲੋ, ਗੁੱਡ ਗਾਏ ਪਰਸਨ ਲਾਈਫ ਅੱਛਾ ਇਨਸਾਨ ਸੀ ਪਰ ਨਹੀਂ ਸੰਭਾਲ ਸਕਿਆ ਤੇ ਉਹਨਾਂ ਦਾ ਵਕਤ ਨੀ ਸੀ ਸਾਥ ਦੇ ਰਿਹਾ। ਲੇਕਿਨ ਹੁਣ ਗੱਲ ਆ ਕਿ ਪੋਰੀਵਰ ਸਾਹਿਬ ਨੂੰ ਇਹਨਾਂ ਨੂੰ ਵੋਟਾਂ ਦਿੱਤੇ ਜਾਣੇ ਪ੍ਰੋਵਰਟ ਰੀਜ, ਇਹ ਮੈਂ ਤੁਹਾਨੂੰ ਜਾਣਨਾ ਚਾਹਾਂਗਾ ਕਿ ਹਜੇ ਤੱਕ ਉਹਨਾਂ ਨੇ ਕੋਈ ਆਪਣੀ ਕੋਈ ਜਿਹਨੂੰ ਕਹਿ ਲੋ ਆਪਣੀ ਪੋਲਟਰੀ ਖੋਲੀ ਹੋਣੀ, ਕੁਛ ਦੱਸ ਹੀ ਨੀ ਰਹੇ, ਕੁਛ ਕਰ ਹੀ ਨੀ ਰਹੇ ਕਿ ਕੰਟਰੀ ਲਈ ਉਹ ਕੀ ਕਰਨਗੇ, ਉਹਨਾਂ ਦੀ ਵਿਜ਼ਨ ਇਹਦੇ ਬਾਰੇ ਤੁਸੀਂ ਦੱਸੋ।
ਬਹੁਤ ਵਧੀਆ ਤੁਹਾਡਾ ਸਵਾਲ ਹੈ ਸਰ। ਮੈਂ ਜਸਰਾਜ ਹੱਲਨ ਸਾਹਿਬ ਜਿਹੜੇ ਕਿ ਫਾਈਨੈਂਸ ਕ੍ਰਿਟਿਕ ਵੀ ਹੈਗੇ ਨੇ, ਕੱਲ ਨੂੰ ਕੋਈ ਵਧੀਆ ਕੈਬਨਿਟ ਪੋਰਟਫੋਲੀਓ ਸ਼ਾਇਦ ਫਾਈਨੈਂਸ ਮਿਨਿਸਟਰੀ ਜਾਂ ਹੋਰ ਕੋਈ ਮਿਲ ਸਕਦਾ ਇਹਨਾਂ ਨੂੰ ਚਾਂਸਿਸ, ਮਤਲਬ ਜੇ ਕੱਲ ਨੂੰ ਕੰਜ਼ਰਵੇਟਿਵ ਸਰਕਾਰ ਆਉਂਦੀ ਹੈ। ਇਸ ਰੇਡੀਓ ਤੇ ਵੀ ਅਸੀਂ ਇੰਟਰਵਿਊ ਕੀਤਾ ਸੀ ਔਰ ਇਸ ਵੀਕਐਂਡ ਲਗਾਤਾਰ ਅਸੀਂ ਚੈਨਲ ਵਾਇਜ਼ ਤੇ ਮੈਂ ਇੰਟਰਵਿਊ ਬ੍ਰੌਡਕਾਸਟ ਕਰਦਾ ਰਿਹਾ। ਜੇ ਕਿਸੇ ਜੇ ਕੋਈ ਮਿਸ ਕਰ ਗਿਆ ਤਾਂ ਜ਼ਰੂਰ ਜਸਰਾਜ ਹੱਲਨ ਸਾਹਿਬ ਦਾ ਮੇਰਾ ਇੰਟਰਵਿਊ ਜ਼ਰੂਰ ਦੇਖਣਾ ਤੁਸੀਂ, ਉਹਦੇ ਚ ਮੈਂ ਸਾਰੇ ਸਵਾਲ ਤੁਹਾਡੇ ਬਿਲਕੁਲ ਸਹੀ ਸਵਾਲ ਨੇ ਉਹਨਾਂ ਨੂੰ ਪੁੱਛੇ ਨੇ। ਦੇਖੋ ਗੱਲ ਇਹ ਹੈ ਕਿ ਕੱਲ ਨੂੰ ਇਹਨਾਂ ਨੇ ਫੋਰਨ ਅੱਜ ਜੋ ਹਾਲਾਤ ਬਣਦੇ ਨਜ਼ਰ ਆ ਰਹੇ ਨੇ ਨਾ ਕੈਨੇਡਾ ਦੇ, ਇੱਕ ਤੇ ਦੇਖੋ ਜਦੋਂ ਮੈਂ ਕੋਈ ਚੀਜ਼ਾਂ ਕਹਿੰਦਾ ਤੁਸੀਂ ਰਿਕਾਰਡ ਕਰਕੇ ਰੱਖ ਲਿਆ ਕਰੋ ਜਿਹੜੀ ਮੈਂ ਹੁਣ ਅੱਜ ਵੀ ਦੁਬਾਰਾ ਗੱਲ ਕਹਿਣ ਲੱਗਾ, ਠੀਕ ਹੈ? ਕਿਉਂਕਿ ਬਹੁਤ ਸਾਰੇ ਲੋਕ ਕਹਿੰਦੇ ਆਈ ਐਮ ਨੋਟ ਸੇਇੰਗ ਕੈਨੇਡਾ ਇਜ਼ ਬ੍ਰੋਕਨ, ਆਈ ਐਮ ਸਟਿਲ ਸੇਇੰਗ ਕੈਨੇਡਾ ਇਜ਼ ਦਾ ਬੈਸਟ ਕੰਟਰੀ ਇਨ ਦਾ ਵਰਲਡ। ਕੈਨੇਡਾ ਇਜ਼ ਦਾ ਬੈਸਟ ਕੰਟਰੀ, ਇਸ ਤੋਂ ਉੱਪਰ ਕੰਟਰੀ ਕੋਈ ਨਹੀਂ ਹੈ, ਠੀਕ ਹੈ ਨੀ? ਅਸੀਂ ਇੰਡੀਆ ਨਾਲ ਬੜਾ ਪਿਆਰ ਹੈ, ਮੈਂ ਹਮੇਸ਼ਾ ਆਈ ਵਿਲ ਨੋਟ ਸ਼ਾਇ, ਹੁਣ ਤੇ ਅੱਜ ਕੱਲ ਮਤਲਬ ਕਿ ਨਾ ਇਹ ਵੀ ਕਹਿਣਾ ਆਪਣੇ ਆਪ ਨੂੰ ਬੜਾ ਚੈਲੰਜਿੰਗ ਹੁੰਦਾ ਜਾ ਰਿਹਾ, ਬਟ ਇੰਡੀਆ ਸਾਡੇ ਨਾਲ ਬੜਾ ਪਿਆਰ ਹੈ, ਪਰ ਇੰਡੀਆ ਵੀ ਹੁਣ ਸਾਡੀ ਉਹ ਕੰਟਰੀ ਨੰਬਰ 2 ਤੇ, ਪਹਿਲਾਂ ਸਾਡੇ ਲਈ ਕੈਨੇਡਾ। ਅੱਛਾ, ਹੁਣ ਕੈਨੇਡਾ ਦੀ ਗੱਲ ਕਰਦੇ ਹਾਂ, ਬਟ ਅਸੀਂ ਜਿਹੜੀਆਂ ਗਲਤੀਆਂ ਕੀਤੀਆਂ ਨੇ ਨਾ ਬਹੁਤ ਬੜੀਆਂ ਨੇ। ਦੇਖੋ ਅਸੀਂ G7 ਕੰਟਰੀ ਆ, G7 ਕੰਟਰੀ ਹੋਣ ਦੇ ਨਾਤੇ ਵੀ ਆਰ ਵਨ ਆਫ ਪਰ ਕੈਪੀਟਾ ਦੇ ਹਿਸਾਬ ਨਾਲ ਰਿਚੇਸਟ ਕੰਟਰੀ ਆ। ਅਸੀਂ G20 ਚ ਵੀ ਹੈਗੇ ਆ, ਵੀ ਆਰ ਵਨ ਆਫ ਦਾ ਵਰਲਡ ਟੋਪ 5, ਟੋਪ 8, ਟੋਪ 10 ਦੇ ਵਿੱਚ ਅੱਜ ਵੀ ਹੈ। ਵੀ ਆਰ $2 trillion ਇਕਾਨਮੀ, ਅੱਜ ਵੀ 2.1-2.2 ਅੱਗੇ ਵੱਧ ਰਿਹਾ ਸੀ। ਇਹਨਾਂ ਹਾਲਾਤਾਂ ਚ ਮੇਰਾ ਇੱਕ ਸਿੰਪਲ ਸਵਾਲ ਹੈ, ਪਹਿਲਾ ਸਵਾਲ ਹੈ, ਕਿਉਂਕਿ ਜੋ ਹੁਣ ਹੋ ਰਿਹਾ ਸਾਡਾ US ਦੇ ਨਾਲ, ਅਸੀਂ ਇੰਨੇ ਸਾਲਾਂ ਤੱਕ ਸਰ ਜਿਹੜੇ ਵੀ ਮੇਰੇ ਕੋਲ ਤਾਂ ਰਿਕਾਰਡਡ ਇੰਟਰਵਿਊਸ ਪਏ ਨੇ, ਜਿਹੜੇ ਵੀ ਡਿਫੈਂਸ ਮਿਨਿਸਟਰ ਸਾਡੇ ਕੋਲ ਆਏ ਨੇ, ਮੈਂ ਤੁਹਾਨੂੰ ਇੱਕ ਹੀ ਸਵਾਲ ਪੁੱਛਦਾ ਸੀਗਾ, ਅੱਜ ਹੁਣ ਸਾਡੇ ਡਿਫੈਂਸ ਮਿਨਿਸਟਰ ਬਿਲ ਬਲੇਅਰ ਸਾਹਿਬ ਨੇ, ਤੁਸੀਂ 2032 ਤੱਕ 2% ਕਰਨੀ ਹੈ ਨੈਟੋ ਸਪੈਂਡਿੰਗ। ਮੈਂ ਹਥਿਆਰਾਂ ਦੀ ਖਰੀਦੋ ਫਰੋਖ ਦੇ ਸਖ਼ਤ ਖਿਲਾਫ਼ ਹੈ, ਵਾਇਲੈਂਸ ਦੇ ਤਾਂ ਵੈਸੇ ਹੀ ਬੜਾ ਖਿਲਾਫ਼ ਹੈ, ਲੇਕਿਨ ਕੈਨੇਡਾ ਵਰਗੀ ਕੰਟਰੀ ਨੂੰ ਦੇਖੋ ਦੋ ਚੀਜ਼ਾਂ ਬੜੀਆਂ ਜ਼ਰੂਰੀ ਨੇ। ਪਹਿਲੀ ਹੈਗੀ ਹੈ ਇਕਨੋਮਿਕ ਸੁਪਰ ਪਾਵਰ, ਸਾਡਾ ਫੋਕਸ ਇਕਨੋਮੀ ਤੇ ਜਿੰਨਾ ਹੋਣਾ ਚਾਹੀਦਾ ਸੀ, ਮਾਫ਼ ਕਰਨਾ ਮੈਂ ਬੜੀ ਵਾਰ ਇਹਦੇ ਬਾਰੇ ਗੱਲ ਕਰ ਚੁੱਕਾ ਹੈ, ਅਸੀਂ ਨਹੀਂ ਕੀਤਾ ਸਰ। ਨਾਓ ਹੁਣ ਸਾਨੂੰ ਕਰਨਾ ਪਏਗਾ, ਠੀਕ ਹੈ ਕਿ ਨਹੀਂ? ਤੁਸੀਂ ਕਿਉਂਕਿ ਗੱਲ ਵਿਜ਼ਨ ਦੀ ਪੁੱਛੀ ਹੈ, ਇਹ ਗੱਲ ਸਮਝੋ ਕਿ ਚਾਹੀਦਾ ਕਿਉਂ ਹੈ ਵਿਜ਼ਨ, ਮੈਂ ਕਿਉਂ, ਵੇਅਰ ਆਈ ਐਮ ਕਮਿੰਗ ਫਰੋਮ, ਵੀ ਸਾਨੂੰ ਇੱਕ ਵਧੀਆ ਲੀਡਰਸ਼ਿਪ, ਵਧੀਆ ਕੈਬਨਿਟ ਮਿਨਿਸਟਰ ਕਿਉਂ ਚਾਹੀਦੇ ਨੇ? ਧਿਆਨ ਨਾਲ ਸਮਝਣਾ, ਔਰ ਸਾਡੀ ਤਾਂ ਸਭ ਦੀ ਹੈਗੀ 2nd innings, ਜਿਨ੍ਹਾਂ ਦੀ ਉਮਰ ਹੋ ਗਈ 35 ਸਾਲ ਤੋਂ ਉੱਪਰ, ਮੇਰੀ ਵੀ 35 ਸਾਲ ਤੋਂ ਉੱਪਰ ਹੈ। ਇਹ ਜਿਹੜੇ ਬੱਚੇ ਆ ਨਾ ਜਿਨ੍ਹਾਂ ਦੀ ਜਿਹੜੇ ਇਸ ਵੇਲੇ ਹਜੇ 2 ਸਾਲ ਦੇ ਨੇ, 1 ਸਾਲ ਦੇ, ਜਿਹੜੇ ਸਕੂਲ ਚ ਜਾ ਰਹੇ ਨੇ, ਜਿਹੜੇ ਹਜੇ ਅਸੀਂ ਪੇਰੈਂਟਸ ਨੇ ਜਿਨ੍ਹਾਂ ਨੇ ਵੀ ਬੱਚਿਆਂ ਨੂੰ ਵਿਚਾਰਿਆਂ ਨੇ ਨਾ ਇੰਨੀ ਮਿਹਨਤ ਦੀ ਕਮਾਈ, ਤੁਸੀਂ ਤੁਹਾਡੀ ਮੈਂ ਗੱਲ ਸੁਣਦਾ ਹੁੰਦਾ, ਸਾਰੀ ਉਮਰ ਤੁਸੀਂ ਇੱਕ ਕੰਪਨੀ ਚ ਕੰਮ ਕੀਤਾ ਔਰ ਕਿੰਨੀ ਤੁਸੀਂ ਮਿਹਨਤ ਕੀਤੀ ਰਮੇਸ਼ਨ, ਮੈਂ ਤਾਂ ਇੱਕ ਇੱਕ ਨੂੰ ਜਾਣਦਾ ਨਾ, ਹੁਣ ਮੈਨੂੰ 20-25 ਸਾਲ ਹੋ ਚੁੱਕੇ ਨੇ ਕਿ 10-12 ਘੰਟੇ ਰੋਜ਼ ਦੇ ਲੱਗ ਰਹੇ ਆ ਬੱਚਿਆਂ ਨੂੰ ਪੜਾਇਆ ਲਿਖਾਇਆ ਇਸ ਕੰਟਰੀ ਦੇ ਵਿੱਚ, ਠੀਕ ਹੈ? ਹੁਣ ਇਸ ਕੰਟਰੀ ਦਾ ਜਿਹੜਾ ਫਿਊਚਰ ਹੈ ਨਾ ਉਹ ਬੜਾ ਇੰਪੋਰਟੈਂਟ ਹੈ। ਮੈਂ ਬਹੁਤ ਅਦਬ ਸਤਿਕਾਰ ਨਾਲ ਕਹਿੰਦਾ, ਟਰੂਡੋ ਸਾਹਿਬ ਨਾਲ ਮੇਰੇ ਲੱਖ ਵੱਖਰੇ ਨਹੀਂ ਹੋ ਸਕਦੇ ਨੇ, ਮੈਂ ਉਹਨਾਂ ਦੀ ਕਈ ਪਾਲਿਸੀਜ਼ ਨਾਲ ਡਿਸਐਗਰੀ ਕਰਦਾ, ਕਈਆਂ ਨਾਲ ਐਗਰੀ ਕਰਦਾ, ਬਟ ਟਰੰਪ ਸਾਹਿਬ ਅਸੀਂ ਸਰ ਅਮਰੀਕਾ ਨੇ ਦੁਆਵਾਂ ਮੰਗਦੇ, ਤੁਸੀਂ ਸਾਡੇ ਪ੍ਰਧਾਨ ਮੰਤਰੀ ਨੂੰ ਜਦ ਇਹ ਕਹਿੰਦੇ ਹੋ ਕਿ ਜੀ ਗਵਰਨਰ 51st state, ਨਹੀਂ ਇਹ ਇਨਸਲਟ ਹੈ, ਇਹ ਬਰਦਾਸ਼ਤ ਨਹੀਂ ਹੈ, ਇਹ ਸਾਡੇ ਲਈ ਇਨਸਲਟ ਹੈ। ਬਟ ਹੁਣ ਸਵਾਲ ਵੀ ਉੱਠਦਾ ਵੀ ਕਿਉਂ ਕਿਸੇ ਦੀ ਵਿਦ ਡਿਊ ਰਿਸਪੈਕਟ ਕਹਿਣਾ ਚਾਹੁੰਦਾ, ਕਿਉਂ ਕਿਸੇ ਦੀ ਇੰਨੀ ਜੁਰਦ ਪਏ ਕਿ ਉਹ ਸਾਡੀ ਇਨਸਲਟ ਕਰ ਦੇਵੇ, ਠੀਕ ਹੈ ਕਿ ਨਹੀਂ? ਪਹਿਲੀ ਵਾਰੀ ਤਾਂ ਇਹਨਾਂ ਨੇ ਇਹ ਟਾਲ ਦਿੱਤਾ ਕਿ ਜੀ ਜਦੋਂ ਖੁਦ ਗਏ ਨੇ ਯਾਰ, ਹਜੇ ਉਹ ਵਾਈਟ ਹਾਊਸ ਵੀ ਨਹੀਂ ਪਹੁੰਚੇ ਤੇ ਉਹਨਾਂ ਦੇ ਰਿਸੋਰਟ ਚ ਗਏ ਹੋ ਤੁਸੀਂ, ਉੱਥੇ ਜਾ ਕੇ ਉਹਨਾਂ ਨੇ ਤੁਹਾਨੂੰ ਏਦਾਂ ਇਨਸਲਟ ਕਰ ਰਹੇ ਨੇ, ਉਦੋਂ ਤੁਸੀਂ ਮਜ਼ਾਕ ਚ ਟਾਲ ਦਿੱਤਾ ਕਿ ਉਹ ਨਹੀਂ ਜੀ ਨਹੀਂ ਉਹ ਮਜ਼ਾਕ ਕਰ ਰਹੇ ਸੀਗੇ। ਉਹਨਾਂ ਨੂੰ ਪੁੱਛਿਆ ਵੀ ਆ ਟਰੂਡੋ ਸਾਹਿਬ ਨੂੰ ਵੀ ਜਦ ਤੁਹਾਨੂੰ ਏਦਾਂ ਕਿਹਾ ਉਹਨਾਂ ਨੇ, ਫਿਰ ਤੁਹਾਨੂੰ ਕਿੱਦਾਂ ਲੱਗਾ? ਹੁਣ ਇੰਟਰਵਿਊ ਸੁਣਿਆ ਨਾ ਤੁਸੀਂ, ਇੰਟਰਵਿਊ ਚ ਪੁੱਛਿਆ, ਸਾਨੂੰ ਵੀ ਬੜਾ ਬੁਰਾ ਲੱਗਾ। ਸਰ ਅੱਜ ਸਮਾਂ ਹੈ ਸਾਨੂੰ ਲੀਡਰਸ਼ਿਪ ਚਾਹੀਦੀ ਹੈ, ਧਿਆਨ ਨਾਲ ਸੁਣਨਾ ਔਰ ਫਿਰ ਉਸ ਹਿਸਾਬ ਦੀ ਲੀਡਰਸ਼ਿਪ ਇਲੈਕਟ ਕਰੋ। ਇਹ ਸਵਾਲ ਜ਼ਰੂਰ ਪੁੱਛੋ ਆਪਣੇ ਆਪ ਨੂੰ ਵੋਟ ਪਾਉਣ ਤੋਂ ਪਹਿਲਾਂ, ਔਰ ਇਹ ਬੜਾ ਇੰਪੋਰਟੈਂਟ ਟਾਈਮ ਇਸ ਲਈ ਆ ਕਿ ਅਗਲੇ 18 ਮਹੀਨਿਆਂ ਚ ਤਿੰਨ ਵਾਰ ਵੋਟ ਪਾਓਗੇ ਤੁਸੀਂ, ਮਿਨੀਮਮ 3 ਵਾਰ 18 ਮਹੀਨੇ। ਐਕਚੁਅਲੀ ਜਿਹੜੇ ਲਿਬਰਲ ਪਾਰਟੀ ਦੇ ਸਪੋਰਟਰ ਨੇ ਉਹ ਤਾਂ 4 ਵਾਰ ਵੋਟ ਪਾਉਣਗੇ, ਕਿਉਂਕਿ ਉਹ ਲਿਬਰਲ ਲੀਡਰਸ਼ਿਪ ਚ ਵੋਟ ਪਾਉਣਗੇ, ਓਨਟੈਰੀਓ ਇਲੈਕਸ਼ਨ ਚ ਵੋਟ ਪਾਉਣਗੇ, ਫੈਡਰਲ ਇਲੈਕਸ਼ਨ ਹੋਣੀ ਹੈ ਇਸੇ ਸਾਲ ਔਰ ਅਗਲੇ ਸਾਲ ਮਿਊਨਿਸਪਲ ਇਲੈਕਸ਼ਨ ਵੀ ਹੈ। ਅਸੀਂ ਲੋਕਾਂ ਨੇ ਇੱਥੇ ਓਨਟੈਰੀਓ ਚ 4 ਵਾਰ ਵੋਟ ਪਾਉਣੇ ਹੈ, 4 ਵਾਰ ਵੋਟ ਐਸੇ ਲੋਕਾਂ ਨੂੰ ਪਾਓ। ਪਹਿਲਾ ਸਵਾਲ ਨੰਬਰ 1, ਸਰ ਅਸੀਂ ਇਕਨੋਮਿਕ ਸੁਪਰ ਪਾਵਰ ਬਣਨਾ ਚਾਹੁੰਦੇ ਹਾਂ, ਇਕਨੋਮਿਕ ਸੋਵਰਨਟੀ ਇਜ਼ ਵੈਰੀ ਇੰਪੋਰਟੈਂਟ। ਮੈਂ ਕੱਲ ਨੂੰ ਜਿਆਦਾ ਡਾਇਗਰੈਸ ਨਹੀਂ ਕਰਨਾ ਚਾਹੁੰਦਾ, ਪਾਕਿਸਤਾਨੀ ਭਰਾਵਾਂ ਨੂੰ ਮੈਂ ਕਹਿੰਦਾ ਸੀ, ਹੁਣ ਉਹ ਸਾਰੇ ਮੰਨਦੇ ਨੇ, ਹੁਣ ਜੱਫੀਆਂ ਤਾਂ ਮੈਨੂੰ ਪਹਿਲਾਂ ਹੀ ਪਾਉਂਦੇ, ਪਿਆਰ ਤੋਂ ਪਹਿਲਾਂ ਹੀ ਬੜਾ ਕਰਦੇ ਸੀ, ਪਹਿਲਾਂ ਜਦ 15-20 ਸਾਲ ਪਹਿਲਾਂ ਕਹਿੰਦਾ ਸੀ ਰਮੇ ਕਸ਼ਮੀਰ ਕੀ ਆਜ਼ਾਦੀ ਚ ਆਓ, ਮੈਂ ਕਿਹਾ ਲੈ ਰਹੋ ਕਸ਼ਮੀਰ ਦੀ ਆਜ਼ਾਦੀ, ਕਸ਼ਮੀਰ ਆਜ਼ਾਦ ਕਰ ਦੇਂਗੇ, ਮੈਂ ਕਿਹਾ ਪਹਿਲਾਂ ਪਾਕਿਸਤਾਨ ਤੇ ਆਜ਼ਾਦ ਕਰੋ ਯਾਰ। ਉਹ ਕਹਿੰਦੇ ਪਾਕਿਸਤਾਨ ਸਾਡਾ ਸਮਾਜ ਹੈ, ਹਮਾਰੇ ਮੁਸਲਮਾਨੋਂ ਪੇ ਜ਼ੁਲਮ ਹੋ ਰਿਹਾ ਕਸ਼ਮੀਰ ਮੈਂ, ਮੈਂ ਕਿਹਾ ਜਿੰਨਾ ਜ਼ੁਲਮ ਮੁਸਲਮਾਨਾਂ ਦੇ ਪਾਕਿਸਤਾਨ ਹੋ ਰਿਹਾ ਇੰਨਾ ਕਸ਼ਮੀਰ ਵੀ ਨਹੀਂ ਹੋ ਰਿਹਾ, ਉਹ ਮੇਰੀ ਗੱਲ ਨਹੀਂ ਸੀ ਸੁਣਦੇ। ਮੈਂ ਕਿਹਾ ਸਭ ਤੋਂ ਪਹਿਲਾਂ ਮੈਂ ਤੁਹਾਡੇ ਨਾਲ ਹੈ ਯਾਰ, ਆਪਾਂ ਕਸ਼ਮੀਰ ਇਕੱਠਿਆਂ ਲੈ ਗਏ, ਔਰ ਪਰ ਪਹਿਲਾਂ ਇਕਨੋਮਿਕ ਸੋਵਰਨਟੀ, ਪਹਿਲਾਂ ਇਕਨੋਮਿਕ ਸੋਵਰਨਟੀ, ਇਹ ਮੈਂ ਵਰਡ ਉਸ ਵੇਲੇ ਦੋ ਕਿਤੇ ਨੀ, ਤੁਸੀਂ ਪੜ੍ਹ ਲਓ ਕੋਈ ਕਿਤੇ ਤੁਹਾਨੂੰ ਮਿਲੇਗਾ ਨੀ, ਇਹ ਵਰਡ ਮੇਰਾ ਕੱਢਿਆ ਸੀਗਾ, ਇਹ ਦੋ ਵਰਡ ਮੈਂ ਜੋੜੇ ਸੀਗੇ, ਇਕਨੋਮਿਕ ਸੋਵਰਨਟੀ, ਮੈਂ ਕਿਹਾ ਪਾਕਿਸਤਾਨ ਪਹਿਲਾਂ ਇਕਨੋਮਿਕ ਸੋਵਰਨਟੀ ਕਰ ਲਓ, ਮੈਂ ਨਾਲ ਆ, ਔਰ ਗੱਲ ਉਹ ਤੁਹਾਨੂੰ ਚੁੱਭੇਗੀ ਸ਼ਾਇਦ ਗੱਲ, ਪਰ ਉਦੋਂ 70% ਮੈਨੂੰ ਨਾਰਾਜ਼ ਹੋ ਜਾਂਦੇ ਸੀ, 25-30% ਕਹਿੰਦੇ ਯੁੱਧ ਜੀ ਗੱਲ ਠੀਕ ਕਹਿ ਰਹੇ, ਹੁਣ ਅੱਜ 100% ਕਹਿਣ ਲੱਗੇ ਨੇ ਕਿ ਠੀਕ ਹੈ ਤੁਹਾਡੀ ਗੱਲ। ਮੈਂ ਕਿਹਾ ਜੀ ਇਕਨੋਮਿਕ ਸੋਵਰਨਟੀ ਇਹ ਦੋ ਇੱਥੇ ਮੈਂ 2005-04 ਇਸ ਚੈਨਲ ਤੇ ਨਹੀਂ ਸੀ, ਦੂਸਰੇ ਚੈਨਲ ਸੀ, 2004-05-08-10 ਤੱਕ ਮੈਂ ਇਹੀ ਗੱਲ ਕਰਾ ਰਿਹਾ। ਹੁਣ ਮੈਂ ਪਾਕਿਸਤਾਨ ਦੀ ਜ਼ਿਆਦਾ ਗੱਲ ਨਹੀਂ ਕਰਦਾ ਕਿਉਂਕਿ ਉੱਥੇ ਖੁਦ ਹੀ ਇੱਕ ਰੈਵੋਲੂਸ਼ਨ ਆ ਗਈ ਹੈ, ਉਹਨਾਂ ਨੇ ਖੁਦ ਆਪਣਾ ਸਿਲਸਿਲਾ ਠੀਕ ਕਰ ਲੈਣਾ ਉੱਥੇ, ਉਹਨਾਂ ਨੂੰ ਵੀ ਸਮਝ ਆ ਗਈ ਕਿ ਨਹੀਂ ਭਾਈ ਸਾਨੂੰ ਕਸ਼ਮੀਰ ਨਹੀਂ ਚਾਹੀਦਾ। ਉਹ ਹੁਣ ਤੇ ਉਹ ਖੁਦ ਕਹਿਣ ਲੱਗ ਪਏ ਨੇ ਲਸ਼ਕਰੇ ਤੋਇਬਾ ਸ਼ੋਇਬਾ, ਸਾਨੂੰ ਪਤਾ ਹੀ ਨਹੀਂ ਕੌਣ ਨੇ, ਅਸੀਂ ਖਾਲਿਸਤਾਨ ਤੋਂ ਕੀ ਲੈਣਾ, ਅਸੀਂ ਕਸ਼ਮੀਰ ਤੋਂ ਤੁਹਾਡੇ ਵਾਲੇ ਤੋਂ ਕੀ ਲੈਣਾ, ਅਸੀਂ ਇੰਡੀਆ ਦੇਖੋ ਕਿੱਥੇ ਪਹੁੰਚ ਗਿਆ, ਕਿਉਂਕਿ ਰੈਵੋਲੂਸ਼ਨ ਆ ਗਿਆ ਨਾ। ਜਦੋਂ ਮੈਂ ਗੱਲ ਕਰਦਾ ਉਦੋਂ ਯੂਟਿਊਬ ਹੀ ਨਹੀਂ ਸੀਗਾ, ਜਦੋਂ ਮੈਂ ਗੱਲ ਕਰਦਾ ਸੀਗਾ ਰੇਡੀਓ ਤੇ ਟੀਵੀ ਤੇ ਉਦੋਂ ਯੂਟਿਊਬ ਹੀ ਨਹੀਂ ਐਗਜ਼ਿਸਟ ਕਰਦੀ ਸੀ, ਸੋਸ਼ਲ ਮੀਡੀਆ ਤਾਂ ਬਾਅਦ ਚ ਆਇਆ। ਸੋ ਉਸ ਵੇਲੇ ਉਹ ਗੱਲ, ਹੁਣ ਉੱਥੇ ਪਾਕਿਸਤਾਨ ਦੇ ਵਿੱਚ ਸੋਸ਼ਲ ਮੀਡੀਆ ਆ ਗਿਆ, ਉਹ ਖੋਲ ਕੇ ਰੱਖ ਦਿੰਦੇ ਨੇ ਸਾਰਾ ਮਾਮਲਾ, ਉਹ ਕਹਿੰਦੇ ਜੀ ਜਨਾਬ ਇੰਡੀਆ ਦੇਖੋ ਕਿੱਥੇ ਔਰ ਅਸੀਂ ਕਿੱਥੇ, ਵਾਪਸ ਆ ਜਾਓ ਸਰ ਕੈਨੇਡਾ ਦੇ ਉੱਤੇ, ਠੀਕ ਹੈ। ਸੋ ਪਹਿਲੀ ਚੀਜ਼ ਤਾਂ ਇਕਨੋਮਿਕ ਸੁਪਰ ਪਾਵਰ ਸਾਨੂੰ ਬਣਨਾ ਪਏਗਾ, ਵੀ ਕੈਨ ਨਾਟ ਰਿਲਾਈ ਟੂ ਮਚ ਔਨ ਯੂਐਸ, ਯੂਐਸ ਨਾਲ ਕਰੀਏ ਬਿਜ਼ਨਸ, ਬਹੁਤ ਅੱਛਾ ਦੋਸਤਾਨਾ ਤਾਲੁਕਾਤ, ਬਹੁਤ ਅੱਛੇ ਸਾਡੇ ਨੇਬਰ ਆ, ਬਹੁਤ ਚੰਗਾ, ਲੇਕਿਨ ਵੀ ਹੈ ਡਾਇਵਰਸੀਫਾਈ, ਇਹ ਪਤਾ ਇਹਨਾਂ ਨੂੰ ਸਭ ਨੂੰ ਜਿਹੜੀਆਂ ਗੱਲਾਂ ਮੈਂ ਕਹਿ ਰਿਹਾ ਕੋਈ ਨਵੀਆਂ ਗੱਲਾਂ ਨਹੀਂ। ਇੰਡੋ ਪੈਸਿਫਿਕ ਪਾਲਿਸੀ ਬਣਾਈ, ਅਨਾਊਂਸਮੈਂਟ ਦਿੱਤੀ, ਬਟ ਵੇਅਰ ਇਜ਼ ਦੈਟ ਇੰਡੋ ਪੈਸਿਫਿਕ ਪਾਲਿਸੀ, ਅਸੀਂ ਕਿੰਨੇ ਕੁ ਲੋਕਾਂ ਨਾਲ ਉੱਥੇ ਫ੍ਰੀ ਟ੍ਰੇਡ ਐਗਰੀਮੈਂਟ ਕੀਤਾ, ਅੱਜ ਰਸ਼ੀਆ ਨਾਲ ਰਿਲੇਸ਼ਨਸ਼ਿਪ ਬਹੁਤ ਖਰਾਬ ਨੇ, ਚਾਈਨਾ ਨਾਲ ਰਿਲੇਸ਼ਨਸ਼ਿਪ ਸਾਡੇ ਠੀਕ ਨਹੀਂ ਹੋ ਪਾਏ, ਇੰਡੀਆ ਦੇ ਨਾਲ ਅਸੀਂ ਖਰਾਬ ਕਰ ਲੈਣੇ, ਯੂਐਸ ਸਾਨੂੰ, ਅਮਰੀਕਾ ਸਾਨੂੰ ਧਮਕੀਆਂ ਦੇ ਰਿਹਾ, ਅਸੀਂ ਖੜੇ ਕਿੱਥੇ ਹਾਂ। ਜੇ ਅਸੀਂ ਇਕਨੋਮਿਕ ਸੁਪਰ ਪਾਵਰ ਦਾ ਮਤਲਬ ਇਹ ਹੈ ਕਿ ਵੀ ਮਸਟ ਮੇਕ ਸ਼ੋਰ ਕਿ ਅਸੀਂ ਅਮਰੀਕਾ ਤੇ ਡਿਪੈਂਡੈਂਟ ਨਹੀਂ ਹੈ ਟ੍ਰੇਡ ਵਾਸਤੇ, ਅਸੀਂ ਹੋਰ ਕੰਟਰੀਜ਼ ਦੇ ਨਾਲ ਵੀ ਹੋਰ ਜ਼ਿਆਦਾ ਟ੍ਰੇਡ ਕਰੀਏ, ਹੋਰ ਜ਼ਿਆਦਾ ਇਨੋਵੇਸ਼ਨ ਲੈ ਕੇ ਆਈਏ, ਇਕਾਨਮੀ ਸਟਰੋਂਗ ਕਰੀਏ, ਜੋਬਸ ਕ੍ਰੀਏਸ਼ਨ ਕਰੀਏ, ਇਨਵੈਸਟਮੈਂਟ ਅਟਰੈਕਟ ਕਰੀਏ, ਸਾਡੇ ਇੱਥੇ ਪੈਸਾ ਹੋਰ ਇਨਵੈਸਟ ਹੋਵੇ, ਇਹ ਸਾਰੀਆਂ ਚੀਜ਼ਾਂ ਬਹੁਤ ਸਾਰੀਆਂ ਇਕਨੋਮਿਕ ਪਾਲਿਸੀਜ਼ ਨੇ, ਮੈਂ ਡਿਟੇਲ ਨਹੀਂ ਜਾਣਾ ਚਾਹੁੰਦਾ। ਨੰਬਰ ਟੂ ਸਰ, ਵੀ ਹੈਵ ਟੂ ਆਲਸੋ ਬਿਕਮ ਅ ਮਿਲਟਰੀ ਪਾਵਰ ਐਸ ਵੈਲ। ਜਦੋਂ ਅਸੀਂ ਐਡੀ ਵੱਡੀ ਦੁਨੀਆ ਦੀ ਐਡੀ ਵੱਡੀ ਕੰਟਰੀ ਇਨ ਟਰਮਸ ਆਫ ਏਰੀਆ ਲੈ ਕੇ ਬੈਠੇ ਹਾਂ, ਠੀਕ ਹੈ ਕਿ ਨਹੀਂ, ਔਰ G7 ਕੰਟਰੀਆਂ ਸੀ, G20 ਕੰਟਰੀਆਂ ਸੀ, ਤੇ ਸਰ ਸਾਡੀ ਪੈਸਾ ਸਾਨੂੰ ਥੋੜਾ ਜਿਹਾ ਖਰਚ ਕਰਨਾ ਪਏਗਾ ਸਾਡੇ, ਕਿਉਂਕਿ ਇਹਨੂੰ ਸੁਰੱਖਿਆ ਵੀ ਤਾਂ ਕਰਨੀ ਹੈ ਨਾ। ਕੱਲ ਨੂੰ ਜੇ ਅਮਰੀਕਾ ਹਲਕਾ ਜਿਹਾ ਵੀ ਪਿੱਛੇ ਹਟ ਗਿਆ, ਪਰਮਾਤਮਾ ਸੁੱਖ ਰੱਖੇ, ਮੈਂ ਬੋਲਣਾ ਨਹੀਂ ਚਾਹੁੰਦਾ ਅਮਰੀਕਾ ਸਾਡੇ ਤੋਂ ਪਿੱਛੇ ਨਾ ਹਟੇ, ਬਟ ਜੇ ਅਮਰੀਕਾ ਥੋੜਾ ਜਿਹਾ ਵੀ ਪਿੱਛੇ ਹਟ ਗਿਆ ਸੀ, ਕਿੱਥੇ ਖੜੇ ਆ ਕੱਲ ਨੂੰ? ਅੱਜ ਟਰੰਪ ਸਾਹਿਬ ਕਹਿ ਰਹੇ ਜੀ ਮੈਂ ਗ੍ਰੀਨਲੈਂਡ ਲੈ ਲੈਣਾ, ਕੱਲ ਨੂੰ ਰਸ਼ੀਆ ਕਹੇਗਾ ਜੀ ਮੈਂ ਆਰਟਿਕ ਰੀਜਨ ਜਿਹੜਾ ਕੈਨੇਡਾ ਕਹਿ ਰਿਹਾ ਉਹ ਲਵਾਂਗਾ, ਫਿਰ ਕੈਨੇਡਾ ਤੇ ਮੈਂ ਚੜ੍ਹਾਈ ਕਰ ਦਿਆਂਗਾ, ਕੈਨੇਡਾ ਇਹ ਕਰ, ਫਿਰ ਅਸੀਂ ਜਿਸ ਜੇ ਅਸੀਂ ਤਾਂ ਅਮਰੀਕਾ ਦੇ ਸਿਰ ਤੇ ਖੜੇ ਆ ਨਾ, ਅਸੀਂ ਕਿੱਥੇ ਚਾਈਨਾ ਰਸ਼ੀਆ ਵਰਗੀ ਫੋਰਸਿਸ ਦਾ। ਐਂਡ ਦ ਵਰਲਡ ਇਜ਼ ਬਿਕਮਿੰਗ ਮੋਰ ਐਂਡ ਮੋਰ ਹੋਸਟਾਈਲ। ਤੁਸੀਂ ਜੇ ਕਹੋ ਜੀ ਚਾਈਨਾ, ਤੁਹਾਨੂੰ ਲੱਗਦਾ ਹਰ ਕੰਟਰੀ ਚਾਹੇਗਾ ਐਕਸਪੈਂਸ਼ਨ? ਦੇਖੋ ਤਾਂ ਯੂਕਰੇਨ ਕਿੱਦਾਂ ਚੜ੍ਹਾਈ ਕਰ ਦਿੱਤੀ ਰਸ਼ੀਆ ਨੇ, ਠੀਕ ਹੈ। ਸੋ ਮਿਲਟਰੀ ਪਾਵਰ ਨੰਬਰ ਥ੍ਰੀ ਵੈਰੀ ਇੰਪੋਰਟੈਂਟ, ਇਨਫਰਾਸਟ੍ਰਕਚਰ ਲਈ ਇੱਕ ਵਿਜ਼ਨ ਚਾਹੀਦਾ ਹੈ। ਇੰਨਾ ਬਿਲੀਅਨਸ ਆਫ ਡਾਲਰ ਘਾਟਾ ਖਾ ਕੇ ਟਰੂਡੋ ਸਾਹਿਬ ਤੀਸਰੇ ਨੰਬਰ ਤੇ ਸੀਗੇ, ਕਿੱਦਾਂ ਆ ਗਏ ਨੰਬਰ 1 ਤੇ? ਇੱਕ ਚੀਜ਼ ਮੈਂ ਬੜੀ ਸਪੋਰਟ ਕੀਤੀ ਸੀ, ਮੈਂ ਬੜਾ ਖੜਾ ਹੋ ਗਿਆ ਸੀ, 10 ਬਿਲੀਅਨ ਡੈਫਿਸਿਟ ਰਨ ਕਰਾਂਗੇ। ਕਦੇ ਕੋਈ ਕਹਿੰਦਾ ਲੀਡਰ ਵੀ ਡੈਫਿਸਿਟ ਰਨ ਕਰਾਂਗੇ? ਕਦੇ ਵੀ ਨਹੀਂ ਕਹਿੰਦਾ, ਖਾਸ ਕਰ ਜਦ ਇਹ ਤਾਜ਼ਾ ਸਰਪਲਸ ਹੋਇਆ ਹੋਵੇ, ਕਦੇ ਵੀ ਨਹੀਂ ਕਹਿੰਦਾ। ਤੀਸਰੇ ਨੰਬਰ ਦਾ ਲੀਡਰ ਹੈ, ਮਤਲਬ ਪੋਲਿੰਗ ਨੰਬਰ ਤੀਸਰੇ ਨੰਬਰ ਸੀਗੇ, ਦੇ ਵਰ ਐਟ 3rd ਪੋਜੀਸ਼ਨ ਇਨ ਪੋਲਸ, ਔਰ ਬੁਰੀ ਹਾਲਤ ਸੀਗੀ ਲਿਬਰਲ ਪਾਰਟੀ ਦੀ, NDP ਵਾਸ ਆਫੀਸ਼ੀਅਲ ਓਪੋਜੀਸ਼ਨ, ਹਰਪਰ ਸਾਹਿਬ ਪ੍ਰਧਾਨ ਮੰਤਰੀ, ਤੇ ਪਹਿਲੀ ਡਿਬੇਟ ਚ ਇਹਨਾਂ ਨੇ ਕਹਿ ਦਿੱਤਾ ਕਿ ਜੀ 10 ਬਿਲੀਅਨ ਹਰ ਸਾਲ ਡੈਫਿਸਿਟ ਰਨ ਕਰਾਂਗੇ ਤੇ ਇਨਫਰਾਸਟ੍ਰਕਚਰ ਬਣਾਉਂਦੇ। ਮੈਂ ਕਿਹਾ ਬੜੀ ਚੰਗੀ ਗੱਲ ਹੈ ਸਰ, ਉਹ 10 ਬਿਲੀਅਨ ਇੱਕ ਸਾਲ ਦਾ ਕਰਨਾ ਸੀ, ਅੱਜ ਕਿੱਥੇ ਸਾਡਾ ਇਨਫਰਾਸਟ੍ਰਕਚਰ? ਸੋ ਵੀ ਨੀਡ ਵਿਜ਼ਨਰੀਜ਼, ਵੀ ਨੀਡ ਪ੍ਰਾਈਮ ਮਿਨਿਸਟਰ ਵਿਦ ਅ ਵਿਜ਼ਨ, ਵੀ ਨੀਡ ਕੈਬਨਿਟ ਮਿਨਿਸਟਰ ਵਿਦ ਅ ਵਿਜ਼ਨ ਕਿ ਹਾਊ ਆਰ ਵੀ ਗੋਇੰਗ ਟੂ ਬਿਲਡ ਦ ਇਨਫਰਾਸਟ੍ਰਕਚਰ, ਸਪੋਰਟ ਦ ਇਕਾਨਮੀ, ਸਟਿਮੂਲੇਟ ਦ ਇਕਾਨਮੀ, ਕ੍ਰੀਏਟ ਜੋਬਸ, ਔਰ ਇਨਫਰਾਸਟ੍ਰਕਚਰ ਵਰਲਡ ਕਲਾਸ ਬਣਾਉਣਾ ਹੈ, ਅਸੀਂ ਵਰਲਡ ਕਲਾਸ ਇਨਫਰਾਸਟ੍ਰਕਚਰ ਬਣਾਉਣਾ ਹੈ, ਠੀਕ ਹੈ। ਔਰ ਉਹਦੇ ਲਈ ਇੱਕ ਪਲਾਨਿੰਗ ਚਾਹੀਦੀ ਹੈ, ਵਿਜ਼ਨ ਚਾਹੀਦਾ ਹੈ, ਟਾਪ ਡਾਊਨ ਅਪਰੋਚ ਚਾਹੀਦੀ ਹੈ, ਇਟ ਹੈਜ਼ ਟੂ ਸਟਾਰਟ ਫਰੋਮ ਦ ਫੈਡਰਲ ਗਵਰਨਮੈਂਟ, ਇਟ ਹੈਜ਼ ਟੂ ਸਟਾਰਟ ਫਰੋਮ ਦ ਪ੍ਰਾਈਮ ਮਿਨਿਸਟਰ, ਉਹ ਸਾਡੇ ਪ੍ਰੋਵਿੰਸ਼ੀਅਲ ਲੀਡਰਸ ਨਾਲ ਗੱਲ ਕਰਨ, ਵੀ ਦੱਸੋ ਵੀ ਤੁਹਾਡੀਆਂ ਪ੍ਰੋਵਿੰਸਿਸ ਕਿੱਥੇ ਸ਼ਵਲ ਰੈਡੀ ਪ੍ਰੋਜੈਕਟਸ ਨੇ, ਮਿਊਨਿਸਪੈਲਿਟੀਜ਼ ਨਾਲ ਗੱਲ ਕੀਤੀ ਜਾਵੇ, ਦੱਸੋ ਜੀ ਕਿੱਥੇ ਫੰਡਿੰਗ ਠੀਕ ਹੈ ਅੱਜ ਜਦੋਂ ਮੈਂ ਗੱਲ ਕਰ ਰਿਹਾ ਇਹ ਤੁਸੀਂ ਰਿਕਾਰਡ ਕਰ ਵੀ ਲਓਗੇ ਔਰ ਨਾਲ ਇਹ ਵੀ ਦੱਸਵਾਂ ਕਿ ਅੱਜ 500 ਦਿਨ ਰਹਿ ਗਏ ਨੇ ਠੀਕ ਹੈ ਬਹੁਤ ਅਦਬ ਸਤਿਕਾਰ ਨਾਲ ਗੱਲ ਕਰ ਰਿਹਾ 90% ਸਾਡੇ ਕੈਨੇਡੀਅਨਸ ਨੂੰ ਪਤਾ ਹੀ ਨਹੀਂ ਹੋਏਗਾ ਕਿ ਅੱਜ ਮੈਂ ਕਿਸ ਗੱਲ ਦੀ ਗੱਲ ਕਰ ਰਿਹਾ ਸਰ 500 ਦਿਨ ਰਹਿ ਗਏ ਨੇ ਕਿਸ ਚੀਜ਼ ਨੂੰ ਜੀ 500 ਦਿਨ ਕਿਸ ਚੀਜ਼ ਨੂੰ ਰਹਿ ਗਏ ਨੇ ਜੀ ਦੱਸ ਦਿੰਦਾ ਸਾਡੇ ਇੱਥੇ ਸੋਕਰ ਵਰਲਡ ਕੱਪ ਹੋ ਦਿਸ ਇਜ਼ ਅ ਗ੍ਰੇਟ ਚਾਂਸ ਮੈਂ ਜਿਹੜਾ ਤੀਸਰਾ ਔਰ ਚੌਥਾ ਪੁਆਇੰਟ ਕਨੈਕਟ ਕਰ ਦਿੰਦਾ ਸਟਰਕਚਰ ਕੀਤਾ ਚੌਥਾ ਪੁਆਇੰਟ ਅਸੀਂ ਗੱਲ ਕਰਦੇ ਹਾਂ ਯੂਥ ਦੀ ਯੂਥ ਦੇ ਆਈਕਨਸ ਕਿਹੜੇ ਨੇ ਯੂਥ ਨੂੰ ਲੈ ਕੇ ਕਿੱਧਰ ਜਾਣਾ ਕਿੱਧਰ ਅੱਜ ਜਿਹੜਾ ਅੱਜ ਦਾ ਯੂਥ ਹੈ ਜੇ ਉਹਨੂੰ ਇਨਕਰੇਜ ਕਰਨਾ ਮੋਟੀ ਕੁਛ ਸਾਨੂੰ ਦਿਖਾ ਕੋਈ ਹੋਪ ਦੇਣੀ ਪਏਗੀ ਬਹੁਤ ਵਧੀਆ ਮੌਕਾ ਹੈ 500 ਦਿਨ ਹਜੇ ਵੀ ਹੈਗੇ ਨੇ ਠੀਕ ਹੈ ਨਾਲੇ ਤੇ ਵਰਲਡ ਕਲਾਸ ਇਨਫਰਾਸਟ੍ਰਕਚਰ ਬਿਲਡ ਕਰੋ ਵਧੀਆ ਸਟੇਡੀਅਮਸ ਬਿਲਡ ਕਰੋ ਐਂਡ ਮੋਬਲਾਈਜ਼ ਦਾ ਯੂਥ ਯੂਥ ਨੂੰ ਆਪਣੇ ਨਾਲ ਲਗਾਓ ਕਿ ਯੈਸ ਇੱਕ ਤੇ ਕੈਨੇਡਾ ਲੈਟਸ ਗੋ ਫਾਰ ਗੋ ਕੈਨੇਡਾ ਗੋ ਇੱਕ ਤੇ ਕੈਨੇਡਾ ਦੇ ਵਿੱਚ ਇਹਦੇ ਵਿੱਚ ਮੈਂ ਕਹਿੰਦਾ ਇੱਕ ਕੰਮ ਦੇ ਵਿੱਚ ਪਤਾ ਨਹੀਂ ਕਿੰਨੀਆਂ ਚੀਜ਼ਾਂ ਮੈਂ ਤੁਹਾਡੇ ਲਈ ਰੱਖ ਰਿਹਾ ਟੇਬਲ ਦੇ ਉੱਤੇ ਸਿਰਫ ਇੱਕ ਪੁਆਇੰਟ ਜਿਹੜਾ ਚੌਥਾ ਪੁਆਇੰਟ ਬੋਲ ਰਿਹਾ ਸੁਣੋ ਚੌਥਾ ਪੁਆਇੰਟ ਇੱਕ ਤੇ ਯੂਥ ਨੂੰ ਮੋਬਲਾਈਜ਼ ਕਰਾਂਗੇ ਆਪਾਂ ਵਰਲਡ ਕੱਪ ਦੇ ਜ਼ਰੀਏ ਕਿ ਯੈਸ ਲੈਟਸ ਬ੍ਰਿੰਗ ਹੋਮ ਦਾ ਕੱਪ ਕੈਨੇਡਾ ਇੱਕ ਜੋਸ਼ ਜਗਾਓ ਕਿ ਤਾਂ ਕਿ ਸਰ ਕਿ ਅਸੀਂ ਬੜੀਆਂ ਟੀਮਾਂ ਜਿਹੜੀਆਂ ਰੈਂਕਿੰਗ ਵਿੱਚ ਬੜੀਆਂ ਥੱਲੇ ਹੁੰਦੀਆਂ ਸੀਗੀਆਂ ਉਹ ਯੂਰੋ ਕੱਪ ਚ ਕੁਆਲੀਫਾਈ ਕਰ ਜਾਂਦੀਆਂ ਨੇ ਸੈਮੀ ਫਾਈਨਲ ਚ ਪਹੁੰਚ ਜਾਂਦੀਆਂ ਨੇ ਫਾਈਨਲ ਚ ਪਹੁੰਚ ਜਾਂਦੀਆਂ ਨੇ ਵਰਲਡ ਕੱਪ ਦੇਖਿਆ ਸੀ ਪਹਿਲੀ 2-3 ਮੁਕਾਬਲੇ ਉਹ ਟੀਮਾਂ ਜਿੱਤ ਜਾਂਦੀਆਂ ਜਿਹੜੇ ਅਸੀਂ ਸੋਚ ਵੀ ਨਹੀਂ ਸਕਦੇ ਸੀਗੇ ਠੀਕ ਹੈ ਸੋ ਅਸੀਂ ਯੂਥ ਨੂੰ ਮੋਬਲਾਈਜ਼ ਕਰੀਏ ਕਿ ਯੈਸ ਵਰਲਡ ਕੱਪ ਆ ਰਿਹਾ ਸੋਕਰ ਵਰਲਡ ਕੱਪ ਅਸੀਂ ਕੈਨੇਡਾ ਚ ਕਰਵਾ ਰਹੇ ਹਾਂ ਵੀ ਆਰ ਦਾ ਹੋਸਟ ਠੀਕ ਹੈ ਕੋ ਹੋਸਟ ਹੈਗੇ ਠੀਕ ਹੈ ਤੇ ਅਸੀਂ ਵੈਨਕੂਵਰ ਔਰ ਇੱਥੇ ਜਿਹੜੀਆਂ ਟੋਰਾਂਟੋ ਚ ਗੇਮਸ ਹੋ ਰਹੀਆਂ ਨੇ ਅਸੀਂ ਜੀ ਸਟੇਡੀਅਮ ਸਾਡੇ ਤਿਆਰ ਕਰ ਰਹੇ ਹਾਂ ਅਸੀਂ ਯੂਥ ਨੂੰ ਮੋਬਲਾਈਜ਼ ਕਰੋ ਕਿ ਯੈਸ ਖੇਲੋ ਆ ਕੇ ਹੋਰ ਜੁੜੋ ਸਪੋਰਟਸ ਦੇ ਨਾਲ ਔਰ ਸਾਡੀ ਟੀਮ ਨੂੰ ਸਪੋਰਟ ਕਰਵਾਈਏ ਅਸੀਂ ਜਦੋਂ ਅਸੀਂ ਇਹ ਸਾਰੀਆਂ ਚੀਜ਼ਾਂ ਕਰਾਂਗੇ ਇਹਦੇ ਨਾਲ ਇਨਫਰਾਸਟ੍ਰਕਚਰ ਵੀ ਅਸੀਂ ਬਣਾ ਰਹੇ ਹਾਂ ਨੰਬਰ 1 ਠੀਕ ਹੈ ਨੰਬਰ ਮੋਬਲਾਈਜ਼ ਕਰ ਰਹੇ ਹਾਂ ਨੰਬਰ 3 ਵੈਰੀ ਇੰਪੋਰਟੈਂਟ ਕਿਤੇ ਨਾ ਕਿਤੇ ਚਾਹ ਹੁੰਦੀ ਰਹਿੰਦੀ ਹੈ ਅਲਬਰਟਾ ਦੀ ਉਧਰ ਵੈਸਟ ਦੀ ਜੀ ਅਸੀਂ ਅਲੱਗ ਹੋ ਜਾਣਾ ਹੈ ਜਾਂ ਕਿਤੇ ਕਿਊਬੈਕ ਦੇ ਵਿੱਚ ਕੋਈ ਚਿੰਗਾਰੀ ਲੱਗਦੀ ਹੈ ਔਰ ਲੱਗ ਰਹੀ ਹੈ ਫਿਰ ਚਿੰਗਾਰੀ ਇਹ ਸਾਰੀਆਂ ਚਿੰਗਾਰੀਆਂ ਖਤਮ ਕਰਕੇ ਵੀ ਸਟੈਂਡ ਫਾਰ ਯੂਨਾਈਟਿਡ ਕੈਨੇਡਾ ਕੈਨੇਡਾ ਫਸਟ 16 ਹੋਸਟ ਸਿਟੀ 16 ਹੈ ਜੀ ਹੋਸਟ ਸਿਟੀ 16 ਦੇ ਵਿੱਚੋਂ ਟੋਰਾਂਟੋ ਇਜ਼ ਦੇਅਰ ਵੈਨਕੂਵਰ ਇਜ਼ ਦੇਅਰ ਠੀਕ ਹੈ ਅੱਜ ਤੋਂ ਕਹੋ ਜੀ 500 ਦਿਨ ਰਹਿ ਗਏ ਨੇ ਵੀ ਆਰ ਦੇਅਰ ਯੂਥ ਨੂੰ ਨਾਲ ਲੈ ਕੇ ਆਓ ਕਮਿਊਨਿਟੀਜ਼ ਨੂੰ ਨਾਲ ਜੋੜੋ ਕਿਹੜੀ ਕਮਿਊਨਿਟੀ ਹੈ ਜਿਹੜੀ ਸੋਕਰ ਨਹੀਂ ਖੇਲਦੀ ਮੈਨੂੰ ਇੱਕ ਕਮਿਊਨਿਟੀ ਦੱਸ ਦੋ ਜੀ ਆਹ ਕਮਿਊਨਿਟੀ ਸੋਕਰ ਨਹੀਂ ਖੇਲਦੀ ਇਟਾਲੀਅਨਸ ਪੋਰਟੁਗੀਜ਼ ਬ੍ਰਾਜ਼ੀਲੀਅਨਸ ਸਪੈਨਿਸ਼ ਸਾਊਥ ਏਸ਼ੀਅਨਸ ਚਾਈਨੀਜ਼ ਵੀ ਆਲ ਲਵ ਸੋਕਰ ਇੰਡੀਆ ਦੇ ਵਿੱਚ ਪਿੰਡਾਂ ਤੋਂ ਲੈ ਕੇ ਸ਼ਹਿਰਾਂ ਤੱਕ ਲੋਕ ਸੋਕਰ ਖੇਲਦੇ ਨੇ ਦਿਸ ਇਜ਼ ਟਾਈਮ ਟੂ ਕਮ ਅੰਡਰ ਵਨ ਫਲੈਗ ਕੈਨੇਡਾ ਯੂਨਾਈਟ ਟੋਰਾਂਟੋ ਦੇ ਕੱਲੇ ਟੋਰਾਂਟੋ ਦੇ ਵਿੱਚ 6 ਮੈਚਿਸ ਹੋ ਰਹੇ ਨੇ 6 ਮੈਚਿਸ ਟੋਰਾਂਟੋ ਦੇ ਵਿੱਚ ਹੋ ਰਹੇ ਨੇ ਕਿੱਥੇ ਉਹਦੀ ਪਲੈਨਿੰਗ ਹਰ ਦੇਖੋ ਟਾਈਮ ਕਿੱਥੇ ਰਹਿ ਗਿਆ ਸਾਡੇ ਕੋਲ 500 ਦਿਨ ਰਹਿ ਗਏ ਨੇ ਹਰ 10 ਦਿਨਾਂ 15 ਦਿਨਾਂ ਨੂੰ ਇੱਥੇ ਪ੍ਰੈਸ ਕਾਨਫਰੰਸਿਸ ਕੀਤੀਆਂ ਜਾਣ ਠੀਕ ਹੈ ਇੱਕ ਪੁਆਇੰਟ ਬਸ ਮੈਂ ਹੋਰ ਕਹਿ ਕੇ ਰੈਪ ਅਪ ਕਰ ਦਿੰਦਾ ਜਿਹੜੀਆਂ ਸਰਵਿਸਿਸ ਅੱਜ ਅਸੀਂ ਦੇ ਰਹੇ ਹਾਂ 5ਵਾਂ ਪੁਆਇੰਟ ਵੈਸੇ ਮੈਂ 10 ਦੱਸਾਂਗਾ ਫਿਰ ਕਿਸੇ ਨੂੰ 10 ਪੂਰੇ ਟੀਵੀ ਤੱਕ ਡਿਸਕਸ ਕਰਾਂਗਾ 5ਵਾਂ ਪੁਆਇੰਟ ਠੀਕ ਹੈ ਵੈਸੇ ਮੈਂ ਬੜੀ ਵਾਰ ਇਹ ਸਾਰੇ 5-10 ਪੁਆਇੰਟ ਦੱਸ ਚੁੱਕਾ ਅੱਜ ਤੁਸੀਂ ਫਿਰ ਟ੍ਰਿਗਰ ਕਰਤਾ ਤੇ ਮੈਂ ਦੱਸ ਰਿਹਾ 5ਵਾਂ ਬੜਾ ਇੰਪੋਰਟੈਂਟ ਪੁਆਇੰਟ ਸਾਨੂੰ ਜਿਹੜੀ ਲੀਡਰਸ਼ਿਪ ਚਾਹੀਦੀ ਹੈ ਉਹ ਐਸੀ ਚਾਹੀਦੀ ਹੈ ਜਿਹੜੀ ਇਹ ਮੇਕ ਸ਼ੋਰ ਕਰੇ ਕਿ ਸਾਰੇ ਜਿੰਨੇ ਵੀ ਸਾਡੇ ਵਧੀਆ ਸਰਵਿਸਿਸ ਨੇ ਜਿਸ ਤਰ੍ਹਾਂ ਸਾਡੀਆਂ ਹੈਲਥ ਕੇਅਰ ਹੈਗੀ ਹੈ ਵਧੀਆ ਅਸੀਂ ਫ੍ਰੀ ਆਰ ਵੀ ਏਬਲ ਟੂ ਸਸਟੇਨ ਦੈਟ ਸਰ ਬਹੁਤ ਸਾਰੇ ਹੋਸਪਿਟਲ ਐਮਰਜੈਂਸੀ ਨੋਟਿਸ ਲੱਗਾ ਹੁੰਦਾ ਜੀ ਸਾਡਾ ਐਮਰਜੈਂਸੀ ਡਿਪਾਰਟਮੈਂਟ ਬੰਦ ਹੈ ਤੁਸੀਂ ਉਹ ਅਗਲੇ ਤੇ ਚਲੇ ਜਾਓ ਇਹ ਸਿਰਦਰਦ ਦੀ ਗੋਲੀ ਲੈਣ ਨਹੀਂ ਪਹੁੰਚਿਆ ਤੁਹਾਡੇ ਕੋਲ ਕੋਈ ਕਿ ਤੁਸੀਂ ਕਹੋ ਜੀ ਇੰਟਰ ਬੰਦ ਹੈ ਤੁਸੀਂ 10 ਮਿੰਟ ਗੱਡੀ ਡਰਾਈਵ ਕਰਕੇ ਅਗਲੇ ਸ਼ੋਪਰ ਡਰੱਗ ਮਾਰਟ ਤੇ ਚਲੇ ਜਾਓ ਸਾਡੇ ਇੱਥੇ ਨਹੀਂ ਮਿਲ ਰਹੀ ਸਿਰਦਰਦ ਦੀ ਗੋਲੀ ਬੰਦਾ ਕਹਿੰਦਾ ਚਲੋ ਗੱਡੀ ਕਿਤੇ ਹੋਰ ਡਰਾਈਵ ਕਰ ਲੈਣੇ ਇੱਥੇ ਗੋਲੀ ਨਹੀਂ ਮਿਲੀ ਸਿਰਦਰਦ ਦੀ ਇਹ ਸਰ ਐਮਰਜੈਂਸੀ ਡਿਪਾਰਟਮੈਂਟ ਬੰਦ ਹੋ ਗਿਆ ਹਾਂਜੀ ਐਮਰਜੈਂਸੀ ਡਿਪਾਰਟਮੈਂਟ ਫਿਲਹਾਲ ਬੰਦ ਹੈ ਉਹ ਸ਼ਾਮ ਨੂੰ ਜਾਂ ਕੱਲ ਤੱਕ ਖੁੱਲੇਗਾ ਤੁਸੀਂ ਬੰਦਾ ਐਮਰਜੈਂਸੀ ਚ ਕੌਣ ਜਾਂਦਾ ਇਹ ਅਸੀਂ ਕੈਨੇਡਾ ਦੀ ਗੱਲ ਕਰ ਰਹੇ ਹਾਂ ਇਸੇ ਤਰ੍ਹਾਂ ਫੂਡ ਬੈਂਕਸ ਦੇ ਬਾਹਰ ਲਾਈਨਅਪ ਹੈਗੀਆਂ ਨੇ ਹੋਸਟ ਆਫ ਪ੍ਰੋਬਲਮਸ ਕ੍ਰਾਈਮ ਨੂੰ ਕਿੱਦਾਂ ਟੈਕਲ ਕਰਨਾ ਮੈਨੀ ਪ੍ਰੋਬਲਮਸ ਸੋ ਇਹ ਸਾਰੀਆਂ ਪ੍ਰੋਬਲਮਸ ਲਈ ਮੈਂ 5ਵਾਂ ਪੁਆਇੰਟ ਚ ਹੀ ਰੈਪ ਅਪ ਕਰ ਦਿੰਦਾ ਪੁਆਇੰਟਸ ਤਾਂ ਮੇਰੇ ਕੋਲ ਕਾਫੀ ਨੇ ਸਾਨੂੰ ਲੀਡਰਸ ਉਹ ਚਾਹੀਦੇ ਨੇ ਸਾਨੂੰ MPs ਉਹ ਚਾਹੀਦੇ ਨੇ ਸਾਨੂੰ ਕੈਬਨਿਟ ਮਿਨਿਸਟਰ ਉਹ ਚਾਹੀਦੇ ਨੇ ਕਿ ਜਿਹੜੇ ਕਹਿਣ ਕਿ ਅਗਲੇ 4 ਸਾਲ ਮੈਂ ਟੈਕਸ ਪੇਅਰ ਦੀ ਮਨੀ ਤੇ ਹਾਂ ਇਹ ਮੇਰੇ ਬੌਸ ਨੇ ਠੀਕ ਹੈ ਮੈਂ ਸਖ਼ਤ ਸ਼ਬਦ ਨਹੀਂ ਇਸਤੇਮਾਲ ਕਰਨਾ ਚਾਹੁੰਦਾ ਚਾਹੇ ਕੱਲ ਨੂੰ ਮਾਰਕ ਕਰਨੀ ਆਉਂਦਾ ਚਾਹੇ ਕੱਲ ਨੂੰ ਕ੍ਰਿਸਟੀਆ ਫ੍ਰੀਲੈਂਡ ਆਉਂਦੀ ਹੈ, ਅੱਖਾਂ ਚੱਖਾਂ ਪਾ ਕੇ ਗੱਲ ਕਰਨ ਦੀ ਜ਼ਰੂਰਤ ਤੁਹਾਡੇ ਚ ਵੀ ਹੋਣੀ ਚਾਹੀਦੀ ਹੈ, ਸਾਡੇ ਅੰਦਰ ਤਾਂ ਹੈ। ਅਸੀਂ ਤਾਂ ਮੀਡੀਆ ਚ ਬੈਠ ਕੇ ਅੱਖਾਂ ਚੱਖਾਂ ਪਾ ਕੇ ਗੱਲ ਕਰਾਂਗੇ, ਮਾਰਕ ਕਾਰਨੀ, ਕ੍ਰਿਸਟੀਆ ਫ੍ਰੀਲੈਂਡ, ਪੀਅਰ ਪੋਲੀਅਫ, ਯੂ ਵਰਕ ਫਾਰ ਮੀ, ਯੂ ਵਰਕ ਫਾਰ ਮੀ, ਸਾਡੇ ਪੈਸਿਆਂ ਤੇ ਤੁਸੀਂ ਕੰਮ ਕਰ ਰਹੇ ਹੋ, ਠੀਕ ਹੈ। ਤੇ ਇਹ ਜਦੋਂ ਤੁਸੀਂ ਕੋਈ ਬੰਦਾ ਹਾਇਰ ਕਰਦੇ ਹੋ ਨਾ, ਤੁਸੀਂ ਐਮ ਪੀ ਹਾਇਰ ਕਰ ਰਹੇ ਹੋ, ਤੁਸੀਂ ਹਾਇਰ ਕਰ ਰਹੇ ਹੋ, ਇਹ ਤੁਹਾਡੀ ਸਾਰਿਆਂ ਦੀ, ਕੈਨੇਡੀਅਨ ਦੀ ਟੈਕਸਪੇਅਰ ਦੀ ਮਨੀ ਹੈ। ਪਲੀਜ਼ ਇਹਨਾਂ ਨੂੰ ਜਦੋਂ ਹਾਇਰ ਕਰ ਰਹੇ ਹੋ ਨਾ, ਤੇ ਯੈਸ ਯੂ ਆਰ, ਤੁਸੀਂ ਪੈਸੇ ਦੇਣੇ ਆ। ਤੇ ਉਹ ਬੰਦੇ ਸਾਨੂੰ ਜਿਹੜਾ ਅਸੀਂ ਸਭ ਕੁਝ ਭੁੱਲ ਕੇ ਅਗਲੇ 4 ਸਾਲ ਤੁਹਾਡੇ ਲਈ ਕੰਮ ਕਰ ਰਹੇ ਹਾਂ, ਹੋਵੇ ਕਿ ਕੌਂਸਲਰ ਦੀ ਨਿਗਾਹ ਹੋਵੇ ਕਿ ਜੀ 50,000 ਵੱਧ ਮਿਲ ਜਾਂਦਾ, ਰੀਜਨਲ ਕੌਂਸਲਰ ਉੱਥੇ ਲਗਾਇਆ, ਪੀਲ ਪੁਲਿਸ ਬੋਰਡ ਤੇ ਮੈਨੂੰ ਸੀਟ ਮਿਲ ਜਾਵੇ, ਇਲਾਂ ਬਣ ਰਹੀਆਂ ਨੇ ਰੀਜਨਲ ਕੌਂਸਲਰ ਦੀਆਂ, ਖੁੱਲ ਕੇ ਗੱਲ ਚੱਲ ਰਹੀ ਹੈ, ਠੀਕ ਹੈ ਕਿ ਜੀ ਪ੍ਰੋਵਿੰਸ਼ੀਅਲ ਸਿਆਸਤ ਚ ਮੈਨੂੰ ਕੋਈ ਜਗ੍ਹਾ ਕਿਤੇ ਕੈਬਨਿਟ ਪੋਜੀਸ਼ਨ ਜਗ੍ਹਾ ਮਿਲ ਜਾਏ, ਜਿਹੜੇ ਸਿਟੀ ਲੈਵਲ ਤੇ ਕੰਮ ਕਰ ਰਹੇ ਨੇ, ਔਰ ਚਲੋ ਕਿਤੇ ਫੈਡਰਲ ਤੇ ਮੈਨੂੰ ਜਗ੍ਹਾ ਮਿਲ ਜਾਏ, ਐਮ ਪੀ ਕੈਬਨਿਟ ਦੀ ਪੋਜੀਸ਼ਨ ਬਾਰ ਕਰ ਰਿਹਾ, ਤੇ ਕੈਬਨਿਟ ਮਿਨਿਸਟਰ ਦੇ ਵਿੱਚ ਲੜਾਈ ਚੱਲ ਰਹੀ ਹੈ, ਅੱਜ ਤੁਹਾਡੇ ਸਾਹਮਣੇ ਹੈ, ਖੁੱਲ ਕੇ ਗੱਲ ਆ ਗਈ ਬਾਹਰ, ਕੈਬਨਿਟ ਮਿਨਿਸਟਰ ਚ ਲੜਾਈ ਚੱਲ ਰਹੀ ਹੈ ਕਿ ਅਗਲੇ ਦੇਸ਼ ਦਾ ਪ੍ਰਧਾਨ ਮੰਤਰੀ ਮੈਂ ਬਣ ਜਾਵਾਂ, ਠੀਕ ਹੈ। ਸੋ ਇਹ ਚੀਜ਼ਾਂ ਛੱਡ ਕੇ ਲੋਕਾਂ ਲਈ ਕੰਮ ਕਰੋ, ਜੇ ਤੁਸੀਂ, ਤੁਹਾਨੂੰ ਲੋਕਾਂ ਨੇ ਚੁਣਿਆ ਹੈ ਨਾ, ਤੇ ਲੋਕਾਂ ਲਈ ਕੰਮ ਕਰੋ। ਪੰਜਾਬੀ ਦੀ ਗੱਲ ਜਿਹੜੀ ਮੈਂ ਖੁਦ ਹੀ, ਇਹ ਵੀ ਮੇਰੀ ਓਰਿਜਿਨਲੀ ਹੈ, ਜਿਹੜੀ ਮੈਂ ਗੱਲ ਕਹਿਣਾ ਹੁੰਦਾ, ਜਿਨ੍ਹਾਂ ਨੂੰ ਪਿਆਰ ਔਰ ਇਸ ਨਾਲ ਰੱਜ ਨਹੀਂ ਨਾ ਆਇਆ, ਜਿਨ੍ਹਾਂ ਨੂੰ ਪਿਆਰ ਔਰ ਇੱਜ਼ਤ ਦੇ ਨਾਲ ਜਿੰਨਾ ਆਇਆ, ਤੇ ਤੁਹਾਨੂੰ ਕਦੇ ਵੀ ਰੱਜ ਨਹੀਂ ਆਉਣਾ, ਕਦੇ ਵੀ। ਤੁਹਾਨੂੰ ਪਿਆਰ ਮਿਲਿਆ, ਇੱਜ਼ਤ ਮਿਲਿਆ, ਤਾਂ ਹੀ ਤੁਹਾਨੂੰ ਕੋਈ ਐਮ ਪੀ, ਕੋਈ ਕੌਂਸਲਰ, ਇਹ ਪਿਆਰ ਇੱਜ਼ਤ ਦੇ ਕਾਰਨ ਹੀ ਤੁਸੀਂ ਉੱਥੇ ਬੈਠੇ ਹੋ ਕੁਰਸੀ ਤੇ, ਚਾਹੇ ਕੌਂਸਲਰ ਹੋ, ਇੱਕ ਸਕੂਲ ਬਣੀ ਹੋ। ਜੇ ਤੁਹਾਨੂੰ ਪਿਆਰ ਔਰ ਇੱਜ਼ਤ ਦੇ ਨਾਲ ਰੱਜ ਨਹੀਂ ਰਹਿਣਾ, ਤਾਂ ਫਿਰ ਕਦੇ ਨਹੀਂ ਆਉਣਾ। ਫਿਰ ਜੋ ਮਰਜ਼ੀ ਪੋਜੀਸ਼ਨ ਲੈ ਲਈਓ, ਫਿਰ ਜਿੰਨਾ ਮਰਜ਼ੀ ਪੈਸਾ ਬਣਾ ਲਈਓ, ਫਿਰ ਨਹੀਂ ਆਉਣਾ। ਪਿਆਰ ਔਰ ਰਿਸਪੈਕਟ ਮਿਲ ਜਾਏ ਨਾ, ਫਿਰ ਉਹਦਾ ਮੁੱਲ ਮੋੜੋ। ਪਿਆਰ ਜਿਹਨੂੰ, ਜਦੋਂ ਪਿਆਰ ਮਿਲ ਗਿਆ, ਰਿਸਪੈਕਟ ਮਿਲ ਗਈ, ਫਿਰ ਮੁਸ਼ਕਿਲ ਹੈ। ਫਿਰ ਤਾਂ ਇੱਕ ਹੀ ਸੋਚੋ ਕਿ ਹੁਣ ਮੇਰੇ ਅਗਲੇ 4 ਸਾਲ ਜਿਹੜੇ ਨੇ ਉਹ ਡੈਡੀਕੇਟਡ ਨੇ। ਫਿਰ ਫੈਮਿਲੀ ਨੂੰ ਵੀ ਕਹਿ ਦਿਓ ਬਈ 4 ਸਾਲ ਥੋੜਾ ਟਾਈਮ ਦੇ ਪਾਵਾਂਗਾ, ਮੈਨੂੰ ਲੋਕਾਂ ਲਈ ਹੁਣ ਕੰਮ ਕਰਨਾ ਜੀ। ਰੈਪ ਅਪ ਕਰਦਾ ਜੀ, ਗੱਲ ਲੰਬੀ ਹੋ ਗਈ, ਲੇਕਿਨ
ਥੈਂਕ ਯੂ ਵੈਰੀ ਮਚ,
ਥੈਂਕ ਯੂ, ਬਹੁਤ ਸ਼ੁਕਰ, ਬਹੁਤ ਸ਼ੁਕਰੀਆ ਜੀ। ਅਗਲੀ ਕਾਲ ਜੀ, ਪੌਲ ਮਿਨਾਸ ਸਾਹਿਬ, ਤੋਂ ਮਿਨਾਸ ਸਾਹਿਬ, ਹਾਂਜੀ, ਸਤਿ ਸ਼੍ਰੀ ਅਕਾਲ ਜੀ। जी पॉल मनाल जी, थैंक यू फॉर द काइंड वर्ड्स। पहली चीज, दूसरी चीज, तुसी तक खुद इन्ने एक्टिव रहे हो पॉलिटिक्स दे विच, तुसी सारियां चीजां इन्नियां क्लोजली वॉच कीतियां ने, तुहानू तक खुद ये सारियां चीजां पता ने। और दूसरा जिहड़ा देखो, तुसी क्लाइनबर्ग और वॉरिया ज्यादा रहे हो, वुडब्रिज, वॉन, क्लाइनबर्ग, इस एरिया दे विच फिर भी हजे काफी चीज ठीक है। जे तुसी जो ब्रैम्पटन आओ साडे इथे देखदे हो, जब तुसी ब्रैम्पटन आंदे हो साडे इथे, तां चैलेंजेस ही बहुत वधे होए ने। नंबर एक। नंबर दो जिहड़ी इंपोर्टेंट चीज है ना सर, जिहड़ी गल तुसी कही है ਉਹ ਇਹੀ ਹੈ ਕਿ ਦੇਖੋ ਜਦੋਂ ਅਸੀਂ ਮੀਡੀਆ ਚ ਹੈ ਨਾ, ਤੇ ਹੁਣ ਅਸੀਂ ਅੱਖ ਪਾ ਕੇ ਇਸ ਲਈ ਗੱਲ ਕਰ ਸਕਦੇ ਹਾਂ ਪਿਛਲੇ 25 ਸਾਲਾਂ ਤੋਂ ਕਿ ਕੋਈ ਪ੍ਰਧਾਨ ਮੰਤਰੀ, ਕੋਈ ਕੈਬਨਿਟ ਮਿਨਿਸਟਰ, ਕੋਈ ਵੀ ਹੈ, ਅਸੀਂ ਉਹਨਾਂ ਨੂੰ ਸਿੱਧਾ ਇਹ ਗੱਲ ਕਹੀਏ ਕਿ ਸਾਨੂੰ ਤੁਹਾਡੇ ਕੋਲੋਂ ਕੁਛ ਨਹੀਂ ਚਾਹੀਦਾ, ਤੁਸੀਂ ਐਡ ਦੇਣੀ ਦਿਓ, ਨਹੀਂ ਦੇਣੀ ਨਾ ਦਿਓ। ਕੋਈ ਇੱਕ ਬੰਦਾ ਕਦੇ ਕਹਿ ਦੇਵੇ ਕਿ ਜੀ ਅਸੀਂ ਕਿਸੇ ਨੂੰ ਕਿਹਾ ਹੋਵੇ ਵੀ ਮੇਰੇ ਚਾਚੇ ਭਤੀਜੇ ਫਲਾਣੇ ਨੂੰ ਕਿਸੇ ਨੂੰ ਜਵਾਬ ਦਵਾ ਦਿਓ, ਕੁਛ ਨਹੀਂ। ਔਰ ਇੱਕ ਹੋਰ ਗੱਲ ਜਿਹੜੀ ਮਿਨਾਰ ਸਾਹਿਬ ਜਿਸ ਤਰ੍ਹਾਂ ਤੁਸੀਂ ਕਹੀ ਹੈ, ਬਹੁਤ ਇੰਪੋਰਟੈਂਟ ਹੈ ਕਿ ਅਸੀਂ ਉਹਨਾਂ ਨੂੰ ਜ਼ਰੂਰ ਪੁੱਛੀਏ, ਦੇਖੋ ਅੱਜ ਪਾਰਟੀ ਹੈ, ਠੀਕ ਹੈ ਤੁਹਾਡੇ ਨੰਬਰ ਬਹੁਤ ਵਧੀਆ ਨੇ, ਪਰ ਮੈਂ ਬੇਨਤੀ ਕਰ ਰਿਹਾ ਪੀਰ ਪੋਲੀਅਫ ਸਾਹਿਬ ਨੂੰ ਹੱਥ ਜੋੜ ਕੇ ਬੇਨਤੀ ਹੈ, ਸਾਨੂੰ ਕੋਈ ਹਰਜ ਨਹੀਂ ਹੈ, ਕਮਿਊਨਿਟੀ ਲਈ ਹੱਥ ਵੀ ਜੋੜ ਦਿਆਂਗੇ ਵੀ ਸਰ ਤੁਸੀਂ ਨਾ ਬੰਦੇ ਕੰਪੀਟੈਂਟ ਲੈ ਕੇ ਆਓ, ਬੰਦੇ ਏਦਾਂ ਹੋਣ ਦੂਰੋਂ ਨਜ਼ਰ ਆਉਣ ਕਿ ਆਹ ਮੇਰੇ MP ਦੇ ਕੈਂਡੀਡੇਟ ਨੇ। ਬੰਦੇ ਲੱਭਣੇ ਕਿੰਨੇ ਆ? 323 ਲੱਭਣੇ ਨਾ, 343 ਲੱਭਣੇ ਆ ਨਾ, ਕੈਨੇਡਾ ਚ ਮਿਲੀਅਨਸ ਆਫ ਪਾਪੂਲੇਸ਼ਨ ਆ, ਤੁਸੀਂ 33 ਬੰਦੇ ਉਹ ਲੱਭੋ ਜਿਹੜੇ ਐਨ ਕੰਪੀਟੈਂਟ ਹੋ, ਨੰਬਰ ਇੱਕ। ਨੰਬਰ ਦੋ, ਜਿਹੜੇ ਤੁਹਾਡੇ ਕੈਬਨਿਟ ਹੁੰਦੇ ਹੋਣ ਉਹ ਪੀਰ ਪੋਲੀਅਫ ਸਾਹਿਬ ਏਦਾਂ ਬੰਦਾ ਗੱਲ, ਸਰ ਮੈਂ ਬੜੇ ਅਦਬ ਸਰਕਾਰ ਨਾਲ ਗੱਲ ਕਰ ਰਿਹਾ, ਲੋਕ ਨਾ ਲਿਬਰਲ ਪਾਰਟੀ ਤੋਂ ਬਹੁਤ ਖਫਾ ਨੇ, ਥੋੜੀ ਜਿਹੀ ਗੱਲ ਕਰ ਦਈਏ ਤੇ ਨਾਰਾਜ਼ ਹੈ। ਪਰ ਮੈਂ ਇਹ ਵੀ ਕਹਿਣਾ, ਮੇਰੇ ਵੱਲੋਂ ਕੰਜ਼ਰਵੇਟਿਵ ਜਿੱਤੇ ਲਿਬਰਲ ਨੇ, ਮੈਂ ਨਾ ਪਹਿਲਾਂ 25 ਸਾਲ ਕੋਈ ਫਰਕ ਰੱਖਿਆ ਨਾ ਹੁਣ ਰੱਖਾਂਗਾ। ਲੇਕਿਨ ਇੱਕ ਚੀਜ਼ ਹੋਰ ਦੇਖੋ, ਅੱਜ ਤੁਸੀਂ ਫਰਾਂਸਵਾ ਫਿਲਿਪੀ ਸ਼ੈਂਪੇਨ, ਉਹ ਤਾਂ ਲੀਡਰਸ਼ਿਪ ਕੈਂਡੀਡੇਟ ਨਹੀਂ, ਤੁਸੀਂ ਉਹਨਾਂ ਫਰਾਂਸਵਾ ਫਿਲਿਪੀ ਸ਼ੈਂਪੇਨ ਨਾਲ ਗੱਲ ਕਰੋ, ਤੁਹਾਨੂੰ ਪਤਾ ਲੱਗੇਗਾ, ਉਹ ਤੁਹਾਨੂੰ ਪਕੜਨ ਨਹੀਂ ਤੇ ਕਿਸੇ ਮੁੱਦੇ ਤੇ ਗੱਲ ਕਰੋ। ਮੈਂ ਹੱਥ ਜੋੜ ਕੇ ਬੇਨਤੀ ਕਰਦਾ ਕੰਜ਼ਰਵੇਟਿਵ ਪਾਰਟੀ ਨੂੰ ਕਿ ਬੰਦੇ ਐਸੇ ਲੈ ਕੇ ਆਓ। ਹਾਰਪਰ ਨੂੰ, ਹਾਰਪਰ ਸਾਹਿਬ ਦਾ ਮੈਂ ਇੰਟਰਵਿਊ ਕੀਤਾ ਹੋਇਆ ਐਜ਼ ਅ ਪ੍ਰਾਈਮ ਮਿਨਿਸਟਰ, ਹਾਰਪਰ ਸਾਹਿਬ ਨੂੰ ਤੁਸੀਂ ਪਕੜ ਨਹੀਂ ਸਕਦੇ। ਕੈਥਲੀਨ ਵੇਨ ਹਾਰ ਗਈ, ਪਰ ਕੈਥਲੀਨ ਵੇਨ ਨੂੰ ਤੁਸੀਂ ਪਕੜ ਨਹੀਂ ਸਕਦੇ, ਜੇਸਨ ਕੈਨੀ ਨੂੰ ਤੁਸੀਂ ਪਕੜ ਨਹੀਂ ਸਕਦੇ। ਸਰ ਮਜ਼ਾ ਆਉਂਦਾ ਸਾਨੂੰ ਜਦੋਂ ਬੰਦਾ ਸਾਹਮਣੇ ਕੁਰਸੀ ਤੇ ਬੈਠਾ ਹੋਏ ਨਾ, ਪਕੜ ਨਾ ਸਕੋ। ਮਤਲਬ ਦੇਖੋ, ਬੋਲਰ ਨੂੰ ਵੀ ਉਹਨੂੰ ਬੋਲ ਕਰਕੇ, ਸ਼ੋਏਬ ਅਖਤਰ ਨੂੰ ਵੀ ਸਚਿਨ ਤੇਂਦੁਲਕਰ ਬੋਲਿੰਗ ਕਰਵਾ ਕੇ ਮਜ਼ਾ ਆਉਂਦਾ ਹੈ ਕਿ ਭਾਈ ਸਾਹਿਬ ਮੇਰੀ ਜੇ 150 ਦੀ ਸਪੀਡ ਹੈ ਨਾ, ਜਦੋਂ ਮੈਂ ਬਾਲ 150 ਦੀ ਸਪੀਡ ਤੇ ਪਾਵਾਂਗਾ ਤੇ ਸਾਹਮਣੇ ਸਵੈਨ ਵੀ ਤੇਂਦੁਲਕਰ ਚਾਹੀਦਾ ਮੈਨੂੰ। ਮੈਂ 150 ਦੀ ਸਪੀਡ ਤੇ ਬੋਲਿੰਗ ਕਰਾ ਕੇ ਲੈਦਰ ਦੇ ਨਾਲ, ਬੰਦਾ ਹੈਲਮੇਟ ਪਾ ਕੇ ਵੀ ਖੇਡ ਨਹੀਂ ਸਕਦਾ ਹੋਵੇ ਤੇ ਸਾਹਮਣੇ ਕੋਈ ਠੀਕ ਨਾ ਹੋਵੇ, ਸਾਨੂੰ ਵੀ ਨੀ ਮਜ਼ਾ ਆਉਂਦਾ ਸਰ ਉਹਨਾਂ ਨੂੰ ਸਵਾਲ ਪੁੱਛਣ ਦੇ ਵਿੱਚ। ਅਸੀਂ ਚਾਹੁੰਦੇ ਹਾਂ ਇੱਕ, ਬਸ ਮੈਂ ਹੋਰ ਗੱਲ ਕਹਾਂਗਾ, ਬਹੁਤ ਅਦਬ ਸਤਿਕਾਰ ਨਾਲ ਰਿਸਪੈਕਟਫੁਲੀ ਗੱਲ ਕਹਿਣਾ ਚਾਹ ਰਿਹਾ ਕਿ ਪੌਲ ਮਨਾਵ ਸਾਹਿਬ ਤੁਹਾਡਾ ਹੱਥ ਜੋੜ ਕੇ ਧੰਨਵਾਦ, ਤੁਸੀਂ ਕਾਲ ਕੀਤੀ ਔਰ ਤੁਸੀਂ ਇਹਨੂੰ ਐਪਰੀਸ਼ੀਏਟ ਕੀਤਾ ਕਿ ਅਸੀਂ ਸਵਾਲ ਪੁੱਛਦੇ ਹਾਂ। ਵਰਨਾ ਹੁਣ ਤੇ ਜ਼ਮਾਨਾ ਇਹ ਆ ਗਿਆ, ਸਾਡੇ ਆਪਣੇ ਭਾਈਚਾਰੇ ਦੇ ਕਈ ਲੋਕ ਉਹ ਸਾਨੂੰ ਉਹ ਜੋ ਇੰਡੀਆ ਵਾਲਾ ਕੰਮ ਹੈ, ਤਾਂ ਇੰਡੀਆ ਤੇ ਜੀ ਤੁਸੀਂ ਬਸ ਉਹ ਕਾਂਗਰਸ ਦਾ, ਅਸੀਂ ਤਾਂ ਪੱਕੇ ਕਾਂਗਰਸੀ ਹਾਂ ਜੀ, ਕਾਂਗਰਸ ਦੇ ਲਈ ਸਵਾਲ ਨਾ ਪੁੱਛੋ। ਅੱਛਾ ਜੀ, ਅਸੀਂ ਪੱਕੇ ਅਕਾਲੀ ਹਾਂ, ਅਕਾਲੀ ਨੂੰ ਸਵਾਲ ਨਾ ਪੁੱਛੋ। ਹੁਣ ਉਹ ਆਮ ਆਦਮੀ ਪਾਰਟੀ ਵਾਲੇ ਕਈ ਖੜੇ ਹੋ ਗਏ ਸੀ ਜੀ, ਤੁਸੀਂ ਇਹਨੂੰ ਸਵਾਲ ਨਹੀਂ ਪੁੱਛਣਾ, ਸਾਨੂੰ ਇੱਦਾਂ ਕਰੋ। ਉਹ ਕੰਮ ਅਸੀਂ ਇੱਥੇ ਵੀ ਪਕੜ ਲਿਆ ਬਈ, ਅਸੀਂ ਮੀਡੀਆ ਚ ਸਾਡਾ ਕੰਮ ਐਸਾ ਪੁੱਛਣਾ, ਔਰ ਅਸੀਂ ਆਪਣੇ ਲਈ ਥੋੜੀ ਕੁਛ ਮੰਗ ਰਹੇ ਹਾਂ। ਜਿੱਦਣ ਤੁਸੀਂ ਇਹ ਕਹਿ ਦੋਗੇ ਕਿ ਯੁੱਧਵੀਰ ਨੇ ਕਿਸੇ ਨੂੰ ਕਿਹਾ ਕਿ ਬਈ ਮੈਨੂੰ ਕੋਈ ਟਿਕਟ ਦੇ ਦਿਓ, ਮੇਰੇ ਕਿਸੇ ਵਾਕਫ ਨੂੰ ਟਿਕਟ ਦੇ ਦਿਓ, ਜਾਂ ਜਿਸ ਦਿਨ ਯੁੱਧਵੀਰ ਨੇ ਕਿਹਾ ਵੀ ਮੇਰੇ ਕਿਸੇ ਖਾਸ ਬੰਦੇ ਨੂੰ ਜੋ ਲਵਾ ਦਿਓ, ਕੁਛ ਕਰ ਦਿਓ, ਇੱਥੇ ਆ ਕੇ ਉਹਨੂੰ ਕਹਿ ਦਿਓ, ਲੀਡਰ ਨੂੰ ਆ ਕੇ ਟੀਵੀ ਤੇ ਅਨਾਊਂਸ ਆਵੇ, ਯੁੱਧਵੀਰ ਦੇ ਚੈਨਲ ਤੇ ਅਨਾਊਂਸ ਕਰਕੇ ਜਾਈ ਕਿ ਹਾਂ ਭਾਈ ਤੁਸੀਂ ਮੈਨੂੰ ਜੋਬ ਲੜੇ, ਕੁਛ ਵੀ 25 ਸਾਲਾਂ ਦਾ ਪੂਰਾ ਕੱਢ ਲਓ। ਕੋਈ ਲੀਡਰ ਕਹਿ ਦੋ, ਕਦੇ ਕੋਈ ਕਹਿ ਦੋ ਆ ਕੇ ਜੀ ਸਾਹਮਣੇ ਉਹਨੂੰ ਕਹਿ ਜੀ ਯੁੱਧਵੀਰ ਦੇ ਟੀਵੀ ਤੇ ਕਹਿ ਕੇ ਆਈ, ਚੈਨਲ ਤੇ, ਜਾਂ ਇੱਥੇ ਲਾਈਵ ਕਾਲ ਕਰਕੇ ਕਹਿ ਦੇ। ਸਰ ਅਸੀਂ ਤੇ ਆਵਾਜ਼ ਕਰ ਰਹੇ ਹਾਂ। ਦੇਖੋ ਪੌਲ ਮਨਾਲ ਸਾਹਿਬ, ਤੁਹਾਡੀ ਤੁਸੀਂ ਤਾਂ ਮੇਰੇ ਬੜੇ ਭਰਾ ਹੋ, ਤੁਹਾਡੀ ਉਮਰ ਵੀ 35 ਤੋਂ ਉੱਪਰ ਆ, 35 ਤੋਂ ਉੱਪਰ ਆ, ਮੇਰੀ ਤਾਂ 51 ਹੋ ਗਈ ਹੈ, ਆਪਾਂ ਸਾਰੇ 35 ਕ੍ਰੋਸ ਕਰ ਗਏ ਆ। ਸਰ ਜਿਹੜੇ ਯੰਗ ਬੱਚੇ ਨੇ ਉਹਨਾਂ ਨੇ ਇੱਥੇ ਦੇਖੋ, ਜਿਹੜੇ ਇੱਥੇ ਦੇ ਬੋਰਨ ਬੋਟਾ ਬੱਚੇ ਨਾ, ਉਹ ਬੜੇ ਆ, ਜਿਹੜੇ ਇੱਥੇ ਚਲੋ ਇੰਡੀਆ ਵੀ ਬੋਰਨ ਆ, ਇੱਥੇ ਵੀ ਆ ਗਏ, ਉਹ ਹੈਗੇ ਬੜੇ, ਦੇ ਆਰ ਨੋਟ ਸਟਰੀਟ ਸਮਾਰਟ, ਇਹ ਬੜੇ ਸਿਮਾ ਚ ਬੋਲਣ ਵਾਲੇ ਬੱਚੇ ਨੇ। ਇਹਨਾਂ ਨੂੰ ਇਹ ਚੁਸਤੀਆਂ ਚਲਾਕੀਆਂ ਨਹੀਂ ਹੁੰਦੀਆਂ, ਇਹਨਾਂ ਬੱਚਿਆਂ ਨੂੰ ਇੱਕ ਵਧੀਆ ਸਿਸਟਮ ਬਣਾ ਕੇ ਦਿੱਤਾ ਹੋਇਆ, ਯੈਸ ਸਰ, ਸੋਰੀ ਸਰ, ਥੈਂਕ ਯੂ ਵਾਲਾ, ਇਹਨਾਂ ਨੂੰ ਇੱਦਾਂ ਹੀ ਰਹਿਣ ਦਿਓ, ਇਹਨਾਂ ਨੂੰ ਸਿਸਟਮ ਨਾ ਖਰਾਬ ਕਰੋ, ਵਧੀਆ ਬੰਦੇ ਲੈ ਕੇ ਆਓ, ਵਧੀਆ ਸਟਰਕਚਰ। ਇਹਨਾਂ ਬੱਚਿਆਂ ਤੋਂ, ਵਿਚਾਰਿਆਂ ਤੋਂ ਇਹਨਾਂ ਨੇ ਇੱਡੀ ਇੱਡੀ ਮਿਹਨਤ ਕਰਕੇ ਬੱਚਿਆਂ ਨੂੰ ਪੜਾਇਆ ਲਿਖਾਇਆ, ਹੁਣ ਬੱਚਿਆਂ ਨੂੰ ਇੱਕ ਵਧੀਆ ਬਾਜ ਬਣਾ ਕੇ ਦਿਓ, ਤਾਂ ਕਿ ਅਸੀਂ ਤਾਂ ਮੌਜਾਂ ਕਰ ਲਈਆਂ, ਤੁਸੀਂ ਅਸੀਂ ਆਏ ਇੱਥੇ ਆ ਕੇ ਵਧੀਆ ਮਿਹਨਤ ਤਾਂ ਚਲੋ ਆਪਾਂ ਸਾਰਿਆਂ ਨੇ ਕੀਤੀ, ਐਟਲੀਸਟ ਘਰ ਬਣਾ ਲਿਆ, ਗੱਡੀ ਗੁੱਡੀ ਲੈ ਲਈ, ਖਾਣੇ ਆ, ਰੋਟੀ ਪਾਣੀ ਖਾ ਰਹੇ ਆ, ਸਭ ਠੀਕ ਹੈ। ਹੁਣ ਇਹ ਜਿਹੜੇ ਬੱਚੇ ਨੇ ਨਾ, ਇਹਨਾਂ ਬੱਚਿਆਂ ਨੇ ਬੜੀਆਂ ਮਿਹਨਤਾਂ ਕੀਤੀਆਂ ਨੇ ਪੜ੍ਹਾਈ ਲਈ ਔਰ ਪੇਰੈਂਟਸ ਇਹਨਾਂ ਨੂੰ ਪੜ੍ਹਾਉਣ ਲਈ, ਸੋ ਇਹਨਾਂ ਨੂੰ ਇੱਕ ਵਧੀਆ ਕੰਟਰੀ ਤਾਂ ਹੀ ਹੋ ਸਕਦਾ। ਇਹ ਨਹੀਂ ਕਿ ਮੈਨੂੰ ਬਹੁਤ फिर अदब सत्कार नाल गल करांगा, बड़ा दुख हुंदा है। असी अमेरिका दा राष्ट्रपति सानू कह दिंदा है कि मेरे लिए तां इंसल्ट है कि यार साडी स्टेट बन जाओ। असी सर सल्यूट करदे आ अमेरिका नूं, ਤੁਸੀਂ ਬਹੁਤ ਵਧੀਆ ਹੋ, ਲੇਕਿਨ ਕੈਨੇਡਾ ਨੂੰ ਜਦ ਤੁਸੀਂ ਜੀ 51st ਸਟੇਟ ਗਵਰਨਰ ਇਦਾਂ ਇਨਸਲਟਿੰਗ ਕੰਮ ਆ, ਤੁਸੀਂ ਵਰਲਡ ਸਟੇਜ ਤੇ ਵਰਲਡ ਇਕਨੋਮਿਕ ਫੋਰਮ ਤੇ ਸਾਡੀ ਬੇਇੱਜ਼ਤੀ ਕਰੀ ਜਾ ਰਹੇ ਹੋ। ਨਹੀਂ ਇਹ ਗੱਲ ਨਹੀਂ, ਅਸੀਂ ਛੋਟੇ ਭਰਾ ਆ ਤਾਂ ਫਿਰ ਛੋਟੇ ਭਰਾ ਨੂੰ ਵੀ ਰਿਸਪੈਕਟ ਚਾਹੀਦੀ, ਬੜੇ ਭਰਾ ਨੂੰ ਰਿਸਪੈਕਟ, ਔਰ ਫਿਰ ਛੋਟੇ ਭਰਾ ਨੂੰ ਵੀ ਰਿਸਪੈਕਟ ਚਾਹੀਦੀ ਹੈ। ਇਹ ਨਹੀਂ ਹੋ, ਇਹ ਔਰ ਇਹਦੇ ਲਈ ਸਾਨੂੰ ਲੀਡਰ ਹੋ ਚਾਹੀਦਾ। ਸਰ ਮੈਂ 500 ਵਾਰੀ ਤਾਰੀਫ ਕਰ ਚੁੱਕਾ, ਇੱਕ ਵਾਰ ਨੀ 500 ਵਾਰੀ ਮੀਡੀਆ ਤਾਰੀਫ ਕਰ ਚੁੱਕਾ। ਮਜ਼ਾ ਆ ਗਿਆ ਸੀ ਜਦੋਂ ਅਸੀਂ ਕਹਿਤਾ ਕਿ ਅਸੀਂ ਇਰਾਕ ਵਾਰ ਚ ਨਹੀਂ ਜਾਣਾ ਭਾਈ, ਏਦਾਂ ਦਾ ਪ੍ਰਧਾਨ ਮੰਤਰੀ ਸਾਨੂੰ ਚਾਹੀਦਾ। ਜਿਉਂ ਕ੍ਰੇਚੀਆ ਸਾਹਿਬ ਨੂੰ ਬੜਾ ਇਹਨਾਂ ਨੇ ਕਿਹਾ, ਕਹਿੰਦਾ ਅਸੀਂ ਨਹੀਂ, ਬੁਸ਼ ਸਾਹਿਬ ਤੁਸੀਂ ਜਾਓ, ਇਰਾਕ ਵਾਰ ਗਲਤ ਹੈ, ਅਸੀਂ ਤੁਹਾਡਾ ਸਾਥ ਨਹੀਂ ਦੇਣਾ। ਬੜਾ ਜ਼ੋਰ ਲਾਇਆ ਉਹਨਾਂ ਨੇ, ਏਦਾਂ ਦਾ ਪ੍ਰਧਾਨ ਮੰਤਰੀ ਚਾਹੀਦਾ ਹੈ ਸਾਨੂੰ ਜੀ। ਮਨਾ ਸਾਹਿਬ ਉਹਨਾਂ ਦੀ ਹੁਣੇ 91 ਈਅਰਸ ਏਜ ਹੋ ਗਈ ਹੈ, ਮੈਂ ਉਦਾਂ ਦੇਖੋ ਮੈਂ ਦੋ ਗੱਲਾਂ ਕਹਾਂਗਾ ਜੀ, ਇੱਕ ਔਨ ਅ ਸੀਰੀਅਸ ਨੋਟ ਐਂਡ ਵਨ ਔਨ ਅ ਲਾਈਟਰ ਨੋਟ। ਸੀਰੀਅਸ ਬਿਲਕੁਲ ਪੌਲ ਮਨਾਸ ਜੀ, ਤੁਹਾਡਾ ਧੰਨਵਾਦ। ਉਸ ਟਾਈਮ ਦੇ ਉੱਤੇ ਮੈਂ ਵੀ ਨਵਾਂ ਆਇਆ ਸੀਗਾ ਮੀਡੀਆ ਦੇ ਵਿੱਚ, ਔਰ ਤੁਸੀਂ ਬਿਲਕੁਲ ਤੁਸੀਂ ਸਾਨੂੰ ਲੈ ਕੇ ਜਾਣਾ ਉੱਥੇ ਮਿਲਾਣਾ। ਅਸੀਂ ਉੱਥੇ ਗਏ ਆਪਣੇ ਜੋ ਕ੍ਰੈਚਨ ਸਾਹਿਬ ਨੂੰ, ਪ੍ਰਧਾਨ ਮੰਤਰੀ ਸਾਹਿਬ ਨੂੰ ਮਿਲੇ ਹੈ, ਔਰ ਫਿਰ ਇੱਕ ਵਾਰ ਅਸੀਂ ਗਏ ਜਦੋਂ ਪੌਲ ਮਾਰਟਿਨ ਸਾਹਿਬ ਨੂੰ ਅਸੀਂ ਮਿਲਣਾ। ਅੱਛਾ ਫਿਰ ਮੈਂ ਥੋੜਾ ਜਿਹਾ ਨਾ, ਮੇਰੇ ਨਾ ਸਰ ਆਫਿਸ ਦੇ ਵਿੱਚ ਨਾ ਮੈਂ ਫੋਟੋ ਲਗਾਈ ਹੋਈ ਹੈ, ਆਪਣੀ ਸਾਹਮਣੇ ਨਹੀਂ ਲਗਾਈ, ਥੋੜੀ ਪਿੱਛੇ ਲਗਾਈ ਹੋਈ ਆਪਣੇ ਰੈਕ ਦੇ ਵਿੱਚ, ਮੈਂ ਖੋਲ ਕੇ ਦਿਖਾਵਾਂਗਾ ਤੁਹਾਨੂੰ, ਤੁਸੀਂ ਆਓਗੇ। ਉਹ ਕ੍ਰਿਸਮਸ ਪਾਰਟੀ ਆ, ਤੁਸੀਂ ਮੈਂ ਹੋਰ ਆਪਾਂ ਸਾਰੇ ਜਣੇ ਉੱਥੇ ਆਟੋਆ ਹੈਗੇ ਆ, ਕ੍ਰਿਸਮਸ ਪਾਰਟੀ ਤੇ ਆ, ਤੇ ਪੌਲ ਮਾਰਟਿਨ ਸਾਹਿਬ ਪ੍ਰਧਾਨ ਮੰਤਰੀ ਜਦ ਤੁਸੀਂ ਮੈਨੂੰ ਮਿਲਾਇਆ ਨਾ, ਉਹ ਮੈਂ ਹਜੇ ਮੇਰਾ ਸਟਾਈਲ ਮੈਂ ਅੱਜ ਔਨ ਦੀ ਏਅਰ ਐਡਮਿਟ ਕਰਦਾ। ਇਹ ਫਨੀ ਗੱਲ ਮੈਂ ਕਦੇ ਨੀ ਸੁਣਾਈ, ਅੱਜ ਤੁਸੀਂ ਨਾਲ ਹੋ ਤੇ ਮੈਂ ਸੁਣਾ ਦਿੰਦਾ ਫਨੀ ਗੱਲ। ਮੈਂ ਸਰ ਮੈਂ ਨਾ, ਮੈਨੂੰ ਹਜੇ ਇੰਡੀਆ ਵਾਲਾ ਸਟਾਈਲ ਸੀਗਾ ਮੇਰਾ, ਵੀ ਸਾਡਾ ਮਤਲਬ ਹੁੰਦਾ ਵੀ ਜੇ ਬੰਦੇ ਨਾਲ ਫੋਟੋ ਖਿਚਾਈ ਹੈ ਨਾ, ਤੇ ਉਹਦੇ ਮੋਢੇ ਤੇ ਹੱਥ ਰੱਖ ਕੇ ਦੱਸਦੀ ਮੈਂ ਪ੍ਰਧਾਨ ਮੰਤਰੀ ਨਾਲ ਫੋਟੋ ਖਿਚਾ ਲਈ ਹੈ। ਤੇ ਸਰ ਉਹ ਮੇਰੇ ਕੋਲ ਫੋਟੋ ਪਈ ਆ ਉੱਥੇ, ਆਟਵਾ ਆਪਣੇ ਪਾਰਲੀਮੈਂਟ ਹਿਲਦੀ, ਆਟਵਾ ਪਾਰਲੀਮੈਂਟ ਚ ਲੈ, ਤੁਸੀਂ ਹੈਗੇ ਉਹ, ਮੈਂ ਹੈਗਾ, ਆਪਾਂ ਸਾਰੇ ਜਿਹੜੇ ਖੜੇ ਆ, ਤਾਂ ਤੁਸੀਂ ਜਦ ਮੈਨੂੰ ਮਿਲਾਇਆ ਨਾ ਪ੍ਰਾਈਮ ਮਿਨਿਸਟਰ ਨਾਲ ਪੌਲ ਮਾਰਟਿਨ ਨਾਲ, ਤਾਂ ਮੈਂ ਉਹ ਜੋ ਫੋਟੋ ਖਿੱਚਣ ਲੱਗੇ ਤਾਂ ਮੈਂ ਪੌਲ ਮਾਰਟਿਨ ਸਾਹਿਬ ਦੇ ਪ੍ਰਾਈਮ ਮਿਨਿਸਟਰ ਦੇ ਮੋਢੇ ਦੇ ਹੱਥ ਰੱਖ ਦਿੱਤਾ, ਵੀ ਜਿੱਦਾਂ ਕਿਤੇ ਵੀ, ਹਾਂ ਵੀ ਜਿੱਦਾਂ ਕਿਤੇ ਪਤਾ ਲੱਗਣਾ ਚਾਹੀਦਾ ਵੀ ਭਾਈ ਮੈਂ ਪ੍ਰਾਈਮ ਮਿਨਿਸਟਰ ਨਾਲ ਫੋਟੋ ਖਿਚਾ ਲਈ, ਠੀਕ ਹੈ ਕਿ ਨਹੀਂ, ਅੱਜ ਤੁਹਾਨੂੰ ਸ਼ਾਇਦ ਯਾਦ ਨਹੀਂ ਹੋਣਾ। ਥੈਂਕ ਯੂ ਸਰ, ਬਿਲਕੁਲ ਦੇਖਿਆ ਤੁਸੀਂ ਲਗਾਤਾਰ ਮਾਈਕਲ ਇਗਨੈਟਿਵ ਤੋਂ ਲੈ ਕੇ ਪੌਲ ਮਾਰਟਿਨ ਤੋਂ ਲੈ ਕੇ ਜੋ ਕ੍ਰੈਚਨ ਤੱਕ, ਤੇ ਮੈਨੂੰ ਅੱਜ ਤੁਸੀਂ ਲਗਾਤਾਰ ਲਿਬਰਲ ਪਾਰਟੀ ਨਾਲ ਬਹੁਤ ਐਕਟਿਵਲੀ ਕੰਮ ਕੀਤਾ, ਮੈਨੂੰ ਅਜੋ ਗੱਲ ਯਾਦ ਆ ਗਈ, ਔਰ ਮੈਂ ਹਜੇ ਵੀ ਕਦੇ ਉਹ ਫੋਟੋ ਦੇਖਦਾ ਹੁੰਦਾ ਨਾ, ਉਹ ਤੁਹਾਡੀਆਂ ਫੋਟੋਆਂ, ਤੁਸੀਂ ਵੀ ਹੈਗੇ ਨਾਲ, ਆਪਾਂ ਸਾਰੇ ਜਿਹੜੇ ਹੈਗੇ ਉੱਥੇ, ਮੈਂ ਹਜੇ ਵੀ ਕਦੇ ਕਦੇ ਉਹ ਫੋਟੋ ਦੇਖਦਾ ਹੁੰਦਾ ਨਾ,
ਤੇ ਉਹ ਮੈਂ ਬੜਾ ਮੈਨੂੰ ਹਾਸਾ ਜਿਹਾ ਆ ਜਾਂਦਾ ਹੁੰਦਾ
ਹਾਂਜੀ
ਮਿਨਾਜ ਸਾਹਿਬ ਗੱਲ ਪਤਾ ਕੀ ਹੈ ਦੇਖੋ ਮੈਂ ਫਿਰ ਅਦਰ ਸਤਿਕਾਰ ਨਾਲ ਗੱਲ ਕਰਨਾ ਚਾਹੁੰਦਾ ਆ ਆਪਾਂ ਉਹ ਪੰਜਾਬ ਵਾਲੀ ਪੋਲਿਟਿਕਸ ਇੱਥੇ ਲੈ ਆਏ ਉਹ ਪੰਜਾਬ ਦੇ ਵਿੱਚ ਅਸੀਂ ਜੀ ਹਿੰਦੂਆਂ ਦੀ ਧੀ ਆ ਅਸੀਂ ਸਿੱਖਾਂ ਦੀ ਧੀ ਆ ਅਸੀਂ ਹਿੰਦੂ ਕੈਂਡੀਡੇਟ ਫਸਟ ਹਿੰਦੂ ਕੈਂਡੀਡੇਟ ਫਸਟ ਸਿੱਖ ਕੈਂਡੀਡੇਟ ਨਹੀਂ ਦੇਖੋ ਗੱਲ ਇਹ ਸਾਰੀ ਕੰਪੀਟੈਂਸ ਦੀ ਗੱਲ ਹੈ ਜਿਹੜਾ ਬੰਦਾ ਕੰਪੀਟੈਂਟ ਹੈ ਉਹਨੂੰ ਲੈ ਕੇ ਆਓ ਬੋਲੇ ਜਿਹੜਾ ਵੀ ਬੰਦਾ ਤੁਹਾਨੂੰ ਲੱਗਦਾ ਕੰਪੀਟੈਂਟ ਹੈ ਔਰ ਖਾਸ ਕਰ ਮੈਂ ਦੇਖੋ ਮੈਂ ਖੁਦ ਇੱਕ ਫਸਟ ਜਨਰੇਸ਼ਨ ਇਮੀਗ੍ਰੈਂਟ ਹੈ ਮੈਂ ਵੀ ਇੰਡੀਆ ਤੋਂ ਆਇਆ ਪਰ ਮੈਂ ਚਾਹਾਂਗਾ ਕਿ ਜਿਹੜੇ ਇੱਥੇ ਦੇ ਬੱਚੇ ਆ ਹੁਣ ਉਹਨਾਂ ਨੂੰ ਹੋਰ ਗਰੂ ਕਰੋ ਠੀਕ ਹੈ ਇੰਡੀਆ ਤੋਂ ਜਿਹੜੇ ਆ ਉਹਨਾਂ ਨੂੰ ਵੀ ਲੈ ਕੇ ਆਓ ਜਿਹਨਾਂ ਚ ਕੰਪੀਟੈਂਟ ਹੈ ਲੈ ਕੇ ਆਓ ਪਰ ਜਿਹੜੇ ਇੱਥੇ ਦੇ ਬੱਚੇ ਆ ਜਿਹੜਾ ਇੱਥੇ ਸਿਸਟਮ ਨੂੰ ਸਮਝਦੇ ਆ ਦੇਖੋ ਵੀ ਹੈਵ ਟੂ ਬੀ ਇੱਕ ਚੀਜ਼ ਮੰਨ ਕੇ ਚੱਲੀਏ 75% ਜੇ ਨਹੀਂ ਤਾਂ ਘੱਟੋ ਘੱਟ 60-70% ਫੋਰ ਸ਼ੋਰ ਐਸੇ ਲੋਕ ਨੇ ਜਿਹੜੇ ਇੰਗਲਿਸ਼ ਨੂੰ ਹੀ ਅੰਡਰਸਟੈਂਡ ਕਰਦੇ ਨੇ ਵਧੀਆ ਤਰੀਕੇ ਨਾਲ ਤੇ ਜੇ ਅਸੀਂ ਕਹੀਏ ਕਿ ਜੇ ਅਸੀਂ ਫਲੂਐਂਟ ਨਹੀਂ ਹੈਗੇ ਇੰਗਲਿਸ਼ ਦੇ ਵਿੱਚ ਸਾਡੀ ਪਕੜ ਨਹੀਂ ਹੈ ਲੈਂਗੁਏਜ ਤੇ ਠੀਕ ਹੈ ਕਿ ਨਹੀਂ ਮੈਂ ਬਿਲਕੁਲ ਨਹੀਂ ਇਹ ਗੱਲ ਕਹਿਣਾ ਚਾਹੁੰਦਾ ਵੀ ਜੇ ਅੱਜ ਕੱਲ ਉਹ ਕਿਸੇ ਦੀ ਪਕੜ ਨਹੀਂ ਹੈ ਤੇ ਉਹ ਨਾ ਆਵੇ ਬਿਲਕੁਲ ਆਵੇ ਬਟ ਮੈਂ ਕਹਾਂਗਾ ਥੋੜੀ ਜਿਹੀ ਫਲੂਐਂਸੀ ਹੋਰ ਚਾਹੀਦੀ ਹੈ ਵਿਜ਼ਨ ਚਾਹੀਦਾ ਉਹਦੇ ਵਾਸਤੇ ਇਹ ਸਾਰੀਆਂ ਚੀਜ਼ਾਂ ਜ਼ਰੂਰੀ ਨੇ ਔਰ ਇੱਥੇ ਦੇ ਬੱਚਿਆਂ ਨੂੰ ਹੋਰ ਗਰੂਮ ਕਰੀਏ ਚਾਂਸ ਦਈਏ ਉਹਨਾਂ ਨੂੰ ਉਹ ਅੱਗੇ ਆਉਣ ਬਹੁਤ ਸ਼ੁਕਰੀਆ ਪੌਲ ਬਿਨਾਸ ਸਾਹਿਬ
ਥੈਂਕ ਯੂ
ਸੋ ਕਾਇੰਡ ਆਫ ਯੂ ਅਗਲੀ ਕਾਲ ਜੀ ਨਵਦੀਪ ਬੱਗਾ ਸਾਹਿਬ ਤੁਸੀਂ ਆਉਂਦੇ ਹੋ ਜੀ ਗੋ ਹੈਡ ਨਵਦੀਪ ਬੱਗਾ ਸਾਹਿਬ ਤੁਹਾਡੀ ਮੈਨੂੰ ਆਵਾਜ਼ ਨਹੀਂ ਆ ਰਹੀ ਹਾਂਜੀ ਹਰਭਜਨ ਜੀ ਤੁਸੀਂ ਆਉਂਦੇ ਰਹੋ ਹਰਭਜਨ ਜੀ ਗੋ ਹੈਡ ਦੇਖੋ ਇਹਨਾਂ ਨੂੰ ਫ੍ਰੈਂਚ ਨਹੀਂ ਆਉਂਦੀ ਹੈ ਠੀਕ ਹੈ ਵਿਦ ਡਿਊ ਰਿਸਪੈਕਟ ਮੈਂ ਵੈਸੇ ਹੋ ਸਕਦਾ ਤੁਸੀਂ ਲੇਟ ਟਿਊਨਿੰਗ ਕੀਤਾ ਹੋਵੇ ਪਹਿਲਾਂ ਤਾਂ ਮੈਂ ਹਰਭਜਨ ਜੀ ਦੱਸ ਦਵਾਂ ਕਿ ਯੈਸ ਬਿਲਕੁਲ ਮੈਂ ਛੁੱਟੀਆਂ ਤੇ ਸੀਗਾ 21 December ਤੋਂ ਹਾਂਜੀ ਹੋ ਸਕਦਾ ਤੁਸੀਂ ਲੇਟ ਟਿਊਨਿੰਗ ਕੀਤਾ ਹੋਵੇ ਮੈਂ 21 December ਤੋਂ ਲੈ ਕੇ 21 December ਤੋਂ ਲੈ ਕੇ ਮੈਂ 12 January ਤੱਕ ਛੁੱਟੀਆਂ ਤੇ ਸੀਗਾ ਬਟ ਮੈਂ ਫਿਰ 12 January ਤੋਂ ਬਾਅਦ ਮੈਂ ਲਗਾਤਾਰ 13 January ਤੋਂ ਲਗਾਤਾਰ ਹਾਜ਼ਰ ਹੈਗਾ ਸਰ ਖਿਦਮਤ ਸੋ ਲਗਾਤਾਰ ਕਰ ਰਹੇ ਹਾਂ ਪ੍ਰੋਗਰਾਮ ਨੂੰ ਨੰਬਰ 1 ਨੰਬਰ 2 ਇਹ ਹੈਗਾ ਕਿ ਯੈਸ ਇਹਨਾਂ ਨੂੰ ਫ੍ਰੈਂਚ ਦੀ ਮੈਂ ਹੁਣ ਅੱਜ ਦੇ ਪ੍ਰੋਗਰਾਮ ਚ ਵੀ ਹੋ ਸਕਦਾ ਤੁਸੀਂ ਲੇਟ ਟਿਊਨਿੰਗ ਕੀਤਾ ਅਸੀਂ ਕਾਫੀ ਡਿਸਕਸ਼ਨ ਕਰ ਚੁੱਕੇ ਜਿੰਦਾ ਆ ਰਿਹਾ ਸਰ ਆਪਦੀ ਸੋ ਉਹਦੇ ਪਰ ਮੈਂ ਦੁਬਾਰਾ ਰਿਪੀਟ ਕਰ ਦੇਣਾ ਤੁਹਾਡੇ ਵਾਸਤੇ ਕਿ ਮੇਨ ਰੀਜ਼ਨ ਜੋ ਨਜ਼ਰ ਆ ਰਿਹਾ ਉਹ ਇਹੀ ਹੈ ਕਿ ਫ੍ਰੈਂਚ ਉਹਨਾਂ ਦੀ ਫ੍ਰੈਂਚ ਜਿਹੜੀ ਹੈ ਉਹ ਸ਼ਾਇਦ ਠੀਕ ਨਹੀਂ ਹੈ ਹੋ ਸਕਦਾ ਹੋਰ ਵੀ ਕੋਈ ਕਾਰਨ ਹੋਵੇ ਔਰ ਪਾਰਟੀ ਨੂੰ ਦੱਸਣਾ ਚਾਹੀਦਾ ਲਿਬਰਲ ਪਾਰਟੀ ਨੂੰ ਸਪਸ਼ਟ ਕਰਨਾ ਚਾਹੀਦਾ ਚੰਗੀ ਤਰ੍ਹਾਂ ਆ ਕੇ ਕਿ ਕੀ ਕਾਰਨ ਹੈ ਕਿਉਂ ਤੁਸੀਂ ਚੰਦਰ ਆ ਰਿਹਾ ਨੂੰ ਡਿਸਕੁਆਲੀਫਾਈ ਕੀਤਾ ਪਾਰਟੀਆਂ ਕਰਦੀਆਂ ਅਸੀਂ ਮੈਂ ਪਿਛਲੇ 25 ਸਾਲਾਂ ਸਰ ਬਹੁਤ ਸਾਰੇ ਲੋਕ ਦੇਖੇ ਹੁਣ ਤੁਸੀਂ ਬਹੁਤ ਸਾਰੇ ਪਿਛਲੇ 25 ਸਾਲਾਂ ਚ ਸਾਡੇ ਆਪਣੇ ਭਾਈਚਾਰੇ ਤੋਂ ਮੀਡੀਆ ਦੇ ਮੇਰੇ ਕਲੀਗਸ ਉਹਨਾਂ ਨੂੰ ਡਿਸਕੁਆਲੀਫਾਈ ਕੀਤਾ ਬਿਜ਼ਨਸ ਪਰਸਨ ਬਹੁਤ ਲੋਕਾਂ ਨੂੰ ਮੈਂ ਦੇਖਿਆ ਪਾਰਟੀ ਡਿਸਕੁਆਲੀਫਾਈ ਕਰ ਦਿੰਦੀ ਹੈ ਪਾਰਟੀ ਕੈਂਡੀਡੇਟ ਬਣਾਉਣ ਤੋਂ ਬਾਅਦ ਡਿਸਕੁਆਲੀਫਾਈ ਕਰ ਦਿੰਦੀ ਪਾਰਟੀ ਹਾਂ ਔਰ ਇਹ ਚੀਜ਼ ਗਲਤ ਹੈ ਦੇਖੋ ਜੀ ਡਿਸਕੁਆਲੀਫਾਈ ਕਰਨਾ ਪਹਿਲਾਂ ਕਰ ਦੂ ਮੈਂ ਬਹੁਤੀ ਵਾਰ ਦੇਖਿਆ ਪਾਰਟੀ ਕੀ ਹੁੰਦਾ ਇਹ ਤਾਂ ਚਲੋ ਹਜੇ ਲਿਬਰਲ ਪਾਰਟੀ ਦੇ ਕੈਂਡੀਡੇਟ ਬਣੇ ਨੀ ਨਾ ਇਹ ਤਾਂ ਅਸੀਂ ਕੈਂਡੀਡੇਟ ਲਈ ਹਜੇ ਪੇਪਰ ਹੀ ਦਾਖਲ ਕੀਤੇ ਸੀ ਇਹਨਾਂ ਨੇ ਤਾਂ ਚੰਦਰ ਆਰਿਆ ਸਾਹਿਬ ਨੇ ਤਾਂ ਮੈਂ ਬੜੀ ਵਾਰ ਦੇਖਿਆ ਕੈਂਡੀਡੇਟ ਬਣਾਉਣ ਤੋਂ ਬਾਅਦ ਡਿਸਕੁਆਲੀਫਾਈ ਕਰ ਦਿੰਦੀ ਹੈ ਪਾਰਟੀ ਤੁਹਾਨੂੰ ਸੋ
ਕੋਈ ਨਾ ਕੋਈ ਰੀਜ਼ਨ ਤਾਂ ਹੁੰਦਾ ਹੈ ਕਈ ਵਾਰ ਸਿਕਿਉਰਿਟੀ ਏਜੰਸੀ ਵੀ ਕਰਦੀਆਂ ਕੁਛ ਕੁਛ ਏਦਾਂ ਦਾ ਹੁੰਦਾ ਏਦਾਂ ਦਾ ਨਹੀਂ ਕਰਦੇ ਹੁਣ ਮਨ ਹੱਥ ਜੀ ਕੁਛ ਨਾ ਕੁਛ ਰੀਜ਼ਨ ਹੁੰਦੇ ਡਿਸਕੁਆਲੀਫਾਈ ਕਰ ਜਾਣੇ
ਨਹੀਂ ਬਿਲਕੁਲ ਉਹੀ ਤਾਂ ਮੈਂ ਕਹਿ ਰਿਹਾ ਕਿ ਤਾਂ ਕਿ ਲੋਕਾਂ ਦੇ ਮਨ ਚ ਸ਼ੱਕ ਸ਼ੁਬਾ ਨਾ ਹੋਏ ਇਹ ਪਾਰਟੀ ਦਾ ਫਰਜ਼ ਬਣਦਾ ਵੀ ਜਿਹਨੂੰ ਵੀ ਹਾਂ ਉਹਨਾਂ ਨੂੰ ਤਾਂ ਦੱਸਦੇ ਆ ਇੱਕ ਚੀਜ਼ ਮੈਂ ਦੱਸਵਾਂ ਪਾਰਟੀ ਜਿਹਨੂੰ ਡਿਸਕੁਆਲੀਫਾਈ ਕਰਦੀ ਉਹਨੂੰ ਰੀਜ਼ਨ ਦੱਸਦੀ ਆ ਵੀ ਤੁਹਾਨੂੰ ਕਿਉਂ ਕੀਤਾ ਜਾ ਰਿਹਾ ਠੀਕ ਹੈ ਨੀ ਮੈਂ ਹਿਸਟਰੀ ਚ ਇਹੀ ਦੇਖਿਆ ਜ਼ਿਆਦਾਤਰ ਬੰਦੇ ਡਿਸਐਗਰੀ ਕਰਦੇ ਨੇ ਉਹ ਠੀਕ ਹੈ ਪਾਰਟੀ ਨੇ ਸਹੀ ਕੀਤਾ ਗਲਤ ਕੀਤਾ ਉਹ ਇੱਕ ਅਲੱਗ ਚੀਜ਼ ਹੈ ਪਾਰਟੀ ਨੇ ਸਹੀ ਕੀਤਾ ਗਲਤ ਕੀਤਾ ਉਹ ਇੱਕ ਅਲੱਗ ਚੀਜ਼ ਹੈ ਦੇਖੋ ਹਰ ਪਾਰਟੀ ਦੀ ਆਪਣੀ ਇੱਕ ਐਸਟੈਬਲਿਸ਼ਮੈਂਟ ਹੈ ਉਸ ਪਾਰਟੀ ਹੁਣ ਈਵਨ ਕ੍ਰਿਸਟੀ ਆਫ ਫ੍ਰੀਲੈਂਡ ਜੀ ਨੇ ਐਲੀਗੇਸ਼ਨ ਤਾਂ ਕ੍ਰਿਸਟੀ ਆਫ ਫ੍ਰੀਲੈਂਡ ਜੀ ਤੱਕ ਨੇ ਲਗਾਤਾ ਕ੍ਰਿਸਟੀ ਆਫ ਫ੍ਰੀਲੈਂਡ ਜੀ ਨੇ ਵੀ ਐਲੀਗੇਸ਼ਨ ਕੱਲਾ ਚੰਦਰ ਆ ਰਿਹਾ ਥੋੜੀ ਲਗਾ ਰਿਹਾ ਐਲੀਗੇਸ਼ ਜਿਹੜਾ ਬੰਦਾ ਥੋੜਾ ਪਿੱਛੇ ਵੀ ਰਹਿ ਜਾਏਗਾ ਨਾ ਡਿਸਕੁਆਲੀਫਿਕੇਸ਼ਨ ਤਾਂ ਵੱਡੀ ਗੱਲ ਹੈ ਉਹਨੇ ਕੁਛ ਨਾ ਕੁਛ ਐਲੀਗੇਸ਼ਨ ਲਗਾ ਹੀ ਦੇਣਾ ਹੁਣ ਕ੍ਰਿਸਟੀ
ਗੱਲ ਕਰਨ ਵਾਲਿਆਂ ਜੋ ਝੂਠੀਆਂ ਗੱਲਾਂ ਕਰਦੇ ਕਈ ਵਾਰ ਮਤਲਬ ਇਹਦੀ ਰੀਜ਼ਨ ਹੋ ਸਕਦਾ
कुछ भी हो सकता, बिल्कुल हो सकता। रीजन मैं तो कह रहा हूं कि लिबरल पार्टी को क्लीयर कर देना चाहिए, सामने लिया के सबू दसन। असं तो खुद चाहेंगे कि लिबरल पार्टी अभी मांग करते हैं कि जे इन्हों तक कर दिता, जो किसी भी डिस्कुआलीफाई करते हैं तो सब दस दौ कि भाई साहब यह रीजन है, ठीक है। ओपनली दसना चाहिए, पार्टियां शायद इस गल तो डरदी होंगे कि कल लॉ सूट ना हो जाए, चुप चुप किए जाए काम हो जाए तो ठीक है। सो पार्टियां भी कहदियां होंगे कि कल होर कॉन्ट्रोवर्सी खड़ी करनी, ठीक है कि नहीं। आ गल हुंदी है, मैं तुहानू उहदा भी दस दिंदा वी पार्टियां बहुतियां खुल के क्यों नहीं दसदियां, पर दस देना चाहिए। देखो एड्डी वड्डी पार्टी है, पैसे की कमी कोई नहीं है, लिबरल पार्टी थोड़ा पैसा है, तो जे कल कर भी देगा वधिया, वकील करो ठीक है। तो ये है जी मेन रीजन। थैंक यू सर, थैंक यू, थैंक यू। हाँ जी हिमांशु जी, आप आते रहे, हिमांशु जी गो अहेड।
अजय योगी जी नमस्कार आपको, आप सभी स्टाफ को और
नमस्कार
सुनने वाले को,
नमस्कार।
थैंक यू फॉर टेकिंग माय कॉल सर,
वेलकम सर।
काफी दाम के बाद बात हो रही है और आपको नए साल की शुभकामनाएं, और जो तरक्की आपकी हो रही है उसमें और ज्यादा इजाफा हो और आप तरक्की करते रहें सर जी।
थैंक यू सर, आपका भी बहुत बहुत शुक्रिया, आपको भी नए साल की बहुत बहुत शुभकामनाएं सर, वेलकम सर, थैंक यू।
सर जी मैं थोड़ा एक बात, पता नहीं आपने ये बात डिस्कस की होगी कि नहीं की होगी, रिगार्डिंग टैरिफ। जहां तक मैंने, जैसे आप, मैं शाम को जब टाइम मिलता तो मैं जलवायु को सुनता हूँ, रिपीटिंग प्रोग्राम जो उसका आता है, उसमें वो बात कर रहे थे प्रोविंशियल इंटर प्रोविंस टैरिफ इन कैनेडा। हम ये सभी प्रोविंस के प्रीमियर मिलके जो डोनाल्ड ट्रंप टैरिफ लगने जा रहे हैं उसकी तो बात कर रहे थे, लेकिन वो अपने आप में यहाँ पे जो टैरिफ का प्रॉब्लम है उसको सॉल्व करने में कोई बात हुई है इनकी, या कभी फ्री ट्रेड हो सकता है कनाडा के बीच इंटर प्रोविंस? जैसे आप फॉर एग्जांपल लोग जब मॉन्ट्रियल जाते तो बियर की पूरा बॉक्स लेके आते हैं, कहते हैं वो इलीगल है क्योंकि वहां पे $5-10 या ऑन्टेरियो से सस्ता मिल रहा है, तो क्या ये आप मुझे थोड़ा बता सकते हैं? मैं ये मोगा साहब से पूछने वाला था वेबसाइट से, लेकिन फिर आपसे जान लेता हूँ कि भाई इसके बारे में आपका क्या ख्याल है और ये कितना परसेंट है इनटू लाइक इन बिटवीन आवर ऑल प्रोविंसेस, और इसका क्या असर हो रहा है एक प्रोविंस प्लीज।
हाँ इसपे देखो, इस पे पहली चीज तो मैं बताऊं आपको कि जो इंटर प्रोविंशियल ट्रेड है उस पे अभी और भी ज्यादा स्पॉटलाइट आ गई है। क्यों और ज्यादा स्पॉटलाइट आ गई है? क्योंकि अभी जब हमें टैरिफ वहां से लग रहे हैं तो हम इंटर प्रोविंशियल ट्रेड को कैसे बढ़ावा दे सकते हैं, उस पे मैं चार पॉइंट क्विकली बोल दूंगा इन द इंटरेस्ट ऑफ टाइम। पहला पॉइंट सर, हम अल्बर्टा से क्रूड ऑयल कहां भेज रहे हैं? अमेरिका, यूएस, ठीक है, टेक्सास और दूसरी स्टेट्स को वहां भेज रहे हैं। तो अल्बर्टा से जो, क्योंकि हमारे पास ईस्ट वेस्ट पाइपलाइन नहीं है, हम अल्बर्टा से यूएस भेज रहे हैं क्रूड ऑयल, सस्ता भेज रहे हैं वहां पे, वो लोग इसको रिफाइन करके, वो लोग अल्बर्टा, वो यूएस वाले रिफाइन करके यूएस में भी यूज करते हैं, बाकी जगह भी भेजते हैं और फिर हमें कनाडा को भी भेज देते हैं वो रिफाइन करके। अगर हम ईस्ट वेस्ट पाइपलाइंस लगाएं, ठीक है कि नहीं, तो हम इसका और बेहतर इस्तेमाल कर सकते हैं, हमारे यहाँ तेल और सस्ता हो सकता है। सो इंटर प्रोविंशियल ट्रेड की जिसकी आप बात कर रहे हैं, सबसे पहले तो मैं क्रूड ऑयल की बात करूंगा, ठीक है, उसके बाद दूसरी बात करूंगा कि इंटर प्रोविंशियल ट्रेड पे जो हम डिफरेंट टैरिफ लगाए हैं या और जो हम चैलेंजेस बना के रखे हुए हैं वो हम कम करें। फिर तीसरा पॉइंट, अब इंटर प्रोविंशियल जो माइग्रेशन हो रही है, या अब देखिए यहां से आपने लाइसेंस लिया फिर आगे जाके दूसरी जगह लाइसेंस लेना, एक लाइसेंस सारे क्यों नहीं चल सकता, एक हेल्थ कार्ड सारे यहां क्यों नहीं चल सकता? आपको मिनिम जब ट्रांजिशन करनी है, ठीक है कि नहीं, तो आपको कम से कम दिक्कतें आनी चाहिए, ठीक है। और इंटर प्रोविंशियल जो है इसका मिनिस्टर बकायदा एक मिनिस्टर है अलग है, ठीक है नहीं, तो ये सारी चीजें हमें और बहुत एक्टिवली देखनी पड़ेगी। ये जो इंटरनल और अभी ये जो प्रीमियर की हुई थी ना मीटिंग दो चार दिन पहले, जब ये प्रेस कॉन्फ्रेंस भी इन्होंने की थी, सो उन्होंने कहा, खुद प्रीमियर्स ने मांग की, प्राइम मिनिस्टर साहब साहब बैठे हुए थे, खुद प्रीमियर्स ने मांग की ये जो इंटर प्रोविंशियल ट्रेड बैरियर है भाई इस पे आप ठीक करो। और इससे उन्होंने बताया कि कनाडा, मैं ही बता देता हूं आपको, अच्छा हमारे इस समय कौन है पहले बताओ, इस समय हमारे इंटरनल ट्रेड मिनिस्टर नीतानंद जी, तो उन्होंने भी इंटरव्यू में बोला था कि भाई 15% हमारे पैसा कम, प्राइस कम हो सकती है, इन्फ्लेशन देखो कितनी कम आ जाएगी अगर हम इंटर प्रोविंस ट्रेड ठीक करें। नीतानंद जी का इंटरव्यू सुनो, दो या तीन दिन पहले आया था, सुन लेना आप दोबारा, मैं प्ले कर दूंगा चैनल वाई पर। तो नीतानंद जी ने खुद बताया 15% आपकी प्राइस कम हो जाएगी, प्रोडक्टिविटी आपकी बढ़ जाएगी, ठीक है कि नहीं, और आप कम से कम, ज्यादा नहीं तो, ये नीतानंद जी को मैं कोट कर रहा हूं, नीतानंद जी का कहना है क्योंकि तो ट्रेड मिनिस्टर है, $200 बिलियन आप डोमेस्टिक इकोनॉमी में $200 बिलियन आप इंक्रीज कर सकते हो, ठीक है नहीं। अब हमारे यहां क्या है,
अब एक आपने अभी बियर की बात छेड़ दी, मैं उस पर भी आ जाता हूँ जो आप बियर की बात छेड़ रहे हो। बिल्कुल सेल ऑफ एल्कोहल या बियर है, इन सब पे बड़ी ट्रेड रिस्ट्रिक्शन है। फिर टेक्निकल बैरियर्स है, टेक्निकल बैरियर्स मैं बता देता हूँ कैसे हैं। टेक्निकल बैरियर्स ऐसे हैं जैसे जैसे कि व्हीकल वेट स्टैंडर्ड्स हैं या रेगुलेटरी बैरियर्स हैं, लाइसेंसिंग है, पेपर वर्क रिक्वायरमेंट है। बड़ा इन्होंने ये काम खराब कर रखा है, ये आपको जल्दी से जल्दी हटा। एक कंट्री है इस, आपने इतना ज्यादा क्यों ये कर रखा है बिना मतलब की रेटेपिज्म और ये बैरियर्स बना रखे हैं, ट्रेड बैरियर्स, टेक्निकल बैरियर्स, इकोनॉमिक बैरियर्स, नहीं इन पे फास्ट काम करे। मैं बता रहा हूँ ना कनाडा में ना बहुत, फिर मैं जब कोई सवाल खड़े करता हूँ तो कई लोग कहते हैं कनाडा सब बल्ले बल्ले है जी, युद्ध जी बस बल्ले बल्ले, तुसी ना बोलो, चुप कर जाओ, चुप कर जाओ। कनाडा बल्ले बल्ले है, कनाडा इज द नंबर वन कंट्री भाई साहब, मैं भी मानता है कनाडा नंबर वन कंट्री है, कनाडा बल्ले बल्ले है, बट बल्ले बल्ले नु बरकरार रखने लिए हुन थोड़े कम करने पड़ेंगे ताकि होर वधिया बल्ले बल्ले हो जाए। गो अहेड सर।
सर जी बहुत बहुत शुक्रिया जिस तरह एक्सप्लेन किया। तो मैं ये पूछना चाहता हूँ ये जो इंटर प्रोविंस टैरिफ जो है वो कितने सालों से और आज तक इसके बारे में कोई आगे क्यों नहीं आया? अनिल आनंद जी भी बोलने लगे जब ये उनको थोड़ा प्रॉब्लम हो गया या उसको थोड़ा बाहर निकाल दिया गया या उसको डिमोट कर दिया गया, इसके बाद ही वो बोलने लगे। जैसे आज सुबह क्रिस्टिया फिनलैंड मैट गैलो के साथ बात कर रही, वो उसने जवाब नहीं दिया मैट गैलो को कि भाई आप इसने देरी क्यों कर दी, लिबरल पार्टी ने जो भी क्राइसिस कनाडा में हो चुके हैं वो। लेकिन मैं ये चाहता हूँ जानना चाहता हूँ आपसे कि जैसे अगले भाई साहब ने बताया कि भाई जॉन किचन, मैं भी आपके टाइम पे आऊँ आपसे, मतलब थोड़ा जल्दी जल्दी आए थे एक साल पहले, तो मैंने पॉल मार्टिन, जॉन क्रिचन सबको देखा हुआ, इनको मैं फॉलो कर रहा था। ये मैं तो ये कहना चाहता हूँ कि यहाँ के सभी पॉलिटिशियन अमेरिका के ऊपर निर्भर रह के आज तक उन्होंने अय्याशी की, अब इनकी पॉपुलेशन थोड़ी बड़ी।
अच्छा लैंग्वेज का थोड़ा ख्याल रखना, लैंग्वेज वर्ड्स है ना उल्टी।
सॉरी सर इन्होंने, चलो जो भी इन्होंने मुझे दिए आज तक, पॉपुलेशन बड़ी तो अब जाके इनको प्रॉब्लम आने लगी है। और जो इंफ्रास्ट्रक्चर की आप बात कर रहे हो जी, दिस कंट्रीज आर ऑलरेडी डेवलप्ड, अब इनके पास आगे डेवलप करने के लिए कुछ है नहीं, और जिस हिसाब से इनके साथ बढ़ा है तो इनमें तो ये आने वाले टाइम में, जैसे आप कह रहे हो 2030 की बात करो, ये तो कोई स्कोप देख ही नहीं था कि आने वाले टाइम में ये लोग इतना ऊपर आ सकेंगे, क्योंकि बहुत मुश्किल है कॉम्पीट करना जो डेवलपिंग कंट्री है, जैसे इंडिया, चाइना, वियतनाम ले लो, चाहे इंडोनेशिया ले लो, इनके साथ कॉम्पीट करना इनके लिए बहुत मुश्किल हो जाएगा। तो कोई ना कोई सॉल्यूशन आप जैसे कह रहे हो वो तो दूर दूर तक दिखाई नहीं दे रहा, लेकिन बस मैं यही जानना चाहता था इनके टैरिफ के बारे में, और जितना हो सके उतना जल्दी ये उसको कम करें। और सर ज्यादा ज्यादा एक बात मैं आपसे जानना चाहता हूँ कि इतना बड़ा कनाडा ऑयल का प्रोड्यूसर है तो आज तक यहाँ पे कोई रिफाइनरी क्यों नहीं लगी? मैं आपको अपडेट सुनता हूँ, थैंक यू फॉर टेकिंग माय कॉल सर।
देखो ऑयल रिफाइनरीज कॉस्ट लॉट ऑफ मनी, ठीक है, हर एक ने अपना इन्वेस्टमेंट डिसीजन बनाना होता है कि भाई ऑयल रिफाइनरीज हैं, ऐसा नहीं कि नहीं है ऑयल रिफाइनरीज, नहीं आप शायद ये पूछ रहे होंगे, ठीक है, नहीं तो और नई ऑयल रिफाइनरीज हम क्यों नहीं लगा रहे हैं, ठीक है कि नहीं? तो देखो ऑयल रिफाइनरीज दे कॉस्ट लॉट ऑफ मनी, और हर एक बंदे ने अपना बिजनेस डिसीजन बनाना है, ठीक है नहीं? आज अगर मैं कनाडा की बात, तो मेरे ख्याल से तकरीबन 18 से 20 ऑयल रिफाइनरीज ऑलरेडी हैं, डिफरेंट पेट्रोलियम प्रोडक्ट कनाडा में है, तो ऐसा नहीं कि आपको ये पता नहीं किसने कहा कि ऑयल रिफाइनरी क्यों नहीं बना पाए, हम ऑयल रिफाइनरीज हैं। लेकिन शायद आपका सवाल कि नई ना बनाने की वजह मैं बता दिए कि यू हैव टू मेक अ बिजनेस केस फॉर दैट। आज आप कहो जी मैंने 100 मिलियन लगाना है, 200 मिलियन लगाना है, 500 मिलियन लगाना है, तो कोई आपको कहेगा जी ऐसे अभी तो थोड़ी रियल स्टेट डाउन चल रही है, आप कोई कमर्शियल प्लाजा बना लो, होटल्स बना लो, कमर्शियल लैंड खरीद लो, बिल्डिंग बना लो को बड़ी, तो वो देखेगा इसमें ज्यादा पैसा है। अब तेल कब तक चलेगा, नहीं चलेगा, आगे ईवी व्हीकल्स आ रही हैं, इन हालात में आपको लगता है कि ऑयल रिफाइनरी पे आज को पैसा लगाएगा? आगे तो ईवी आ रही है ना, इलेक्ट्रिक व्हीकल्स है, कनाडा ने भी बोल दिया, सारी कंट्रीज कह रही हैं कि 2030 तक कोई कंट्री कह रही है 2030 के बाद सारी नई गाड़ियां जो है वो इलेक्ट्रिक व्हीकल्स होंगी, तो क्यों कोई ऑयल रिफाइनरी पे पैसा लगाएगा? वो कहेगा जी मैं क्यों लगाऊं इस पे पैसा ऑयल रिफाइनरी पर? फिर कोई 2035 में कर रहा है, कोई 2040 में कर रहा है, हालांकि मुझे भी ऐसा लग रहा है कि वो इतना वो नहीं है, ठीक है कि नहीं? तो मेरे मुताबिक आज की डेट में अब जितनी है रिफाइनरीज, चाहे कनाडा में है या यूएस में, उधर टेक्सास में, फिनिक्स में है, जहां पर भी है, तो मेरे ख्याल से वो नई ऑयल रिफाइनरी बिजनेस केस प्रॉपर नहीं बनेगा।
That's the point. हाँ जी अमरीक जी तुसी आंदे रहो जी, गो अहेड, मैनू ब्रेक ते जाण दा इशारा।
मेहरबानी, बड़ी मेहरबानी, बहुत मेहरबानी जसवाल साहब। सब तो पहला तो सारे भैणा भरावां नूं और मातावां नूं, बजुर्गां नूं, बच्चियां नूं प्यार और सारिआं नूं पैरी पैणा, सति श्री अकाल।
सति श्री अकाल जी।
जसवाल साहब सल्यूट है थोड़ी मम्मी डैडी नूं जिन्हां ने सानूं युद्ध वीर जसवाल इस कंट्री च लै के आए। परमात्मा की मेहर नाल जसवाल साहब साडे कोल पहुंचे कनेडा च। सानूं थोड़ियां सारियां गल्लां बारे तुसीं